रचियो राम भगत नह किनी मुक्त पंथ तै जान्यो नाहिन तन जोरन कौ तहया अंत संग काहू नहीं दीना बिरथा आप बंदाया ना हर भजियो ना गुरजन सेवियो नै उपजो कछ ज्ञाना कट ही माहे निरंजन तेरे तै खोजत उदयाना बहुत जन्म परमत तै हारियो अस्थिर मत नहीं पाई मानस देह पाए पद हर भज नानक बात बताई ए मन प्यारिया तू सदा सच संभाले एह कुटंब तू जे देखदा चले नहीं तेरे नाले साथ तेरे चले नहीं तिस नाल क्यों चित लाइए ऐसा कम मूले ना कीचै जित अंत पछोताइय सतगुरु का उपदेश सुन तू होवे तेरे नाले कह नानक मन प्यारे तू सदा सच संभाले सतगुरु का उपदेश सुन तू होवे तेरे नाले कह नानक मन प्यारे तू सदा सच संभाले सतनाम धन वाहे गुरु साहिब जियो साचा साहिब साच नाहे पाख्या पाओ अपहार आख है मंग है देह देह दात करे दातार साचा साहिब साच नाए पाख्या पाओ अपहार आख है मंग है देह देह दात करे दातार फिर के अगे रखिए जित दिशे दरबार मोह के बोलन बोलिए जित सुन तरे प्यार ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਵੇਂ ਜਾਣੀਐ ਸਭ ਆਪੇ ਸਚਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਵੇਂ ਜਾਣੀਐ ਸਭ ਆਪੇ ਸਚਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਉਸ ਪਰਿਪੂਰਨ ਪਰਮੇਸ਼ਵਰ ਜੀ ਦੀ ਅਪਾਰ ਬਖਸ਼ ਮੇਰੰਗ ਦਾ ਸਦਕਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਬੈਠ ਕਰਕੇ ਆਪਾਂ ਨੂੰ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕਰਨ ਦਾ ਔਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਸਰਵਣ ਕਰਨ ਔਰ ਵਿਚਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਧੰਨ ਗੁਰੂ ਗ੍ਰੰਥ ਸਾਹਿਬ ਆਪਣੀ ਮਿਹਰ ਕਰਦੇ ਨੇ, ਗੁਰਦੇਵ ਆਪ ਹੀ ਆਪਣੇ ਸਿੱਖ ਨੂੰ ਪ੍ਰੇਰ ਕੇ ਆਪਣੇ ਦਰ ਤੇ ਮੇਰਾ ਸਾਹਿਬ ਲੈ ਆਉਂਦਾ ਹੈ ਤੇ ਆਪਣੇ ਦਰ ਤੇ ਆਏ ਹੋਏ ਸਿੱਖ ਦੀ ਝੋਲੀ ਵਿੱਚ ਜਦੋਂ ਉਹ ਸ਼ਰਧਾ ਵਾਲਾ ਭਾਵਨਾ ਵਾਲਾ ਫਿਰਦਾ ਬਣ ਜਾਂਦਾ ਹੈ ਤੇ ਗੁਰਦੇਵ ਆਪਣੀ ਕਿਰਪਾ ਆਪਣੀ ਬਖਸ਼ਿਸ਼ ਟਿਕਾ ਦਿੰਦੇ ਤੇ ਜਿੱਥੇ ਸਤਿਗੁਰੂ ਕੀ ਗੁਰੂ ਨਾਨਕ ਸਾਹਿਬ ਦੀ ਉਸ ਅਕਾਲ ਪੁਰਖ ਦੀ ਕਿਰਪਾ ਟਿਕ ਜਾਏ, ਉਸ ਮਾਲਕ ਦੀ ਬਖਸ਼ਿਸ਼ ਟਿਕ ਜਾਏ ਤੇ ਉਸ ਹਿਰਦੇ ਨੂੰ, ਉਸ ਸਰੀਰ ਨੂੰ, ਉਸ ਮਨੁੱਖ ਦੀ ਆਪਾਂ ਕਿਤਨੀ ਕੁ ਉਪਮਾ ਕਰ ਸਕਨੇ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਤਾਂ ਬਚਨ ਕੀਤਾ, ਮੇਰੇ ਮਾਲਕ ਜੀ, ਜਿਨ੍ਹਾਂ ਮਨੁੱਖਾਂ ਦੇ ਅੰਦਰ ਇੱਕ ਕਿਣਕਾ ਮਾਤਰ ਵੀ ਤੇਰੀ ਕਿਰਪਾ ਟਿਕ ਗਈ ਹੈ ਨਾ, ਮਹਿਮਾ ਤਾਂ ਉਹਨਾਂ ਦੀ ਵੀ ਨਹੀਂ ਬਿਆਨ ਹੋ ਸਕਦੀ। ਸਾਹਿਬ ਨੇ ਬਚਨ ਕੀਤਾ, ਕਿਣਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਇਸੇ ਬਚਨ ਨੂੰ ਮੇਰੇ ਗੁਰੂ ਨਾਨਕ ਸਾਹਿਬ ਨੇ ਕਿਹਾ, ਮੰਨੇ ਕੀ ਗਤ ਕਹੀ ਨਾ ਜਾ। ਜਿਨੇ ਉਹਦੇ ਬਚਨਾਂ ਨੂੰ ਕਮਾ ਲਿਆ, ਮੰਨ ਲਿਆ, ਧੰਨ ਗੁਰੂ ਨਾਨਕ ਸਾਹਿਬ ਕਰਨ ਕਿਰਪਾ। ਆਓ ਪਿਆਰਿਓ, ਹਜ਼ੂਰ ਦੀਆਂ ਤਿੰਨ ਪੌੜੀਆਂ ਦੀ ਵਿਚਾਰ ਗੁਰੂ ਬਖਸ਼ਿਸ਼ ਨਾਲ ਆਪਾਂ ਕਰ ਚੁੱਕੇ ਹਾਂ। ਉਸ ਤੋਂ ਅੱਗੇ ਗੁਰਦੇਵ ਦੀ ਚੌਥੀ ਪੌੜੀ ਆਪ ਜੀ ਨੇ ਸਰਵਣ ਕੀਤੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨਗੇ, ਆਪ ਹੀ ਮੇਰੇ ਸਾਈਆਂ ਜੀ ਉਹ ਮਿਹਰ ਕਰਨੀ, ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਕਰਾ ਲੈਣੀ। ਸਾਡੀ ਤੁੱਛ ਮਾਤੇ ਅਲਪੱਗ ਜੀਵ ਹਾਂ, ਆਪ ਮਿਹਰਾਮਤ ਕਰੋ ਮੇਰੇ ਗੁਰੂ ਨਾਨਕ ਸਾਹਿਬ, ਇਸ ਹਿਰਦੇ ਨੂੰ ਆਪਣੀ ਭਾਵਨਾ ਆਪਣੀ ਪ੍ਰੇਮਾ ਭਗਤੀ ਤੇ ਟਿਕਾਓ ਬਖਸ਼ੋ। ਆਪ ਸਾਧ ਸੰਗਤ ਕਿਰਪਾ ਕਰਕੇ ਅਸੀਸ ਬਖਸ਼ੋ। ਆਓ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਟੇਕ ਲਈਏ, ਗੁਰੂ ਸ਼ਬਦ ਦੀ ਟੇਕ ਲੈ ਕੇ ਬੜੇ ਪਿਆਰ ਅਦਬ ਨਾਲ ਰੋਜ਼ਾਨਾ ਦੀ ਤਰ੍ਹਾਂ ਕੋਈ ਵੀ ਰਸ਼ਨਾ ਮੇਰੇ ਉਸ ਪਿਆਰੇ ਦੇ ਨਾਮ ਤੋਂ ਵਾਂਝੀ ਨਾ ਰਹੇ, ਬੜੇ ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਮਿਹਰਾਮਤ ਗੁਰਮੁਖੋ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਹਿਲੀ ਪੌੜੀ ਦੇ ਅੰਦਰ ਸਚਿਆਰ ਹੋਣ ਦੀ ਗੱਲ ਕਹੀ ਹੈ ਕਿ ਇਹ ਮਨੁੱਖ ਸਚਿਆਰ ਕਿਵੇਂ ਹੋ ਸਕਦਾ ਹੈ। ਤੇ ਇੱਕ ਤਰੀਕਾ ਵੀ ਜੁਗਤ ਵੀ ਨਾਲ ਦੱਸ ਦਿੱਤੀ, ਸਚਿਆਰ ਤਾਂ ਹੋ ਸਕਣਾ ਜੇਕਰ ਤੂੰ ਉਸ ਦੇ ਹੁਕਮ ਵਿਚ ਉਸ ਦੀ ਰਜ਼ਾ ਵਿਚ ਤੁਰ ਪਵੇ। ਦੂਸਰੀ ਪੌੜੀ ਵਿਚ ਮੇਰੇ ਸਤਿਗੁਰੂ ਨੇ ਉਸੇ ਦੇ ਹੁਕਮ ਦੀ ਗੱਲ ਕੀਤੀ ਕਿ ਜੋ ਕੁਝ ਆਪਾਂ ਤੱਕਨੇ ਪਏ ਆ ਇਹ ਉਹਦੇ ਹੁਕਮ ਵਿਚ ਬਣਿਆ, ਆਕਾਰ ਉਹਦੇ ਹੁਕਮ ਵਿਚ ਨੇ, ਇਹ ਸ਼ਕਲ ਸੂਰਤ ਉਹਦੇ ਹੁਕਮ ਵਿਚ ਏ। ਮਨੁੱਖ ਕੋਈ ਉੱਚਾ ਕੋਈ ਨੀਵਾਂ, ਕੋਈ ਚੰਗਾ ਕੋਈ ਮੰਦਾ, ਕੋਈ ਨੇੜੇ ਕੋਈ ਦੂਰ ਉਹਦੇ ਹੁਕਮ ਵਿਚ ਏ, ਉਹਦੇ ਹੁਕਮ ਤੋਂ ਬਾਹਰ ਕੋਈ ਨਹੀਂ। ਤੇ ਨਾਲ ਸਾਹਿਬ ਨੇ ਕਿਹਾ ਉਹਦੇ ਹੁਕਮ ਨੂੰ ਕੋਈ ਕਹਿ ਨਹੀਂ ਸਕਦਾ। ਜਦੋਂ ਤੀਸਰੀ ਪੌੜੀ ਦੀ ਅਸਾਂ ਵਿਚਾਰ ਕੀਤੀ ਤੇ ਸਾਹਿਬ ਨੇ ਕਿਹਾ ਮਾਲਕ ਤੇਰੇ ਹੁਕਮ ਨੂੰ ਤਾਂ ਕੋਈ ਪੂਰਾ ਬਿਆਨ ਨਹੀਂ ਕਰ ਸਕਦਾ, ਪਰ ਜਿਤਨੀ ਜਿਤਨੀ ਤੂੰ ਕਿਸੇ ਨੂੰ ਸੂਝ ਬਖਸ਼ਣਾ ਉਹ ਗੁਣ ਲੈ ਕੇ ਮੇਰੇ ਮਾਲਕ ਤੇਰੇ ਇੱਕ ਇੱਕ ਗੁਣ ਨੂੰ ਲੈ ਕੇ ਤੇਰੇ ਗੀਤ ਪੈਗਾਉਂਦੇ। ਕੋਈ ਬਲ ਲੈ ਕੇ, ਕੋਈ ਦਾਤ ਲੈ ਕੇ, ਕੋਈ ਵਿਦਿਆ ਲੈ ਕੇ, ਕੋਈ ਦੂਰ ਜਾਣ ਕੇ, ਕੋਈ ਨੇੜੇ ਜਾਣ ਕੇ, ਤੇਰੇ ਹੁਕਮ ਨੂੰ ਕੋਈ ਸਮਝਦਾ ਤੂੰ ਤਨ ਬਣਾ ਦੇਨਾ, ਕੋਈ ਇਸ ਕਰਕੇ ਗਾਉਂਦਾ ਤੂੰ ਢਾ ਦੇਨਾ, ਕੋਈ ਇਸ ਕਰਕੇ ਗਾਉਂਦਾ ਤੂੰ ਢਾ ਕੇ ਹੋਰ ਸਰੀਰ ਵਿਚ ਜਿੰਦ ਟਿਕਾ ਦੇਨਾ। ਪਰ ਦਾਤਾ ਕਈ ਯੁੱਗਾਂ ਤੋਂ ਲੋਕ ਤੇਰੇ ਦਰ ਤੋਂ ਮੰਗ ਕੇ ਖਾਂਦੇ ਨੇ, ਤੇਰੇ ਭੰਡਾਰੇ ਵਿਚ ਕਦੀ ਕਮੀ ਨਹੀਂ ਆਈ। ਮੰਗਣ ਵਾਲੇ ਤਾਂ ਪਤਾ ਨਹੀਂ ਕਿੰਨੇ ਕੁ ਦੁਨੀਆਂ ਤੋਂ ਕੂਚ ਕਰ ਗਏ, ਪਰ ਦੇਣ ਵਾਲਾ ਦਾਤਾ ਕਦੀ ਵੀ ਨਹੀਂ ਜੇ ਥੱਕਿਆ। ਉਹਦੇ ਘਰ ਦੇ ਅੰਦਰ ਕਦੀ ਕਮੀ ਨਹੀਂ, ਉਹਨੇ ਥੱਕਣਾ ਅਕਣੇ ਨਹੀਂ। ਪਰ ਕਹਿੰਦੇ ਨੇ ਇੱਕ ਤੇਰੀ ਕਿਰਪਾ ਹੋ ਰਹੇ, ਤੂੰ ਆਪਣੇ ਹੁਕਮ ਵਿਚ ਸਭ ਨੂੰ ਰੱਖਣਾ ਤੇ ਆਪਣੇ ਹੁਕਮ ਵਿਚ ਸਭ ਨੂੰ ਦਾਤ ਦੇ ਕੇ ਕਦੀ ਤੈਨੂੰ ਚਿੰਤਾ, ਕਦੀ ਸੋਗ, ਕਦੀ ਰੋਗ ਨਹੀਂ ਵਿਆਪਿਆ, ਤੂੰ ਬੇਪਰਵਾਹ ਤੇ ਖੁਸ਼ ਰਹਿਣਾ। ਤੇ ਸਤਿਗੁਰੂ ਨੇ ਨਾ ਅੱਜ ਫਿਰ ਜਿਹੜੀ ਗੱਲ ਕਹੀ ਸੀ ਸਚਿਆਰ ਕਿਵੇਂ ਹੋਣਾ, ਤੇ ਅੱਜ ਸਾਹਿਬ ਨੇ ਚੌਥੀ ਪੌੜੀ ਵਿਚ ਉਸ ਸਚਿਆਰ ਦੀ ਹੋਰ ਵਿਆਖਿਆ ਕਰ ਦਿੱਤੀ। ਆਓ ਇਸ ਪੌੜੀ ਦੀ ਆਪਾਂ ਵਿਚਾਰ ਕਰਨੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਹਿਲਾ ਬਚਨ ਜਿਹੜਾ ਇਸ ਪੌੜੀ ਵਿਚ ਕੀਤਾ, ਸਾਚਾ ਸਾਹਿਬ ਸਾਚ ਨਾਏ, ਸਾਹਿਬ ਦਾ ਅਰਥ ਹੁੰਦਾ ਮਾਲਕ, ਉਹ ਮੇਰਾ ਅਕਾਲ ਪੁਰਖ ਵਾਹਿਗੁਰੂ ਸੱਚਾ, ਸਾਚ ਨਾਏ ਉਹਦਾ ਨਾਮ ਵੀ ਸੱਚਾ, ਉਹਦਾ ਨਾਮ ਕਦੀ ਝੂਠਾ ਨਹੀਂ, ਉਹਦਾ ਨਾਮਣਾ ਵੀ ਉੱਚਾ, ਸਾਚਾ ਸਾਹਿਬ ਸਾਚ ਨਾਏ। ਤੇ ਫਿਰ ਜਗਿਆਸੂ ਪੁੱਛਦਾ ਮੇਰੇ ਮਾਲਕ ਜੀ ਜਿਹੜਾ ਸੱਚਾ ਹੈ, ਆਪ ਸੱਚਾ ਹੈ, ਜਿਹਦਾ ਨਾਮ ਸੱਚਾ, ਤੇ ਫਿਰ ਉਹਦੀ ਕੋਈ ਬੋਲੀ ਵੀ ਹੈ, ਉਹਦੇ ਨਾਲ ਜੇਕਰ ਕਿਸੇ ਨੇ ਗੱਲ ਕਰਨੀ ਹੋਵੇ, ਜੇਕਰ ਉਸ ਨਾਲ ਕਿਸੇ ਨੇ ਰੂਬਰੂ ਹੋ ਕੇ ਕੋਈ ਗੱਲਬਾਤ ਕਰਨੀ ਹੋਵੇ, ਤੇ ਕਿਹੜੀ ਬੋਲੀ ਏ ਜਿਹੜੀ ਭਗਵਾਨ ਦੇ ਉਸ ਹੁਕਮੀ ਦੇ ਉਸ ਹੁਕਮ ਵਰਤਾਉਣ ਵਾਲੇ ਦੇ ਸਮਝ ਪੈਂਦੀ ਏ, ਕੀ ਉਸ ਬੋਲੀ ਦੀ ਜਾਣਕਾਰੀ ਦਿਓਗੇ? ਤੇ ਕੁਰਬਾਨ ਜਾਈਏ ਆਪਣੇ ਧੰਨ ਗੁਰੂ ਨਾਨਕ ਸਾਹਿਬ ਤੋਂ। ਪਿਆਰਿਓ ਇੱਕ ਗੱਲ ਚੇਤੇ ਰੱਖਿਓ, ਜਿਹਦੀ ਆਤਮਾ ਨੂੰ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਏ ਨਾ, ਅਸਲ ਵਿਚ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਕਦਰ ਹੀ ਉਹ ਹਿਰਦਾ ਜਾਣਦਾ, ਰੱਬ ਦੀ ਪ੍ਰੀਤ ਤੋਂ ਬਿਨਾਂ ਬਾਣੀ ਦੀ ਕਦਰ ਨਹੀਂ। ਅਸੀਂ ਤਾਂ ਸਿਰਫ ਇਥੋਂ ਤੱਕ ਸੀਮਿਤ ਰੱਖਿਆ, ਮੈਨੂੰ ਖਿਮਾ ਕਰਨਾ, ਮੈਂ ਕਿਤਾਬ ਚ ਨਹੀਂ ਕਰ ਰਿਹਾ, ਸਿਰਫ ਪੁੱਤਰ ਹੋਇਆ ਜਾਂ ਪੁੱਤਰ ਜਵਾਨ ਹੋਇਆ, ਖੁਸ਼ੀ ਗਮੀ ਦੇ ਵੇਲੇ ਅਸੀਂ ਗੁਰੂ ਦੀ ਟੇਕ ਲੈਂਦੇ ਹਾਂ। ਚਲੋ ਕੋਈ ਕਹਿੰਦਾ ਅਖੰਡ ਪਾਠ ਖੁਲਾ ਦਿਓ, ਕੋਈ ਕਹਿੰਦਾ ਸਹਿਜ ਪਾਠ ਆਰੰਭ ਕਰ ਦਿਓ। ਪਿਆਰਿਓ ਜਿੱਥੇ ਅਸੀਂ ਦੁਨੀਆਂ ਦੇ ਕੰਮ ਗੁਰੂ ਕੀ ਟੇਕ ਲੈ ਕੇ ਕਰਨੇ ਨੇ ਕੋਈ ਸ਼ੱਕ ਨਹੀਂ, ਖੁਸ਼ੀ ਗਮੀ ਵਿਚ ਟੇਕ ਗੁਰੂ ਦੀ ਲੈਣੀ ਏ, ਪਰ ਕੇਵਲ ਕਰਮ ਕਾਂਡ ਨਾ ਬਣਾ ਲਈਏ। ਇਹ ਗੁਰੂ ਕੇਵਲ ਵਿਆਹ ਸ਼ਾਦੀਆਂ ਖੁਸ਼ੀਆਂ ਗਮੀਆਂ ਦੇ ਵਿਚ ਕੰਮ ਆਉਣ ਵਾਲਾ ਨਹੀਂ, ਇਸ ਗੁਰੂ ਦੀ ਬਾਣੀ ਤਾਂ ਰੱਬ ਦੇ ਘਰ ਤੱਕ ਲਿਜਾਣ ਵਾਲੀ, ਇਸ ਗੁਰੂ ਦੀ ਬਾਣੀ ਨਿਰੰਕਾਰ ਦੇ ਘਰੋਂ ਆਈ ਏ, ਇਹਦੀ ਤਸੀਰ ਏ। ਜਦੋਂ ਇਸ ਦੇ ਸ਼ਬਦ ਵਿਚ ਸੁਰਤ ਜੋੜੀਏ ਤੇ ਜਿਸ ਧੁਰ ਤੋਂ ਬਾਣੀ ਆਈਏ, ਇਹ ਸੁਰਤ ਨੂੰ ਚੁੱਕ ਕੇ ਉਸ ਧੁਰੇ ਦੇ ਨਾਲ ਜੋੜ ਦਿੰਦੀ, ਸ਼ਬਦ ਵਿਚ ਇੰਨੀ ਸਮਰੱਥ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾ ਪੈ ਕਰਦੇ ਨੇ, ਕਹਿੰਦੇ ਨੇ ਪਿਆਰਿਓ ਉਸ ਮਾਲਕ ਦਾ ਨਾਮ ਸੱਚਾ, ਤੇ ਉਹਦਾ ਨਾਮ ਸੱਚਾ, ਉਹ ਆਪ ਸੱਚਾ, ਤੇ ਸਤਿਗੁਰੂ ਉਹਦੇ ਨਾਲ ਜੇ ਗੱਲਾਂ ਕਰੀਏ ਕਿਹੜੀ ਬੋਲੀ ਵਰਤੀਏ? ਤੇ ਮੇਰੇ ਸਤਿਗੁਰੂ ਕਹਿਣ ਲੱਗੇ ਭਾਖਿਆ, ਭਾਖਿਆ ਦਾ ਅਰਥ ਹੁੰਦਾ ਬੋਲੀ, ਭਾਉ। ਬਾਣੀ ਵਿਚ ਦੋ ਸ਼ਬਦ ਹੁੰਦੇ ਨੇ, ਇੱਕ ਭਾਉ ਤੇ ਇੱਕ ਭਾਉ, ਇੱਕ ਸ਼ਬਦ ਹੁੰਦਾ ਮਾਇਆ ਤੇ ਇੱਕ ਆਉਂਦਾ ਮਾਇਆ, ਅਰਥਾਂ ਵਿਚ ਬੜਾ ਫਰਕ ਏ। ਜਦੋਂ ਸ਼ਬਦ ਆਉਂਦਾ ਭਾਉ, ਭਾਉ ਦਾ ਅਰਥ ਹੈ ਡਰ। ਜਦੋਂ ਸ਼ਬਦ ਆਉਂਦਾ ਭੱਬੇ ਨੂੰ ਕੰਨਾ ਲੱਗਾ ਭਾਉ, ਭਾਉ ਦਾ ਅਰਥ ਹੈ ਪ੍ਰੇਮ। ਜਦੋਂ ਸ਼ਬਦ ਆਉਂਦਾ ਮਾਇਆ, ਇਹਦੇ ਅਰਥ ਅਸੀਂ ਜਾਣਦੇ ਹੀ ਹਾਂ। ਤੇ ਜਦੋਂ ਸ਼ਬਦ ਆਉਂਦਾ ਮਾਇਆ, ਮਾਇਆ ਦਾ ਅਰਥ ਹੁੰਦਾ ਕਿਰਪਾ, ਮੇਰ। ਸਤਿਗੁਰੂ ਨੂੰ ਪੁੱਛਿਆ, ਮਹਾਰਾਜ ਉਹਦੀ ਬੋਲੀ ਕੀ ਏ? ਸਾਹਿਬ ਕਹਿਣ ਲੱਗੇ, ਜੇ ਉਸ ਸੱਚੇ ਨਾਲ ਗੱਲ ਕਰਨੀ ਆ, ਜੇ ਉਸ ਹੁਕਮੀ ਨਾਲ ਗੱਲ ਕਰਨੀ ਆ, ਜੇ ਉਸ ਧੁਰ ਵਾਹਿਗੁਰੂ ਏਕ ਓਂਕਾਰ ਨਾਲ ਗੱਲ ਕਰਨੀ ਆ, ਫਿਰ ਭਾਖਿਆ ਭਾਉ ਅਪਾਰ ਉਹਦੀ ਬੋਲੀ ਕੇਵਲ ਪ੍ਰੇਮ ਏ। ਜੇ ਤੂੰ ਉਹਨੂੰ ਪ੍ਰੇਮ ਕਰੇਗਾ, ਤੇ ਪ੍ਰੇਮ ਵਾਲਾ ਹਿਰਦਾ ਹੀ ਕੇਵਲ ਉਹਦੇ ਨਾਲ ਗੱਲਾਂ ਕਰਦਾ, ਕਪਟ ਵਾਲੇ ਹਿਰਦੇ ਨਾਲ ਕਦੀ ਮਾਲਕ ਨੇ ਗੱਲ ਹੀ ਨਹੀਂ ਕੀਤੀ। ਉਸ ਦੀ ਬੋਲੀ ਕੇਵਲ ਪ੍ਰੇਮ ਏ। ਤੇ ਸਾਧ ਸੰਗਤ, ਪ੍ਰੇਮ ਇੱਕ ਜਜ਼ਬਾ ਹੈ, ਕੇਵਲ ਸ਼ਬਦਾਵਲੀ ਨਹੀਂ। ਹੁਣ ਜੇ ਕੋਈ ਪ੍ਰੇਮ ਦੇ ਸ਼ਬਦ ਵਰਤੀ ਜਾਏ ਤੇ ਅੰਦਰ ਪ੍ਰੇਮ ਨਾ ਹੋਵੇ, ਤੇ ਉਹਨਾਂ ਨੂੰ ਮੇਰੇ ਗੁਰੂ ਰਾਮਦਾਸ ਨੇ ਬੜਾ ਸੁਚੇਤ ਕੀਤਾ। ਕਹਿਣ ਲੱਗੇ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜਾ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ। ਗੁਰੂ ਅਰਜਨ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਮੁਖ ਤੋਂ ਪ੍ਰੀਤ ਦੀ ਗੱਲ ਕਰਨੀ ਤੇ ਹਿਰਦੇ ਵਿਚ ਪ੍ਰੀਤ ਨਾ ਹੋਣੀ, ਕੇਵਲ ਸ਼ਬਦਾਵਲੀ ਰੱਬ ਮੁਖ ਦੇ ਪ੍ਰੇਮ ਦੀ ਨਹੀਂ। ਰੱਬ ਜੀ ਜਦੋਂ ਵੀ ਸ਼ਬਦਾਵਲੀ ਸਮਝਦੇ ਨੇ, ਉਹ ਹਿਰਦੇ ਦੀ ਪ੍ਰੇਮ ਦੀ ਸਮਝਦੇ ਨੇ। ਸਾਹਿਬ ਕਹਿੰਦੇ ਨੇ, ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰੇਮ ਹੈ, ਉਹਦੀ ਬੋਲੀ ਨੂੰ ਮੇਰਾ ਨਿਰੰਕਾਰ ਸਮਝਦਾ। ਜੇ ਗੱਲ ਕਰਨੀ ਹੈ ਤੇ ਉਹਦੇ ਪ੍ਰੇਮ ਵਿਚ ਆਪਣੇ ਆਪ ਨੂੰ ਭਿਉਂ ਲੈ। ਤੇ ਗੁਰੂ ਕਲਗੀ ਵਾਲੇ ਦੇ ਬਚਨ ਅਸੀਂ ਰੋਜ਼ ਪੜ੍ਹਦੇ ਹਾਂ। ਬਾਬਾ ਨਾਨਕ ਜੀ ਕਹਿ ਰਹੇ ਨੇ, ਭਾਖਿਆ ਭਾਉ ਅਪਾਰ। ਤੇ ਸਤਿਗੁਰੂ ਨੇ ਬੜੇ ਪਿਆਰੇ ਬਚਨ ਕਹਿ ਸਵਈਆਂ ਵਿਚ ਅਸੀਂ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਨੇ, ਜੇ ਹਿਰਦੇ ਵਿਚ ਪ੍ਰੇਮ ਨਹੀਂ ਨਾ, ਤੇ ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ। ਕੀ ਹੋਇਆ, ਤੂੰ ਦੋਨੋਂ ਨੇਤਰ ਆਪਣੇ ਬੰਦ ਕਰ ਲੈ, ਬੈਠ ਰਹੋ ਬਕ ਧਿਆਨ ਲਗਾਇਓ। ਤੂੰ ਆਪਣੇ ਨੇਤਰਾਂ ਨੂੰ ਬੰਦ ਕਰ ਲਿਆ। ਤੇ ਸੱਜਣਾ, ਪ੍ਰੇਮ ਤੋਂ ਸੱਖਣੇ ਨੇਤਰ ਬੰਦ ਕਰਨੇ, ਪ੍ਰੇਮ ਤੋਂ ਸੱਖਣੇ ਕੇਵਲ ਸਮਾਧੀ ਲਾਣੀ, ਚੌਂਕੜਾ ਮਾਰ ਕੇ ਬਹਿਣਾ, ਇਸ ਤਰ੍ਹਾਂ ਜਿਵੇਂ ਇੱਕ ਬਗਲਾ ਕਿਸੇ ਸਰੋਵਰ ਦੇ ਕਿਨਾਰੇ ਤੇ ਬੈਠਾ ਹੋਵੇ। ਸਾਹਿਬ ਕਹਿੰਦੇ ਨੇ, ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੋ ਬਕ ਧਿਆਨ ਲਗਾਇਓ। ਨਾਤ ਫਿਰਿਓ ਲਈਏ ਸਾਤ ਸਮੁੰਦਰਨ, ਜੇ ਸੱਤਾਂ ਸਮੁੰਦਰਾਂ ਦਾ ਤੂੰ ਇਸ਼ਨਾਨ ਕਰ ਲੈ। ਤੇ ਸਾਹਿਬ ਕਹਿੰਦੇ ਨੇ, ਹਰਦਾ ਪ੍ਰੇਮ ਤੋਂ ਜੇ ਸੱਖਣੇ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੇ। ਹੁਣ ਇੱਥੇ ਬਾਸ ਕੀਓ ਦਾ ਅਰਥ ਹੁੰਦਾ ਨਿਵਾਸ ਕਰਨਾ, ਬਖਿਆਨ, ਬਖਿਆਨ ਦਾ ਅਰਥ ਵਿਦਵਾਨਾਂ ਨੇ ਕੀਤਾ, ਕੁਝ ਨੇ ਅਰਥ ਕੀਤਾ ਬਖਿਆਨ ਦਾ ਵਕਾਰ। ਤੇ ਇੱਕ ਗੁਰਮੁਖ ਪਿਆਰੇ ਦਾ ਮੈਂ ਟੀਕਾ ਪੜਿਆ, ਉਹਨੇ ਬਖਿਆਨ ਦਾ ਅਰਥ ਕੀਤਾ ਸਿੰਘਾਂ ਵਾਲੇ ਪਸ਼ੂ, ਇਹਦਾ ਅਰਥ ਕੀਤਾ ਤੂੰ ਆਪਣਾ ਸਮਾਂ ਭਾਵੇਂ ਜੰਗਲ ਵਿਚ ਪਸ਼ੂਆਂ ਨਾਲ ਵੀ ਬਤੀਤ ਕਰਦੇ, ਜੇ ਹਿਰਦੇ ਵਿਚ ਪ੍ਰੇਮ ਨੇ ਤੇ ਸਜਣਾ ਸਾਰੀ ਉਮਰ ਜੰਗਲ ਵਿਚ ਰਹਿ ਕੇ ਵੀ ਰੱਬ ਨਹੀਂ ਮਿਲਣਾ। ਸਾਹਿਬ ਨੇ ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੋ ਬਕ ਧਿਆਨ ਲਗਾਇਓ, ਨਾਥ ਫਿਰਿਓ ਲਈਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਤ ਕੀਓ ਬਖਿਆਨ ਸੋ ਬੈਠ ਕਹਿ, ਐਸੇ ਹੀ ਐਸੇ ਸੋ ਬੈਸ ਬਤਾਇਓ। ਬੈਸ ਦਰ ਤੇ ਉਮਰ ਸਾਰੀ ਉਮਰ ਕੱਢ ਦਿੱਤੀ। ਤੇ ਪੁੱਛੀਏ ਕਲਗੀ ਵਾਲੇ ਪ੍ਰੀਤਮ ਨੂੰ, ਦਾਤਾ ਤੂੰ ਤਾਂ ਉਸ ਅਕਾਲ ਪੁਰਖ ਦਾ ਭਗਤ ਏ ਜਿਨ੍ਹੇ ਤੈਨੂੰ ਦੇਖ ਕੇ ਤੇਰੀ ਭਗਤੀ ਨੂੰ ਕਿਹਾ ਸੀ ਤੂੰ ਮੇਰਾ ਪੁੱਤਰ ਏ, ਮੈਂ ਆਪਣਾ ਸੁੱਤ ਤੋਏ ਨਿਵਾਜਾ, ਪੰਥ ਪਰਚੁਰ ਕਰਦੇ ਕੋ ਸਾਜਾ। ਜਿਨ੍ਹੇ ਤੇਰੀ ਭਗਤੀ ਨੂੰ ਦੇਖ ਕੇ ਤੈਨੂੰ ਪੁੱਤਰ ਦਾ ਖਿਤਾਬ ਦਿੱਤਾ ਸੀ, ਦੱਸ ਫਿਰ ਉਹ ਮਾਲਕ ਕਿਵੇਂ ਮਿਲਦਾ? ਜੇ ਨੇਤਰ ਬੰਦ ਕਰਕੇ ਨਹੀਂ, ਨਹਾ ਕੇ ਨਹੀਂ, ਜੰਗਲ ਵਿਚ ਰਹਿ ਕੇ ਨਹੀਂ। ਤੇ ਸਾਹਿਬ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਭਾਖਿਆ ਭਾਉ ਅਪਾਰ। ਤੇ ਕਲਗੀ ਵਾਲੇ ਕਹਿਣ ਲੱਗੇ, ਸਾਚ ਕਹੋ, ਮੈਂ ਸੱਚ ਕਹਿ ਰਿਹਾ ਝੂਠ ਨਹੀਂ, ਸੁਣ ਲਿਹੋ ਸਭੈ, ਸਾਰੇ ਧਿਆਨ ਨਾਲ ਸੁਣ ਲਓ। ਕੀ ਕਹਿਣ ਲੱਗੇ, ਜਿਨ ਪ੍ਰੇਮ ਕੀਓ ਤਿਨੀ ਪ੍ਰਭਾਇਓ, ਕਿਉਂਕਿ ਭਾਖਿਆ ਭਾਉ ਅਪਾਰ, ਉਹਦੀ ਬੋਲੀ ਕੇਵਲ ਪ੍ਰੇਮ। ਜਿਹੜਾ ਪ੍ਰੇਮ ਕਰਦਾ ਉਹੀ ਹਿਰਦਾ ਮੇਰੇ ਉਸ ਨਿਰੰਕਾਰ ਨੂੰ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਲੈ ਸਕਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਨਾ ਰਾਗ ਆਸਾ ਵਿਚ ਗੁਰੂ ਅਰਜਨ ਸਾਹਿਬ ਦਾ ਇੱਕ ਸ਼ਬਦ ਆਉਂਦਾ, ਤੇ ਗੁਰੂ ਗ੍ਰੰਥ ਸਾਹਿਬ ਦਾ ਅੰਕ ਹੈ 406, ਜਿੱਥੇ ਇਹ ਸ਼ਬਦ ਹੈ। ਗੁਰੂ ਅਰਜਨ ਸਾਹਿਬ ਨੇ ਇੱਕ ਅਰਦਾਸ ਕੀਤੀ ਏ, ਦੇਖੋ ਸਤਿਗੁਰੂ ਕੋਲ ਮੰਗਣ ਦਾ ਇੱਕ ਢੰਗ ਏ, ਜਿਉਂ ਜਿਉਂ ਆਪਾਂ ਨਾਮ ਜਪਣੇ ਆ ਨਾ, ਇਸ ਪੌੜੀ ਵਿਚ ਵੀ ਉਹ ਅਵਸਥਾਵਾਂ ਵੱਖ ਵੱਖ ਆਈਆਂ ਨੇ। ਜਿਉਂ ਜਿਉਂ ਆਪਾਂ ਨਾਮ ਜਪਣੇ ਆ ਤਿਉਂ ਤਿਉਂ ਅੰਦਰੋਂ ਮੰਗਣ ਦੀ ਬਿਰਤੀ ਵੀ ਤਬਦੀਲ ਹੋਈ ਜਾਂਦੀ। ਚੇਤੇ ਰੱਖਣਾ, ਪਹਿਲਾਂ ਜਦੋਂ ਆਉਂਦੇ ਆ ਪੁੱਤਰ ਧੀਆਂ ਇਸਤਰੀ ਦੁਨੀਆਂ ਦਾ ਸੁੱਖ ਮੰਗਦੇ ਆ, ਤੇ ਜਦੋਂ ਚਾਰ ਦਿਨ ਬਾਣੀ ਪੜ੍ਹਨੇ ਆ ਨਾ, ਵਾਰ ਵਾਰ ਆਵੇਗੀ ਗੱਲ ਰਜ਼ਾ ਭਾਣਾ ਨਾਮ, ਫਿਰ ਆਪਾਂ ਕਹਾਂਗੇ ਮਹਾਰਾਜ ਜ਼ਿੰਦਗੀ ਨੂੰ ਸਵਾਰਨ ਵਾਸਤੇ ਮੁਕਤੀ ਲਈ ਤੂੰ ਨਾਮ ਦੇਵੇ। ਤੇ ਇੱਕ ਦਿਨ ਜਦੋਂ ਕਿਰਪਾ ਕਰਦਿਆਂ ਕਰਦਿਆਂ ਗੁਰੂ ਮੇਰਾਮਤ ਕਰਦਾ, ਉਦੋਂ ਮੁਕਤੀ ਤੋਂ ਉੱਪਰ ਉੱਠ ਕੇ ਕਿਸੇ ਚੀਜ਼ ਦੀ ਵੀ ਕਾਮਨਾ ਨਾ ਰੱਖ ਕੇ ਕੇਵਲ ਆਪਾਂ ਪਿਆਰੇ ਵਾਹਿਗੁਰੂ ਦੀ ਉਹਦਾ ਪਿਆਰ ਹੀ ਮੰਗਣ ਲੱਗ ਪਏ ਨੇ। ਪਰ ਇਹ ਨਾਮ ਨਾਲ ਅਵਸਥਾਵਾਂ ਚੇਂਜ ਹੁੰਦੀਆਂ ਨੇ, ਬਾਤਾਂ ਨਾਲ ਨਹੀਂ। ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਇੱਕ ਮੰਗ ਮੰਗੀ, ਕਹਿਣ ਲੱਗੇ ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਤੁਹਾਡੇ ਦਰ ਤੋਂ ਮੰਗਣ ਆਇਆ। ਆਪ ਹੀ ਸਵਾਲ ਕਰਦੇ ਨੇ ਤੇ ਆਪ ਹੀ ਮੇਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਫਿਰ ਉੱਤਰ ਦਿੰਦੇ ਨੇ। ਪੁੱਛਿਆ ਕੀ ਮੰਗਣ ਆਏ ਹੋ? ਲੋਕ ਤਾਂ ਮੇਰੇ ਦਰ ਤੋਂ ਕੋਈ ਸੋਨਾ ਮੰਗਣ ਆਉਂਦਾ, ਕੋਈ ਇੱਥੇ ਆ ਕੇ ਕੀਮਤੀ ਮੋਤੀ ਮੰਗਦਾ, ਕੋਈ ਇੱਥੇ ਵੱਡੇ ਵੱਡੇ ਦੁਨੀਆਂ ਦੇ ਐਸ਼ਵਰਜ ਪਦਾਰਥਾਂ ਦੀ ਮੰਗ ਕਰਦਾ। ਤੁਹਾਨੂੰ ਮੋਤੀ ਚਾਹੀਦੇ ਨੇ, ਸੋਨਾ ਚਾਹੀਦਾ, ਕੀਮਤੀ ਹੀਰੇ ਜਾਂ ਲਾਲ ਚਾਹੀਦੇ ਨੇ? ਗੁਰੂ ਅਰਜਨ ਸਾਹਿਬ ਕਹਿਣ ਲੱਗੇ ਨਹੀਂ ਨਹੀਂ, ਬਿਲਕੁਲ ਨਹੀਂ, ਮੈਂ ਇਹ ਮੰਗਣ ਨਹੀਂ ਆਇਆ। ਫਿਰ ਕਹਿਣ ਲੱਗੇ ਕੋਈ ਰਾਜ ਭਾਗ ਚਾਹੀਦਾ, ਕੋਈ ਦੁਨੀਆਂ ਦੇ ਸਵਾਦਿਸ਼ਟ ਭੋਜਨ ਚਾਹੀਦੇ ਨੇ? ਗੁਰੂ ਅਰਜਨ ਸਾਹਿਬ ਕਹਿਣ ਲੱਗੇ ਨਹੀਂ, ਮੈਂ ਇਹ ਵੀ ਨਹੀਂ ਮੰਗਣ ਆਇਆ। ਤੇ ਪੁੱਛਿਆ ਫਿਰ ਕੀ ਮੰਗਣ ਆਇਓ? ਕਹਿਣ ਲੱਗੇ ਮੇਰੇ ਅਕਾਲ ਪੁਰਖ ਆਪਣੇ ਪ੍ਰੇਮ ਦੀ ਦਾਤ ਦੇ ਦੇ, ਕਿਉਂਕਿ ਮੈਨੂੰ ਸਮਝ ਪੈ ਗਈ ਹੈ ਤੂੰ ਗੱਲ ਹੀ ਕੇਵਲ ਪ੍ਰੇਮ ਦੀ ਸਮਝਣਾ। ਸਤਿਗੁਰੂ ਗੁਰੂ ਅਰਜਨ ਸਾਹਿਬ ਦਾ ਬਚਨ ਆਉਂਦਾ, ਕਹਿੰਦੇ ਨੇ ਉਹ ਹਾ ਪ੍ਰੇਮ ਪਿਰੀ ਇਹ ਦਰ ਤੇ, ਹੇ ਮੇਰੇ ਪ੍ਰੀਤਮ ਮੈਨੂੰ ਆਪਣੇ ਪ੍ਰੇਮ ਦਾ ਕਿਣਕਾ ਤੂੰ ਦੇ ਦੇ। ਉਹ ਆ ਪ੍ਰੇਮ ਪਿਰੀ, ਅੱਗੇ ਕਹਿੰਦੇ ਨੇ ਕਨਕ ਮਾਨਕ ਗਜ ਮੋਤੀਆਂ ਲਾਲਨ ਨਹਿ ਨਹਾ ਨਹੀਂ। ਤਿੰਨ ਵਾਰੀ ਸਾਹਿਬ ਨੇ ਸ਼ਬਦੇ ਵਰਤੇ, ਕਹਿਣ ਲੱਗੇ ਕਨਕ ਕਨਕ ਦਰ ਤੇ ਸੋਨਾ, ਮਾਨਕ ਮਾਨਕ ਦਰ ਤੇ ਮੋਤੀ, ਗਜ ਮੋਤੀਆਂ ਲਾਲਨ ਗਜ ਮੋਤੀਆਂ ਦਰ ਤੇ ਵੱਡੇ ਵੱਡੇ ਆਕਾਰ ਵਾਲੇ ਮੋਤੀ, ਕਨਕ ਮਾਨਕ ਗਜ ਮੋਤੀਆਂ ਲਾਲਨ। ਸਾਹਿਬ ਕਹਿੰਦੇ ਨੇ ਨਹਿ ਨਾ ਨਹੀਂ, ਇਹਨਾਂ ਵਿੱਚੋਂ ਕੁਝ ਨਹੀਂ ਚਾਹੀਦਾ। ਤੇ ਫਿਰ ਪੁੱਛਿਆ ਹੋਰ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ, ਤਿੰਨ ਸ਼ਬਦ ਫਿਰ ਵਰਤੇ। ਕਹਿਣ ਲੱਗੇ ਦਾਤਾ ਹੰਕਾਰ ਵਿੱਚ ਮਤਿਆ ਰਾਜ ਨਹੀਂ, ਦੁਨੀਆਂ ਦੇ ਪਦਾਰਥਾਂ ਦਾ ਸਵਾਦ ਨਹੀਂ, ਕਿਛ ਕਿਛ ਨਾ ਚਾਹੀ ਤੇ ਕੀ ਚਾਹੁੰਦੇ ਹੋ? ਸਾਹਿਬ ਕਹਿਣ ਲੱਗੇ ਚਰਨਨ ਸ਼ਰਨਨ ਸੰਤਨ ਬੰਧਨ, ਇੱਕ ਤਾਂ ਉਹਨਾਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਦਈ ਜਿਹੜੇ ਤੇਰੇ ਪ੍ਰੇਮ ਦੀ ਬੋਲੀ ਬੋਲਣ ਲੱਗ ਪਏ ਨੇ। ਚਰਨਨ ਸ਼ਰਨਨ ਸੰਤਨ ਬੰਧਨ, ਸੁਖੋ ਸੁਖ ਪਾਹੀ ਨਾਨਕ ਤਪਤ ਹਰੀ, ਤੇ ਜੇ ਦੇਣਾ ਚਾਹਨਾ ਮਿਲੇ ਪ੍ਰੇਮ ਪ੍ਰੀ, ਮੈਨੂੰ ਕੇਵਲ ਆਪਣੇ ਪ੍ਰੇਮ ਦੀ ਦਾਤ ਦੇ ਦੇ, ਕਿਉਂਕਿ ਮੇਰਾ ਆਦਿ ਗੁਰੂ ਕਹਿੰਦਾ ਭਾਖਿਆ ਭਾਓ ਅਪਾਰ, ਉਹਦੀ ਬੋਲੀ ਕੇਵਲ ਪ੍ਰੇਮ, ਮੈਨੂੰ ਆਪਣੇ ਪ੍ਰੇਮ ਦੀ ਦਾਤ ਦੇ ਦੇ ਤਰੁੱਟ ਕੇ। ਤੇ ਪਿਆਰਿਓ ਜਿਨ੍ਹਾਂ ਨੇ ਪ੍ਰੇਮ ਕੀਤਾ, ਪ੍ਰੇਮ ਹੀ ਤਾਂ ਅਸਲ ਪਰਮੇਸ਼ਵਰ ਏ, ਅੰਦਰ ਦੀ ਖੇਚੀ ਤਾਂ ਇੱਕ ਪ੍ਰਭੂ ਦਾ ਰੂਪ ਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਬੜੇ ਪਿਆਰੇ ਬਚਨ ਕਹੇ ਨੇ। ਪਿਆਰਿਓ ਦੁਨੀਆਂ ਦੀ ਵਿਦਿਆ ਪ੍ਰਾਪਤ ਕਰ ਲੈਣੀ ਕੋਈ ਵੱਡੀ ਬਾਤ ਨਹੀਂ, ਆਪਣੇ ਸਰੀਰ ਨੂੰ ਸੁੰਦਰਤਾ ਵਿੱਚ ਲੈ ਆਉਣਾ ਕੋਈ ਵੱਡੀ ਬਾਤ ਨਹੀਂ, ਜ਼ਿਆਦੀਆਂ ਜ਼ਿਆਦਾ ਗੱਲਾਂ ਕਰਨ ਲੱਗ ਪੈਣਾ ਕੋਈ ਉੱਤਮ ਬਾਤ ਨਹੀਂ, ਰੁਪਈਏ ਇਕੱਠੇ ਕਰਕੇ ਚਾਰ ਦਿਨ ਹਉਮੇ ਵਿੱਚ ਫਸ ਜਾਣਾ ਕੋਈ ਵੱਡੀ ਗੱਲ ਨਹੀਂ। ਤੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਇੱਕ ਬਚਨ ਕੀਤਾ, ਕਹਿੰਦੇ ਨੇ ਜੇਕਰ ਮਨੁੱਖ ਕੋਈ ਚਮੜੀ ਕਰਕੇ ਅੱਤ ਦਾ ਸੋਹਣਾ ਵੀ ਹੋਵੇ, ਜਾਤ ਵੀ ਉਹਦੀ ਉੱਚੀ ਹੋਵੇ, ਰੁਪਈਏ ਦੀ ਵੀ ਕਮੀ ਨਾ ਹੋਵੇ, ਤੇ ਗਿਆਨੀ ਇੰਨਾ ਕੁ ਹੋਵੇ, ਇੱਕ ਇੱਕ ਗੱਲ ਨੂੰ ਸਿੱਧ ਕਰਨ ਲਈ ਪਤਾ ਨੀ ਕਿੰਨੀਆਂ ਕੁ ਉਦਾਹਰਨਾਂ ਦੇਦਾ। ਪਰ ਮੇਰੇ ਬਾਬਾ ਜੀ ਕਹਿੰਦੇ ਨੇ ਸੱਜਣਾ, ਜੇ ਗਿਆਨੀ ਵੀ ਏ, ਅੱਤ ਦਾ ਸੁੰਦਰ ਵੀ ਏ, ਧਨਵਾਨ ਵੀ ਏ, ਉੱਚੀ ਕੁੱਲ ਵੀ ਏ, ਤੂੰ ਅੱਜ ਦਾ ਸਿਆਣਾ ਵੀ ਏ, ਪਰ ਜੇ ਤੇਰੇ ਹਿਰਦੇ ਅੰਦਰ ਮੇਰੇ ਮਾਲਕ ਦਾ ਪ੍ਰੇਮ ਨਹੀਂ, ਮਤ ਸਮਝੀ ਮੈਂ ਮਨੁੱਖਾਂ, ਤੂੰ ਤਾਂ ਚੱਲਦੀ ਫਿਰਦੀ ਇੱਕ ਲਾਸ਼, ਤੇਰੀ ਗਿਣਤੀ ਮੁਰਦਿਆਂ ਵਿੱਚ, ਕਿਉਂਕਿ ਤੈਨੂੰ ਤਾਂ ਰੱਬ ਦੀ ਬੋਲੀ ਨਹੀਂ ਬੋਲਣੀ ਆਈ। ਸਾਹਿਬ ਨੇ ਉੱਥੇ ਬਚਨ ਕੀਤਾ, ਕਹਿਣ ਲੱਗੇ ਅੱਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਤੇ ਨਾਲ ਫਿਰ ਕਹਾਦੈਤ ਕਰ ਦਿੱਤੀ, ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਕਿਉਂਕਿ ਉਹਦੀ ਬੋਲੀ ਭਾਖਿਆ ਭਾਓ ਅਪਾਰ, ਉਹਦੀ ਬੋਲੀ ਪ੍ਰੇਮ ਹੈ। ਸਾਧ ਸੰਗਤ ਪਰ ਜਿਨ੍ਹੇ ਪ੍ਰੇਮ ਕੀਤਾ, ਉਹਨਾਂ ਨੇ ਆਪਣੇ ਜੀਵਨ ਦੇ ਤਜਰਬੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਦੇ ਦਿੱਤੇ ਨੇ। ਭਾਈ ਗੁਰਦਾਸ ਹੋਰਾਂ ਨੇ ਇੱਕ ਬੜਾ ਪਿਆਰਾ ਬਚਨ ਕੀਤਾ ਤੇ ਭਾਈ ਗੁਰਦਾਸ ਦੀਆਂ ਜਦੋਂ ਅਸੀਂ ਵਾਰਾਂ ਪੜ੍ਹਨੇ ਆ ਨਾ, ਚਾਹੇ ਕਵਿਤ ਪੜ੍ਹੋ, ਚਾਹੇ ਵਾਰ ਪੜ੍ਹੋ, ਚਾਹੇ ਭਾਈ ਗੁਰਦਾਸ ਹੋਰਾਂ ਦਾ ਸਵਈਆ ਪੜ੍ਹੋ, ਤੇ ਧਿਆਨ ਰੱਖਣਾ ਭਾਈ ਗੁਰਦਾਸ ਦਾ ਹੀ ਕਵਿਤ ਸਵਈਆ ਜਾਂ ਪੌੜੀ ਦੀ ਇੱਕ ਪੰਕਤੀ ਪੜ੍ਹ ਕੇ ਸਮਝ ਨਹੀਂ ਪੈਣੀ ਕਿ ਭਾਈ ਗੁਰਦਾਸ ਕੀ ਕਹਿ ਰਹੇ ਨੇ। ਭਾਈ ਗੁਰਦਾਸ ਦੀ ਗੱਲ ਸਮਝਣ ਲਈ ਸਾਨੂੰ ਉਸ ਪੌੜੀ ਦੀ ਅੰਤਲੀ ਪੰਕਤੀ ਪੜ੍ਹਨੀ ਪਏਗੀ ਕਿ ਭਾਈ ਸਾਹਿਬ ਸਾਨੂੰ ਸਮਝਾਉਣਾ ਕੀ ਚਾਹੁੰਦੇ। ਉਹਨਾਂ ਨੇ ਪ੍ਰੇਮ ਦੀ ਗੱਲ ਕੀਤੀ ਤੇ ਉਦਾਹਰਣ ਬੜੀ ਪੁਰਾਤਨ ਦਿੱਤੀ ਤੇ ਮੈਂ ਅਰਜ਼ ਕਰਾਂ ਕਹਾਣੀ ਜਾਂ ਉਦਾਹਰਣ ਭਾਈ ਗੁਰਦਾਸ ਇਸ ਕਰਕੇ ਨਹੀਂ ਦਿੰਦੇ, ਕੰਨ ਰਸ ਪੈਦਾ ਕਰਨ ਲਈ। ਸ਼੍ਰੀਮਾਨ ਭਾਈ ਗੁਰਦਾਸ ਆਪਣੀ ਗੱਲ ਨੂੰ ਸਿੱਧ ਕਰਨ ਵਾਸਤੇ ਕਿਸੇ ਕਹਾਣੀ ਜਾਂ ਕਿਸੇ ਉਦਾਹਰਣ ਜਾਂ ਕਿਸੇ ਪੁਰਾਤਨ ਸਾਖੀ ਦੀ ਟੇਕ ਲੈਂਦੇ ਨੇ, ਪਰ ਉਸ ਟੇਕ ਤੱਕ ਸੀਮਿਤ ਨਾ ਰਹੀਏ। ਆਪਾਂ ਅੰਤ ਵਿਚ ਪੁੱਛੀਏ ਕਿ ਭਾਈ ਗੁਰਦਾਸ ਅਸਲ ਵਿਚ ਕਹਿਣਾ ਕੀ ਚਾਹੁੰਦੇ ਨੇ। ਭਾਈ ਸਾਹਿਬ ਹੋਰਾਂ ਦੀ ਬਾਣੀ ਦੀ ਇੱਕ ਪੌੜੀ ਪੜ੍ਹੀ ਤੇ ਗੁਰੂ ਗ੍ਰੰਥ ਸਾਹਿਬ ਵਿਚ ਵੀ ਉਸ ਪ੍ਰਥਾ ਇੱਕ ਸ਼ਬਦ ਆਇਆ। ਭਾਈ ਗੁਰਦਾਸ ਕਹਿੰਦੇ ਨੇ ਕਿ ਆਇਆ ਸੁਣਿਆ ਬਿਦਰਦੈ ਬੋਲੇ ਦਰਯੋਧਨ ਹੋਏ ਰੁੱਖਾ। ਕਹਿੰਦੇ ਨੇ ਕਿ ਇੱਕ ਵਾਰੀ ਕ੍ਰਿਸ਼ਨ ਜੀ ਸ਼੍ਰੀ ਕ੍ਰਿਸ਼ਨ ਜੀ ਦਰਯੋਧਨ ਦੇ ਇਸ ਸ਼ਹਿਰ ਹਸਤਨਾਪੁਰ ਵਿਚ ਆਏ ਨੇ ਤੇ ਕਹਿੰਦੇ ਨੇ ਉਹ ਦਰਯੋਧਨ ਦੇ ਘਰ ਨਹੀਂ ਗਏ, ਉਹਨਾਂ ਨੇ ਬਿਦਰ ਦੀ ਕੁੱਲੀ ਏ ਤੇ ਉਸ ਕੁੱਲੀ ਵਿਚ ਰਹਿਣ ਬਸੇਰਾ ਕੀਤਾ ਤੇ ਜਦੋਂ ਸਵੇਰੇ ਦਰਯੋਧਨ ਨੂੰ ਪਤਾ ਲੱਗਾ ਕਿ ਕ੍ਰਿਸ਼ਨ ਜੀ ਆਏ ਨੇ ਸਾਡੇ ਮਹੱਲ ਨੂੰ ਛੱਡ ਕੇ, ਉਹ ਦਰਯੋਧਨ ਦੇ ਮਹੱਲ ਨੂੰ ਛੱਡ ਕੇ ਕੇਵਲ ਇੱਕ ਕੱਖਾਂ ਦੀ ਕੁੱਲੀ ਵਿਚ ਉਹ ਵੀ ਬੋਲੇ ਦੇ ਘਰ ਰਹੇ ਨੇ ਤੇ ਸਵੇਰੇ ਉਹਨੇ ਨਾ ਕੁਝ ਕੁ ਗੱਲਾਂ ਕ੍ਰਿਸ਼ਨ ਜੀ ਨੂੰ ਕਹੀਆਂ ਤੇ ਕ੍ਰਿਸ਼ਨ ਜੀ ਨੇ ਉਹਦਾ ਉੱਤਰ ਦਿੱਤਾ। ਪਰ ਉਸ ਕਹਾਣੀ ਵਿਚੋਂ ਆਪਾਂ ਸਮਝਣਾ ਕਿ ਭਾਈ ਗੁਰਦਾਸ ਕਹਿਣਾ ਕੀ ਚਾਹੁੰਦੇ। ਭਾਈ ਸਾਹਿਬ ਦੀ ਪੰਕਤੀ ਇਹ ਪੌੜੀ ਇਹ ਕਹਿੰਦੇ ਨੇ ਆਇਆ ਸੁਣਿਆ ਬਿਦਰਦੈ ਬੋਲੇ ਦਰਯੋਧਨ ਹੋਏ ਰੁੱਖਾ। ਰੁੱਖਾ ਦਰਸ਼ਨ ਦਾ ਕੌੜਾ ਬੋਲਣਾ, ਕ੍ਰਿਸ਼ਨ ਨੂੰ ਦਰਯੋਧਨ ਕੌੜਾ ਬੋਲਿਆ। ਕਹਿਣ ਲੱਗਾ ਘਰ ਅਸਾਡੇ ਛੱਡ ਕੇ ਗੋਲੇ ਦੇ ਕਰ ਜਾਏ ਕਿ ਸੁੱਖਾ, ਸਾਡੇ ਮਹੱਲਾ ਨੂੰ ਛੱਡ ਕੇ ਇੱਕ ਦਾਸੀ ਦਾ ਪੁੱਤਰ ਬਿਦਰੇ ਤੂੰ ਇਹਦੇ ਕੱਖਾਂ ਦੀ ਕੁੱਲੀ ਵਿਚ ਰਹੇ ਤੇ ਇਹ ਚੰਗੀ ਗੱਲ ਨਹੀਂ। ਆਇਆ ਸੁਣਿਆ ਬਿਦਰਦੈ ਬੋਲੇ ਦਰਯੋਧਨ ਹੋਏ ਰੁੱਖਾ। ਘਰ ਅਸਾਡੇ ਛੱਡ ਕੇ ਗੋਲੇ ਦੇ ਕਰ ਜਾਏ ਕਿ ਸੁੱਖਾ, ਭੀਕਮ ਦਰੋਣਾ ਕਰਨ ਚੜ ਕਰਨ ਛੱਡ ਸਭਾ ਸ਼ਿੰਗਾਰ ਵੱਡੇ ਮਨੁੱਖਾ। ਝੁੱਗੀ ਜਾਏ ਵਲਾਇਨ ਸਭਨਾ ਦੇ ਜੀ ਅੰਦਰ ਚੁੱਖਾ। ਸਾਰਿਆਂ ਨੂੰ ਇੱਕ ਗੱਲ ਧੁਖਦੀ ਰਹੀ ਕਿ ਮਹੱਲ ਛੱਡ ਕੇ ਤੁਸੀਂ ਕੱਖਾਂ ਦੀ ਕੁੱਲੀ ਵਿਚ ਕਿਉਂ ਟਿਕੇ। ਤੇ ਅੱਗੋਂ ਕਹਿੰਦੇ ਨੇ ਹੱਸ ਬੋਲੇ ਭਗਵਾਨ ਜੀ ਸੁਣੋ ਰਾਜਾ ਹੋਏ ਸਨਮੁਖਾ। ਐ ਦਰਯੋਧਨ ਮੇਰੇ ਸਾਹਮਣੇ ਹੋ ਕੇ ਗੱਲ ਧਿਆਨ ਨਾਲ ਸੁਣ ਲੈ, ਜਿਹੜੇ ਤੂੰ ਰੁੱਖੇ ਬੋਲ ਬੋਲਣਾ ਕਿ ਤੁਸੀਂ ਬਿਦਰ ਦੇ ਘਰ ਟਿਕੇ ਉਹ ਮੇਰੇ ਕੋਲ ਨਹੀਂ ਆਏ, ਤੇ ਇੱਕ ਗੱਲ ਧਿਆਨ ਨਾਲ ਸੁਣ ਲਈ ਕਿ ਯਾਦ ਰੱਖੀ ਤੇਰਾ ਭਾਉ ਨਾ ਦੇਸੀ, ਤੇਰੇ ਹਿਰਦੇ ਵਿਚ ਪ੍ਰੇਮ ਨਹੀਂ, ਤੇਰੇ ਦਰਵਾਜੇ ਉੱਤੇ ਤਾਂ ਉਹ ਜਾ ਕੇ ਖਲੋਵੇ ਜਿਹਨੇ ਕੁਝ ਮੰਗਣਾ ਹੋਵੇ ਤੇ ਜਿਹਦੀ ਤੂੰ ਮੁਸੀਬਤ ਨੂੰ ਹੱਲ ਕਰਨਾ ਹੋਵੇ। ਮੇਰੇ ਤੇ ਕੋਈ ਮੁਸੀਬਤ ਨਹੀਂ ਕਿ ਮੈਂ ਬਗੈਰ ਸ਼ਰਧਾ ਤੋਂ ਹਿਰਦੇ ਵਾਲੇ ਦੇ ਘਰ ਵੀ ਜਾ ਖਲੋਵਾਂ। ਕਹਿਣ ਲੱਗੇ ਤੇਰਾ ਭਾਉ ਨਾ ਦਿਸਈ, ਮੇਰਾ ਨਾ ਹੀ ਆਪ ਦਾ ਦੁੱਖਾ, ਭਾਉ ਜਵੇ ਆ ਬਿਦਰ ਦੇ ਖੋਰੀ ਦੇ ਚਿੱਤ ਚਾਉ ਨਾ ਚੁੱਖਾ। ਤੇ ਭਾਈ ਸਾਹਿਬ ਕਹਿੰਦੇ ਨੇ ਮਤ ਸਮਝਣਾ ਕੇਵਲ ਕ੍ਰਿਸ਼ਨ, ਕਹਿੰਦੇ ਨੇ ਅਸਲੀਅਤ ਏ ਕਿ ਜਿਵੇਂ ਇੱਕ ਕ੍ਰਿਸ਼ਨ ਦਰਯੋਧਨ ਦੇ ਘਰ ਨੂੰ ਛੱਡ ਕੇ ਗੋਲੇ ਦੇ ਘਰ ਨੂੰ ਜਾਂਦਾ, ਇਸੇ ਤਰ੍ਹਾਂ ਜਿੱਦਣ ਮੇਰੇ ਰੱਬ ਨੂੰ ਤੁਸੀਂ ਪੁਕਾਰੋਗੇ ਗੋਬਿੰਦ ਭਾਉ ਭਗਤ ਦਾ ਭੁੱਖਾ। ਉਹ ਕੇਵਲ ਪ੍ਰੇਮ ਦਾ ਭੁੱਖਾ, ਉਹਦੀ ਬੋਲੀ ਪ੍ਰੇਮ ਏ। ਸਾਹਿਬ ਕਹਿੰਦੇ ਨੇ ਅੰਮ੍ਰਿਤਮਈ ਬਾਣੀ ਅੰਦਰ ਕਿ ਭਾਖਿਆ ਭਾਉ ਅਪਾਰ, ਉਹਨੂੰ ਜੇ ਪ੍ਰੇਮ ਕਰਨਾ ਉਹਨੂੰ ਜੇ ਬੁਲਾਣਾ ਚਾਹੁੰਦੇ ਤਾਂ ਹਿਰਦੇ ਦੀ ਬੋਲੀ ਨਾਲ ਬੋਲ। ਕਦੀ ਤੱਕੋ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨੂੰ, ਉਹਨਾਂ ਦੇ ਜੀਵਨ ਵਿਚੋਂ ਦੋ ਘਟਨਾਵਾਂ ਮੈਂ ਆਪ ਨਾਲ ਸਾਂਝੀਆਂ ਕਰਨੀਆਂ ਨੇ, ਕਿਉਂਕਿ ਸਾਹਿਬ ਦਾ ਸ਼ਹੀਦੀ ਪੁਰਬ ਕੱਲ ਗਿਆ ਹੈ ਨਾ। ਆਪਾਂ ਸ਼ਹਾਦਤ ਵਾਲੀ ਵਿਚਾਰ ਵੀ ਕਰਾਂਗੇ ਐਤਵਾਰ ਨੂੰ ਖੁੱਲੇ ਟਾਈਮ ਵਿਚ, ਪਰ ਮੈਂ ਥੋੜੀ ਜਿਹੀ ਅਰਜ਼ ਕਰਨੀ ਏ। ਸਿੱਖਾ ਤੇਰਾ ਹਿਰਦਾ ਕਿੰਨਾ ਕੁ ਭਾਵਨਾ ਵਾਲਾ ਹੋਵੇ ਤੇ ਤੂੰ ਗੁਰੂ ਕੀ ਕਿਰਪਾ ਲੈ ਸਕਣਾ। ਸਾਡੀ ਬਿਰਤੀ ਅੱਜ ਇਸ ਮਨ ਦੀ ਬਿਰਤੀ ਏ, ਜੇ ਮੈਂ ਆਪਣੇ ਵੱਲ ਵੀ ਝਾਤੀ ਮਾਰਾਂ ਖੌਮੇ ਦਾ ਫੰਡਿਆ, ਗੁਰੂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਜਦੋਂ ਇਸ ਮਨ ਨੂੰ ਵਾਹ 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 ਕਹੋ ਤੇ ਬੜਾ ਠੀਕ ਰਹੇਗਾ, ਤੇ ਜਿੱਦਣ ਥੋੜੀ ਜਿਹੀ ਗੱਲ ਕਹਿ ਦਿਓ ਇਹਦੇ ਹੰਕਾਰ ਨੂੰ ਇੰਨੀ ਕੁ ਸੱਤ ਵੱਜਦੀ ਏ, ਜਿਹੜਾ ਸੱਚਾਈ ਕਹਿ ਉਹਨੂੰ ਇਹ ਵੇਖਣਾ ਵੀ ਪਸੰਦ ਨਹੀਂ ਕਰਦਾ। ਸਤਿਗੁਰੂ ਨੇ ਜਿਹੜੇ ਸਿੱਖ ਪੈਦਾ ਕੀਤੇ ਉਹਨਾਂ ਵਿੱਚੋਂ ਕੁਝ ਕੁ ਨੂੰ ਐਸੀਆਂ ਬਖਸ਼ਾਂ ਦਿੱਤੀਆਂ, ਉਹਨਾਂ ਦੇ ਜੀਵਨ ਨੂੰ ਪੜ੍ਹਨਿਆਂ ਕਿਹੋ ਜਿਹੇ ਪ੍ਰੇਮ ਵਾਲੇ ਹਿਰਦੇ ਸਨ ਤੇ ਪ੍ਰੇਮ ਵਾਲਾ ਹਿਰਦਾ ਜ਼ਿੰਦਗੀ ਸਭ ਕੁਝ ਗੁਰੂ ਤੋਂ ਕੁਰਬਾਨ ਕਰ ਦਿੰਦਾ। ਇਸੇ ਕਰਕੇ ਇੱਕ ਵਿਦਵਾਨ ਨੇ ਕਿਹਾ, ਉਹ ਕਹਿੰਦਾ ਸੱਜਣੋ ਪ੍ਰੇਮ ਹੀ ਅਸਲ ਵਿੱਚ ਜ਼ਿੰਦਗੀ ਏ, ਜੇ ਪ੍ਰੇਮ ਨਹੀਂ ਤਾਂ ਸਮਝ ਲੈਣਾ ਕਿ ਜ਼ਿੰਦਗੀ ਹੀ ਨਹੀਂ। ਕਹਿਣ ਲੱਗਾ ਕਿ ਹਕੀਕਤ ਮੈਂ ਮੁਹੱਬਤ ਹੀ ਨਿਸ਼ਾਤੇ ਜ਼ਿੰਦਗਾਨੀ ਹੈ। ਕਹਿਣ ਲੱਗਾ ਫਨਾ ਹੈ ਸਾਰਾ ਆਲਮ, ਮੁਹੱਬਤ ਗੈਰ ਫਾਨੀ ਹੈ। ਇਹ ਇਕਬਾਲ ਦਾ ਬਚਨ ਏ ਕਿ ਸਾਰੀ ਦੁਨੀਆਂ ਬਿਨ ਸਕਦੀ ਏ ਪਰ ਪ੍ਰੇਮ ਤੇ ਪ੍ਰੇਮ ਨੂੰ ਕਰਨ ਵਾਲਾ ਪਰਮੇਸ਼ਵਰ ਦਾ ਜਿਹੜਾ ਭਗਤ ਉਹ ਕਦੀ ਵੀ ਬਿਨਸਦਾ ਨਹੀਂ। ਕਹਿਣ ਲੱਗੇ ਫਨਾ ਹੈ ਸਾਰਾ ਆਲਮ, ਮੁਹੱਬਤ ਗੈਰ ਫਾਨੀ ਹੈ, ਮੁਹੱਬਤ ਮੈਂ ਲਾਜ਼ਮ ਹੈ। ਕਹਿਣ ਲੱਗਾ ਕਿ ਮੁਹੱਬਤ ਵਿੱਚ ਇੱਕ ਚੀਜ਼ ਲਾਜ਼ਮੀ ਹੈ, ਜੋ ਕੁਛ ਹੈ ਵੋ ਫਿਦਾ ਕਰ ਦੇ। ਮੁਹੱਬਤ ਮੈਂ ਐਸੀ ਤਾਕਤ ਹੈ ਕਿ ਬੰਦੇ ਕੋ ਖੁਦਾ ਕਰ ਦੇ। ਮੁਹੱਬਤ ਵਿੱਚ ਇੰਨੀ ਸਮਰੱਥ ਹੈ ਪਰ ਇਸ ਉਹਦੀ ਸ਼ਰਤ ਏ, ਮੁਹੱਬਤ ਮੈਂ ਜੇ ਲਾਜ਼ਮ ਹੈ ਇਹ ਜ਼ਰੂਰੀ ਏ ਕਿ ਜੋ ਕੁਛ ਹੈ ਜੋ ਕੁਝ ਤੇਰੇ ਕੋਲ ਹੈ ਫਿਦਾ ਕਰ ਦੇ, ਆਪਣੇ ਪਿਆਰੇ ਤੋਂ ਕੁਰਬਾਨ ਕਰ ਦੇ। ਮੁਹੱਬਤ ਮੈਂ ਇਹ ਤਾਕਤ ਹੈ ਕਿ ਬੰਦੇ ਕੋ ਖੁਦਾ ਕਰ ਦੇ, ਇਹ ਬੰਦੇ ਨੂੰ ਭਗਵਾਨ ਬਣਾ ਸਕਦੀ ਏ। ਪਰ ਜੇ ਪ੍ਰੇਮ ਹੋਵੇ, ਕਦੀ ਤੱਕੋ ਗੁਰੂ ਹਰਿ ਸਾਹਿਬ ਦੇ ਦਰ ਤੇ ਇੱਕ ਸਿੱਖ ਰਹਿੰਦਾ ਭਾਈ ਭਗਤੂ। ਮੈਂ ਥੋੜੀ ਜਿਹੀ ਬਾਣੀ ਦੀ ਵਿਚਾਰ ਵਿੱਚੋਂ ਅੱਜ ਨਿਕਲ ਕੇ ਇਤਿਹਾਸ ਵੱਲ ਤੁਰ ਲੱਗਾ। ਖਿਮਾ ਕਰਿਓ, ਆਪਣੇ ਬਜ਼ੁਰਗਾਂ ਦਾ ਇਤਿਹਾਸ ਸੁਣ ਤੋਂ ਬਿਨਾਂ ਸਮਝ ਨਹੀਂ ਪੈਣੀ ਉਹਨਾਂ ਨੇ ਗੁਰੂ ਦੀਆਂ ਖੁਸ਼ੀਆਂ ਕਿਵੇਂ ਲਈਆਂ ਤੇ ਅਸੀਂ ਕਿੱਥੇ ਖਲੋਤੇ ਹੋਏ। ਉਹ ਸਿੱਖ ਭਾਈ ਭਗਤੂ ਕਿਵੇਂ ਹੋਇਆ? ਭਾਈ ਭਗਤੂ ਬਾਬੇ ਆਦਮ ਦਾ ਪੁੱਤਰ ਏ, ਜਿਨ੍ਹੇ ਵਡੇਰੀ ਉਮਰ ਵਿੱਚ ਗੁਰੂ ਰਾਮਦਾਸ ਦੇ ਦਰ ਤੇ ਸੇਵਾ ਕੀਤੀ। ਲੱਕੜਾ ਢੋ ਕੇ ਆਇਆ ਪੁੱਤਰ ਲੈਣ ਸੀ, ਸੇਵਾ ਕਰਦਿਆਂ ਕਰਦਿਆਂ ਮਗਨ ਹੋ ਗਿਆ, ਕਹਿੰਦਾ ਕੁਝ ਨਹੀਂ ਚਾਹੀਦਾ। ਤੇ ਗੁਰੂ ਰਾਮਦਾਸ ਨੇ ਕਿਹਾ ਸੀ, ਨਹੀਂ ਉਹ ਆਦਮ, ਮੰਗਣ ਤਾਂ ਤੂੰ ਘਰੋਂ ਕੁਝ ਹੋਰ ਆਇਆ ਸੈ, ਪਰ ਅੱਜ ਤੇਰੀ ਬਿਰਤੀ ਤਬਦੀਲ ਹੋ ਗਈ। ਘਰ ਵਾਲੀ ਨੇ ਕਿਹਾ ਸੀ, ਦਾਤਾ ਵਡੇਰੀ ਉਮਰ ਏ, ਪੁੱਤਰ ਦੀ ਦਾਤ ਮੰਗਦਿਆਂ ਸ਼ਰਮ ਆਉਂਦੀ ਏ, ਸੰਘਾ ਆਉਂਦੀ ਏ। ਤੇ ਗੁਰੂ ਰਾਮਦਾਸ ਨੇ ਕਿਹਾ, ਸੱਜਣਾ ਤੇਰੇ ਘਰ ਪੁੱਤਰ ਹੋਵੇਗਾ, ਪਰ ਯਾਦ ਰੱਖੀ ਉਹਦਾ ਨਾਮ ਭਗਤੂ ਰੱਖੀ, ਭਾਈ ਭਗਤੂ ਗੁਰੂ ਦਾ ਅਨਨ ਸਿੱਖ ਹੋਵੇਗਾ। ਸਤਿਗੁਰੂ ਦੀ ਕਿਰਪਾ ਨਾਲ ਆਦਮ ਦੇ ਘਰ ਹੋਇਆ ਭਗਤੂ। ਆਪਾਂ ਆਉਣਾ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਵੀ। ਭਾਈ ਭਗਤੂ ਗੁਰੂ ਰਾਮਦਾਸ ਜੀ ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਹਰਿ ਸਾਹਿਬ ਦੇ ਵੇਲੇ ਤੱਕ ਸੇਵਾ ਕਰਦਾ ਰਿਹਾ ਤੇ ਮਾਲਵੇ ਦੇ ਇਲਾਕੇ ਵਿੱਚ ਬੜਾ ਪ੍ਰਚਾਰ ਕੀਤਾ ਭਾਈ ਭਗਤੂ ਨੇ। ਇੱਕ ਵਾਰੀ ਇਹ ਗੁਰਦੇਵ ਦੇ ਕੀਰਤਪੁਰ ਖੇਤਾਂ ਵਿੱਚ ਕੰਮ ਪਿਆ ਕਰਾਂਦਾ ਸੀ ਤੇ ਕਹਿੰਦੇ ਨੇ ਜਿਹੜੇ ਕੰਮ ਕਰਦੇ ਸਿੱਖ ਸਨ ਲੰਗਰ ਵਿੱਚੋਂ ਪ੍ਰਸ਼ਾਦਾ ਲੈ ਕੇ ਆਇਆ, ਤੇ ਭਾਈ ਭਗਤੂ ਜਦੋਂ ਲੰਗਰ ਵਿੱਚੋਂ ਪ੍ਰਸ਼ਾਦਾ ਲੈ ਕੇ ਆਇਆ ਇਹ ਸੇਵਾ ਕਰਨ ਵਾਲੇ ਖੇਤਾਂ ਵਿੱਚ ਕੰਮ ਕਰਨ ਵਾਲਿਆਂ ਲਈ, ਤੇ ਇੱਕ ਨੇ ਕਹਿ ਦਿੱਤਾ, ਬਾਬਾ ਭਗਤੂ ਆ ਤੂੰ ਲੋਕ ਲੰਗਰ ਤਾਂ ਲੈ ਆਏ, ਜੇ ਕਿਤੇ ਨਾਲ ਅੱਜ ਘਿਓ ਹੁੰਦਾ ਨਾ ਤੇ ਕਿੰਨਾ ਆਨੰਦ ਆਉਂਦਾ। ਹੁਣ ਦੇਖੋ ਸਿੱਖ ਦਾ ਜੀਵਨ ਸਿੱਖੀ ਦਾ ਪ੍ਰਚਾਰ ਕਰਦਾ ਕੇਵਲ ਗੱਲਾਂ ਨਹੀਂ। ਕਦੀ ਬਾਬੇ ਨਾਨਕ ਨੇ ਕਿਤੇ ਸਟੇਜ ਲਾਈ ਸੀ, ਗੁਰੂ ਨਾਨਕ ਸਾਹਿਬ ਤਾਂ ਜਿੱਧਰੋਂ ਲੰਘ ਗਿਆ ਮੇਰਾ ਬਾਬਾ, ਬਸ ਉਹਦੇ ਜੀਵਨ ਦੀ ਮਹਿਕ ਐਸੀ। ਭਾਈ ਗੁਰਦਾਸ ਕਹਿੰਦੇ ਨੇ, ਕੁਰਬਾਨ ਜਾਵਾਂ ਤੇਰੇ ਤੋਂ, ਮੱਕੇ ਵਿੱਚ ਤਾਂ ਇੱਕ ਖੁਦਾ ਤੋਂ ਬਿਨਾਂ ਦੂਜੀ ਕਿਸੇ ਦੀ ਗੱਲ ਨਹੀਂ ਕਰਦੇ, ਪਰ ਦਾਤਿਆ ਤੇਰੀਆਂ ਤਾਂ ਖੜਾਵਾਂ ਵੀ ਉਹਨਾਂ ਧੱਕੇ ਨਾਲ ਖੋਹ ਕੇ ਰੱਖ ਲਈਆਂ, ਕਿਉਂਕਿ ਤੈਨੂੰ ਤੇਰੇ ਵਿੱਚ ਉਹਨਾਂ ਨੂੰ ਖੁਦਾ ਹੀ ਦਿਸਿਆ। ਉਸ ਧਰਤੀ ਤੇ ਖੜਾਵਾਂ ਉਹਨਾਂ ਨੇ ਰੱਖ ਲਈਆਂ। ਉਸ ਗੁਰੂ ਨਾਨਕ ਨੇ ਸਿੱਖ ਵਿੱਚ ਕਿਹੜੀ ਤਾਕਤ ਭਰ ਦਿੱਤੀ? ਜਿੱਥੇ ਲੰਘਣਾ ਜਿੱਥੇ ਬੋਲਣਾ ਲੋਕਾਂ ਨੇ ਸਿੱਖੀ ਤਰਲੇ ਕਰਕੇ ਧਾਰਨ ਕਰਨੀ। ਇਹ ਗੱਲ ਭਾਈ ਵੀਰ ਸਿੰਘ ਕਹਿੰਦੇ ਸਨ, ਜਦੋਂ ਅਸੀਂ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਸਾਂ ਉਦੋਂ ਲੋਕ ਇੰਤਜ਼ਾਰ ਕਰਦੇ ਸਨ ਤੇ ਕਹਿੰਦੇ ਹੁੰਦੇ ਸਨ, ਆ ਗਏ ਜੇ ਨਿਹੰਗ ਬੂਹੇ ਖੋਲ ਦਿਓ ਨਿਸ਼ੰਗ। ਇਹਦਾ ਮਤਲਬ ਸੀ ਸਿੱਖ ਆ ਗਏ ਨੇ ਤੇ ਸਿੱਖਾਂ ਦੇ ਹੁੰਦਿਆਂ ਬੂਹੇ ਖੋਲ ਦਿਓ, ਕਿਸੇ ਦਾ ਕੋਈ ਡਰ ਨਹੀਂ, ਸਾਨੂੰ ਕੋਈ ਕੁਝ ਨਹੀਂ ਕਹਿ ਸਕਦਾ, ਇਹਨਾਂ ਦਾ ਕਿਰਦਾਰ ਇੰਨਾ ਉੱਚਾ। ਉਹਨਾਂ ਕਿਹਾ, ਭਗਤੂ ਜੇ ਕਿਤੇ ਘਿਓ ਹੁੰਦਾ ਤੇ ਅੱਜ ਆਨੰਦ ਆਉਂਦਾ। ਇੰਨੀ ਦੇਰ ਨੂੰ ਸਾਹਮਣੇ ਇੱਕ ਫੇਰੀ ਪਾਉਣ ਵਾਲਾ ਲੰਘਿਆ, ਉਹਨੇ ਘਿਓ ਦੇ ਫੁੱਪੇ ਜਿਹੜੇ ਨੇ ਟੰਗੇ ਨੇ ਤੇ ਫੇਰੀ ਪਾਉਣ ਵਾਲਾ ਲੰਘਿਆ ਤੇ ਭਾਈ ਭਗਤੂ ਕਹਿੰਦਾ, ਜੇ ਤੁਹਾਡੀ ਇੱਛਾ ਆਪਾਂ ਲੈ ਲੈਂਦੇ ਹਾਂ। ਕਹਿਣ ਲੱਗਾ ਫੇਰੀ ਪਾਉਣ ਵਾਲੇ ਨੂੰ, ਸੱਜਣਾ ਆਪਣੇ ਕੁੱਪੇ ਵਿੱਚੋਂ ਘਿਓ ਦੇ ਦੇ, ਮਾਇਆ ਮੇਰੇ ਕੋਲ ਹੈ ਨਹੀਂ, ਕੱਲ ਨੂੰ ਆਈ ਤੈਨੂੰ ਮਾਇਆ ਇਸੇ ਖੇਤ ਵੀ ਦੇ ਦਿਆਂਗਾ। ਗੁਰੂ ਕੇ ਸੇਵਾਦਾਰ ਨੇ ਨਾ ਤੇ ਇਹਨਾਂ ਦੀ ਸੇਵਾ ਕਰਨੀ ਹੈ, ਮੇਰੀ ਜੇਬ ਵਿੱਚ ਮਾਇਆ ਨਹੀਂ। ਤੇ ਉਹ ਫੇਰੀ ਪਾਉਣ ਵਾਲਾ ਬੜਾ ਸਿਆਣਾ ਸੀ, ਉਹਨੇ ਕਿਹਾ, ਕੋਈ ਗੱਲ ਨਹੀਂ ਸੱਜਣਾ, ਤੂੰ ਜਿੰਨਾ ਘਿਓ ਚਾਹੀਦਾ ਲੈ ਲੈ, ਮੈਂ ਕੱਲ ਨੂੰ ਮਾਇਆ ਲੈ ਲਾਂਗਾ।
ਉਹਨੇ ਕੁੱਪੇ ਵਿੱਚੋਂ ਘਿਓ ਕੱਢ ਕੇ ਦਿੱਤਾ। ਸਾਡਾ ਇਤਿਹਾਸ ਏ, ਭਾਈ ਭਗਤੂ ਨੇ ਸਿੱਖਾਂ ਦੀ ਸੇਵਾ ਕੀਤੀ ਤੇ ਫੇਰੀ ਪਾਉਣ ਵਾਲਾ ਤੁਰ ਗਿਆ ਘਰ। ਰਾਤ ਉਹਨੇ ਬਤੀਤ ਕੀਤੀ, ਸਵੇਰੇ ਘਿਓ ਨੂੰ ਉਹ ਜੋਖਣ ਲੱਗਾ, ਦੇਖ ਲਵਾਂ ਪੈਸੇ ਲੈਣੇ ਨੇ, ਹਿਸਾਬ ਨਾਲ ਲਵਾਂਗਾ ਕਿੰਨਾ ਘਿਓ ਉਹਨਾਂ ਨੂੰ ਦਿੱਤਾ। ਤੇ ਕਹਿੰਦੇ ਨੇ ਜਦੋਂ ਉਹਨੇ ਘਿਓ ਦੇ ਕੁੱਪੇ ਨੂੰ ਜੋਖਿਆ ਤੇ ਘਿਓ ਜਿਹੜਾ ਉਹ ਘਟੇ ਹੀ ਨਹੀਂ, ਪੂਰੇ ਦਾ ਪੂਰਾ, ਕਿਉਂਕਿ ਭਾਈ ਭਗਤੂ ਦੀ ਨਜ਼ਰ ਉਸ ਕੁੱਪੇ ਤੇ ਪੈ ਚੁੱਕੀ ਸੀ, ਕਮਾਈ ਵਾਲੇ ਦੀ ਨਜ਼ਰ ਉਹਦੇ ਤੇ ਪੈ ਗਈ, ਕੁੱਪਾ ਜੋਖੇ ਤੇ ਘਿਓ ਘਟੇ ਹੀ ਨਾ। ਹੁਣ ਮਨ ਤਬਦੀਲ ਹੋ ਗਿਆ, ਮਨਾ ਜਿਹੜਾ ਉਹ ਬੰਦਾ ਘਿਓ ਮੰਗਦਾ ਸੀ ਉਹ ਆਮ ਨਹੀਂ ਹੂੰ, ਉਹਦੇ ਚਰਨਾਂ ਵਿਚ ਚੱਲ ਕੁਝ ਮੰਗ ਲੈ ਉਹਦੇ ਕੋਲੋਂ। ਭਾਈ ਭਗਤੂ ਰੁਪਈਏ ਲੈ ਕੇ ਬੈਠਾ ਤੇ ਫੇਰੀ ਪਾਉਣ ਵਾਲਾ ਗਿਆ ਤੇ ਜਾ ਕੇ ਇਹਨੇ ਚਰਨਾਂ ਤੇ ਡਿੱਗ ਪਿਆ। ਭਾਈ ਭਗਤੂ ਕਹਿੰਦੇ ਨੇ ਦੱਸ ਸੱਜਣਾ ਤੇਰੀ ਮਾਇਆ ਕਿੰਨੀ ਬਣਦੀ ਏ। ਕਹਿਣ ਲੱਗਾ ਮੇਰੀ ਕੋਈ ਵੀ ਮਾਇਆ ਨਹੀਂ, ਬਸ ਉਹ ਬਾਬਾ ਤੇਰੀ ਨਜ਼ਰ ਵਿਚ ਬੜੀ ਬਰਕਤ ਏ, ਜਿਹੜੀ ਨਜ਼ਰ ਤੂੰ ਕੁੱਪਿਆਂ ਉੱਤੇ ਕਰਦਾ ਉਹ ਕੁੱਪੇ ਭਰ ਦੇਣਾ। ਕਈ ਜਨਮਾਂ ਦਾ ਮਨ ਖਾਲੀ ਲਈ ਫਿਰ ਨਾ ਆਪਣੀ ਨਜ਼ਰ ਨਾਲ ਮਨ ਨੂੰ ਭਰ ਦੇ, ਤੂੰ ਕਿਰਪਾ ਕਰ। ਤੇ ਭਾਈ ਭਗਤੂ ਹੁਣ ਗੁਰੂ ਕਾ ਸਿੱਖ ਸੀ, ਆਪਣੇ ਚਰਨਾਂ ਦਾ ਪੁਜਾਰੀ ਨਹੀਂ। ਕਹਿਣ ਲੱਗਾ ਹੋਇਆ ਕੀ? ਕਹਿੰਦਾ ਜਿਹੜੇ ਕੁੱਪਿਆਂ ਵਿੱਚੋਂ ਤੂੰ ਘਿਓ ਖਰੀਦਿਆ ਸੀ ਨਾ ਉਹ ਕੁੱਪੇ ਪੂਰੇ ਨੇ। ਤੇ ਭਾਈ ਭਗਤੂ ਦੀਆਂ ਅੱਖਾਂ ਭਰ ਰਹੀਆਂ, ਕਹਿਣ ਲੱਗਾ ਪੂਰੇ ਕਰਨ ਵਾਲਾ ਕੀਰਤਪੁਰ ਬੈਠਾ ਹੀ, ਮੈਂ ਨਹੀਂ ਪੂਰੇ ਕਰਦਾ, ਜੇ ਕੁਝ ਲੈਣੀ ਚੱਲ ਮੇਰੇ ਗੁਰੂ ਦੇ ਕੋਲ, ਮੇਰਾ ਗੁਰੂ ਪੂਰਿਆ ਕਰਨ ਵਾਲੇ, ਮੈਂ ਤਾਂ ਉਹਦੇ ਦਰ ਦਾ ਕੁੱਕਰ ਹਾਂ, ਮੈਂ ਉਹਦੇ ਦਰ ਦੇ ਖੇਤਾਂ ਦਾ ਰਖਵਾਲਾ ਵਾਂ। ਭਾਈ ਭਗਤੂ ਲੈ ਕੇ ਉਹਨੂੰ ਆ ਗਿਆ ਗੁਰੂ ਹਰਿ ਸਾਹਿਬ ਦੇ ਕੋਲ। ਆਪਾਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਆਉਣਾ, ਭਾਈ ਭਗਤੂ ਨੇ ਉਹਨੂੰ ਲਿਆਂਦਾ ਤੇ ਸਤਿਗੁਰੂ ਦੇ ਚਰਨਾਂ ਵਿੱਚ ਜਦੋਂ ਉਹਨੇ ਮੱਥਾ ਟੇਕਿਆ ਤੇ ਮੇਰੇ ਗੁਰੂ ਹਰਿ ਸਾਹਿਬ ਨੇ ਰੱਖੇ ਆਪਣੇ ਦੋਨੋਂ ਪਵਿੱਤਰ ਉਹਦੇ ਸਿਰ ਦੇ ਉੱਪਰ ਹੱਥ, ਤੇ ਉਹਦੇ ਅੰਦਰ ਨਾਮ ਦੀ ਝੜੀ ਲੱਗ ਗਈ, ਰੋਮ ਰੋਮ ਗੁਰੂ ਕਰਨ ਲੱਗਾ। ਤੇ ਸਾਹਿਬ ਨੂੰ ਕਹਿੰਦਾ ਦਾਤਾ ਜੀ ਕੀ ਕਰਾਂ? ਮਹਾਰਾਜ ਕਹਿੰਦੇ ਨੇ ਲੰਗਰ ਲਾ ਦੇ, ਜਿੱਥੇ ਤੇਰਾ ਘਰ ਏ ਲੰਗਰ ਲਾ, ਆਉਣ ਜਾਣ ਵਾਲੇ ਸਿੱਖਾਂ ਨੂੰ ਲੰਗਰ ਛਕਾਈ। ਕਹਿੰਦਾ ਮਹਾਰਾਜ ਜਦੋਂ ਲੰਗਰ ਕਿਹਾ, ਕਹਿੰਦਾ ਮੈਂ ਗਰੀਬ ਹਾਂ, ਕਿਉਂਕਿ ਮਨ ਕਈ ਵਾਰੀ ਡੱਕੋ ਡੋਲੇ ਖਾ ਜਾਂਦਾ। ਤੇ ਭਾਈ ਪੇਰੂ ਕੋਲ ਖਲੋਤਾ ਕਹਿੰਦਾ ਸੱਜਣਾ ਜਿਹੜੀ ਨਜ਼ਰ ਤੇਰੇ ਘਿਓ ਦੇ ਕੁੱਪੇ ਭਰਦੀ ਏ ਉਹ ਨਜ਼ਰ ਤੇਰੇ ਘਰ ਨੂੰ ਭਰੇਗੀ, ਤੂੰ ਗੁਰੂ ਦੇ ਨਾਂ ਤੇ ਲੰਗਰ ਲਾ ਦੇ। ਜਦੋਂ ਤੁਰ ਲੱਗਾ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਭਾਈ ਫੇਰੂ ਉਹਦਾ ਨਾਂ ਰੱਖ ਦਿੱਤਾ, ਫੇਰੀ ਲਾਉਣ ਵਾਲਾ ਸੀ ਨਾ, ਭਾਈ ਫੇਰੂ ਨਾਂ ਰੱਖਿਆ। ਤੇ ਕਹਿਣ ਲੱਗੇ ਭਾਈ ਫੇਰੂ ਚਲਾ ਜਾ, ਗੁਰੂ ਨਾਨਕ ਦੀ ਤੇਰੇ ਤੇ ਬਖਸ਼ਿਸ਼ੀ, ਅੱਜ ਤੋਂ ਬਾਅਦ ਯਾਦ ਰੱਖੀ ਕਿ ਜੇਬ ਗੁਰੂ ਨਾਨਕ ਦੀ ਹੋਵੇਗੀ, ਹੱਥ ਤੇਰਾ ਹੋਵੇਗਾ, ਤੇ ਗੁਰੂ ਨਾਨਕ ਦਾ ਭਉ ਰੱਖ ਕੇ ਤੂੰ ਸੇਵਾ ਕਰੀ ਤੇ ਤੇਰੇ ਲੰਗਰ ਵਿਚ ਕਦੀ ਕਮੀ ਆਉਣੀ ਹੋਈ ਨਹੀਂ। ਸਾਹਿਬ ਨੇ ਉੱਤੇ ਸ਼ਬਦ ਵਰਤੇ ਸਨ, ਮਮ ਖੀਸਾ, ਜੇਬ ਮੇਰੀ ਹੋਵੇਗੀ, ਕਰ ਹੋਏ ਤੇਰਾ, ਹੱਥ ਤੇਰੇ ਹੋਣਗੇ, ਵਰਤੋ ਇਸ਼ਕੋ ਸਾਂਝ ਸਵੇਰਾ, ਜਦੋਂ ਮਰਜ਼ੀ ਤੂੰ ਵਰਤੀ ਤੇ ਗੁਰੂ ਨਾਨਕ ਦੇ ਖੀਸੇ ਵਿਚ ਕਦੀ ਕਮੀ ਨਹੀਂ ਆਉਂਦੀ। ਭਾਈ ਫੇਰੂ ਨੇ ਇੰਨੀ ਕੁ ਸੇਵਾ ਕੀਤੀ ਲੰਗਰ ਦੀ, ਇੰਨੀ ਕੁ ਕਮਾਈ ਕੀਤੀ ਉਸ ਸਿੱਖ ਨੇ, ਪਰ ਦੇਖੋ ਸਿੱਖ ਨੇ ਲੰਗਰ ਦਾ ਅਦਬ ਕਿਵੇਂ ਕੀਤਾ। ਅਸੀਂ ਤਾਂ ਕੇਵਲ ਆਪਣੀ ਖੌਮੇ ਨੂੰ ਪਕੜ ਕੇ ਬੈਠੇ ਹਾਂ ਨਾ। ਮੈਂ ਉਦਾਹਰਣ ਦੇਣ ਲੱਗਾ ਵਾਂ ਉਸ ਭਾਈ ਫੇਰੂ ਦੀ, ਜਦੋਂ ਉਹ ਲੰਗਰ ਵਰਤਾਉਂਦਾ, ਗੁਰੂ ਹਰਿ ਸਾਹਿਬ ਦੇ ਸਮੇਂ ਦੀ ਗੱਲ ਏ, ਕਿਉਂਕਿ ਸਿੱਖ ਗੁਰੂ ਕਲਗੀ ਵਾਲੇ ਤੱਕ ਰਿਹਾ। ਭਾਈ ਫੇਰੂ ਲੰਗਰ ਪਿਆ ਵਰਤਾਉਂਦਾ, ਪੰਗਤ ਲੱਗੀ ਏ, ਪੰਗਤ ਸਾਡੀ ਅੰਦਰ ਦੀ ਖੌਮੇ ਨੂੰ ਮਿਟਾਉਂਦੀ ਏ। ਤੇ ਮੈਂ ਅਰਜ਼ ਕੀਤੀ ਏ, ਪ੍ਰੇਮ ਵਾਲਾ ਹਿਰਦਾ ਕਦੀ ਗੁਰੂ ਦੀ ਗੱਲ ਤੇ ਸ਼ੱਕ ਨਹੀਂ ਜੇ ਕਰਦਾ। ਜਿਹੜਾ ਬੰਦਾ ਪ੍ਰੇਮ ਨਾਲ ਗੁਰੂ ਦੇ ਇੰਨੇ ਕੁ ਹੁਕਮ ਨੂੰ ਨਹੀਂ ਮੰਨਦਾ, ਮੈਂ ਗੁਰੂ ਕੀ ਪੰਗਤ ਵਿਚ ਬੈਠਣ ਨੂੰ ਤਿਆਰ। ਚੇਤੇ ਰੱਖਿਓ, ਉਹ ਗੁਰੂ ਦੀ ਖਾਤਰ ਕਦੀ ਸਿਰ ਲੈ ਕੇ ਗੁਰੂ ਦੇ ਚਰਨਾਂ ਵਿਚ ਬਿਲਕੁਲ ਨਹੀਂ ਜਾਏਗਾ। ਅਸਲੀਅਤ ਗੁਰੂ ਨਾਨਕ ਦੇ ਘਰ ਸੱਚੇ ਝੂਠ ਨਹੀਂ। ਭਾਈ ਫੇਰੂ ਲੰਗਰ ਪਿਆ ਵਰਤਾਉਂਦਾ, ਤੇ ਜਿਹੜੀ ਮੈਂ ਅਰਜ਼ ਕਰ ਰਿਹਾ, ਪ੍ਰਿੰਸੀਪਲ ਸਤਵੀਰ ਸਿੰਘ ਹੋਰਾਂ ਨੇ ਇੱਕ ਕਿਤਾਬ ਲਿਖੀ ਹੈ ਇਤੀ ਜਨ ਕਰੀ, ਉਸ ਕਿਤਾਬ ਦਾ ਪੰਨਾ ਨੰਬਰ 71 ਪੜ੍ਹ ਲੈਣਾ ਜਿਹਨੂੰ ਸ਼ੰਕਾ ਹੋਵੇਗਾ। ਉਹ ਕਹਿੰਦੇ ਨੇ ਉਹਨੇ ਲੰਗਰ ਵਰਤਾਇਆ, ਸਿੱਖ ਨੇ ਪੰਗਤ ਲੱਗੀ, ਇੱਕ ਨੂੰ ਰਾਤ ਦੀ ਰੋਟੀ ਦੇ ਦਿੱਤੀ ਭੁਲੇਖੇ ਨਾਲ, ਤੇ ਇੱਕ ਨੂੰ ਸਜਰਾ ਪ੍ਰਸ਼ਾਦਾ ਦੇ ਦਿੱਤਾ। ਸਿੱਖ ਸੀ ਜੀਵਨ ਵਾਲਾ, ਤੇ ਉਹਨੇ ਇੱਕ ਗੱਲ ਕਹਿ ਦਿੱਤੀ, ਕਹਿ ਲੱਗਾ ਫੇਰੂ ਖੇਸਾ ਗੁਰੂ ਦਾ ਹੈ, ਜੇਬ ਗੁਰੂ ਦੀ ਏ, ਤੂੰ ਲੰਗਰ ਨੂੰ ਕਾਣਿਆ ਕਰ ਦਿੱਤਾ। ਕਹਿਣ ਲੱਗਾ ਹੱਦ ਹੋ ਗਈ, ਮੈਂ ਸਮਝਿਆ ਨਹੀਂ। ਕਹਿਣ ਲੱਗਾ ਮੈਨੂੰ ਰਾਤ ਦੀ ਰੋਟੀ, ਇਕਣਾ ਨੂੰ ਸਵੇਰ ਦੀ ਰੋਟੀ, ਉਹਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਭਾਈ ਫੇਰੂ ਤੂੰ ਲੰਗਰ ਕਾਣਾ ਕੀਆ, ਤੂੰ ਗੁਰੂ ਕੇ ਲੰਗਰ ਨੂੰ ਕਾਣਿਆ ਕਰ ਦਿੱਤਾ, ਇੱਕ ਨੂੰ ਸਵੇਰ ਦੀ ਇੱਕ ਨੂੰ ਰਾਤ ਦੀ, खाए प्रसाद मैं तृप्त ना किया, मैं रोटी खा के तृप्त नहीं होया। ते लंगर दी मर्यादा नू कायम करन वाले ने ना गल विच पल्ला पा लिया, कह लगा सिखा ए लंगर गुरु नानक दा चलाया ही, कदी भी गुरु नानक दे लंगर नू काणिया ना कहीं। ए कह दे भाई फेरू दी अख काणी हो जाए जिन्हू समझ नहीं पई, पर गुरु नानक दा लंगर कदी नहीं काणा हुंदा। उथे उन्हें शब्द वरत्या, कह लगा मम इक आंख करो तुम काणी, मेरे नेत्र चले जान। काणा तू गुरु नहीं ना वरत, काणे विच ते अन्ने विच थोड़ा जा फर्क हुंदा जे। काणे दा एक नेत्र बंद हुंदा है ते अन्ने दियां दोनों अखां बंद हुंदियां ने। यही कारण साहब ने बाणी विच शब्द वरत्या हिंदू अन्ना तुरकू काणा। ध्यान रखना बाणी विच शब्द बड़ा रमज भरपूर है। कह लगे तुरकू काणा इस करके कहिंदा ते है खुदा है, पर काणा इस करके हटेंदा रहिंदा केवल काबे विच ही। साहब कहिंदे ने अख है पर एक पासो काणा। खैर मैं अपने विषय तावां, भाई फेरू नू कहिंदा, इस भाई फेरू कहिंदा मम इक आंख करो तुम काणी, गुरु लंगर करो बहाला, गुरु के लंगर नू आंच ना आउण दई, मेरी अख काणी हो जाए रब दी करनी। भाई फेरू दी एक अख सदा ली जांदी रही सी, एक अख खत्म हो गई, पर गुरु नानक दे लंगर नू आंच नहीं आउण दित्ती। ते जदों गुरु हरि साहिब नू पता लगा ते साहिब ने बुलाया ते एक मजीठी रंग दा चोला अपना दिता। ध्यान देना, एक अपने वालों माला दिती ते एक मेरे सतगुरु ने भाई फेरू नू पोथी दिती। ते जदों आ गया समा, अज गुरु तेग बहादुर सच्चे पिता जी दा ते आपां तकने आ, है सच्चाई जिन्हें हिरदे विच प्रेम रखना, जिदी मंजिल है मैं गुरु नानक नू खुश करना, वो कदी भी तर्क नहीं जे करदा। ते जिदी मंजिल है मैं अपनी खौमे नू बना के रखना, वो तां गुरु दी हर एक गल ते शक करदा। सतगुरु ने किरपा कीती, भाई फेरू दा समा आया गुरु तेग बहादुर जी दा। ते जदों पता लगा मेरे सतगुरु नू ते यह बचन कह सन, पंज किरपा कीतियां भाई फेरू ते, कहन लगे भाई फेरू तू गुरु के लंगर दी मर्यादा नू कायम रखना। ते सजना याद रखी, भाई फेरू तेरी सच्ची दाढ़ी, पहला शब्द वरत्या सी भाई फेरू तेरी सच्ची दाढ़ी, दूजा शब्द वरत्या भाई फेरू तेरी सेवा गाढ़ी, तेरी सेवा ते मैनू कोई शक नहीं, भाई फेरू तेरी करनी सारी, तू कथनी नहीं करदा करनी वाला है। चौथा वचन वरत्या सी भाई फेरू जग तुलहा भारी, तू दुनिया नू पार उतारेगा। ते पंजवे शब्द विच अज तक भाई फेरू कहिंदा सी के गुरु नानक मैं तेरे तो कुर्बान। ते पंजवे वचन विच गुरु तेग बहादुर जी ने कह दिता भाई फेरू तेरे तो सतगुर बलिहारी, मैं तेरे तो कुर्बान जाना। गुरु तो सिख तां कुर्बान जांदा ही है, पर जदों मना तू प्रेम करेगा ते प्रेम दी बोली विच एक दिन मेरा गुरु भी तेरे तो कुर्बान जाएगा। सतगुरु ने बाणी विच वचन कीते ने, धन गुरु ग्रंथ साहिब दी बाणी पढ़ने आ ते भगत नामदेव जी दा एक शब्द आउंदा ते कहिंदे ने एक दिन मैनू अकाल पुरख वाहिगुरु ने ना अपने कोल बुलाया ते भगत नामदेव दी बाणी पढ़ो, उन्हां ने प्रतख मेरे वाहिगुरु नाल गल्लां कीतियां ने। इथों तक जदों उन्हां दी बाणी दे शब्द पढ़ने आ, कहिंदे ने मैं मालक दे दर नू खड़काया ते अगो आवाज आउंदी है तू कुन रे, तू कौन है। ते कहिंदे ने मैं फिर पुछना, मैं जी मेरे तो पुछदे हो। कहन लगे मैं जी नामा। जेड़े बाणी पढ़ने वाले उन्होंने पता है एक एक जेड़ा शब्द है दो दो डंडियां दे विच बांधे। कहन लगे तू कुन रे, मैं जी नामा। ते कहिंदे ने मैं पुछ लिया हो जी तुसी कौन हो। कहन लगे आला ते निवारना जम कारना, ओ उच्चे घर वाला वाहिगुरु जिदे डर तो देख के जम भी दूर भज जांदे। इहदा मतलब भगत गल्लां करदा है। उथे उन्होंने एक बचन किया, कहिंदे ने एक दिन अकाल पुरख ने मैनू गल कही, कह लगा नामदेव असलियत ए तू रोज मेरे दर ते आउना, मैं तेनू अपना अंदर खोल के दस देना। जेड़े लोग गुरु दे हुक्म नू सत करके मन लैंदे नी असलियत ही ओ मेरे रूप नी। कह लगे जिवें लोग कहिंदे ने वाहिगुरु दे दर्शन कीतियां ताप पाप उतर जांदे ने, कहिंदे ने जेड़ा मेरे हिरदे नू प्रेम करदा है ते जदों उस गुरमुख दे दर्शन करेगा ते तेरे सारे पाप उतर जाणगे। असलियत ए ही के उस प्यारे ने मेरियां मोह दियां गंढां खोल दित्तियां ने, ਤੇ ਇਹੋ ਜੀ ਪ੍ਰੇਮ ਦੀ ਬੋਲੀ ਦੀ ਗੰਢ ਬੰਨੀਏ, ਉਹਦੀਆਂ ਗੰਢਾਂ ਬੱਜੀਆਂ ਹੋਈਆਂ ਨੂੰ ਮੈਂ ਕਦੀ ਨਹੀਂ ਖੋਲ ਸਕਦਾ। ਸਾਹਿਬ ਨੇ ਉੱਥੇ ਬਚਨ ਕੀਤਾ, ਕਹਿਣ ਲੱਗੇ ਦਾਸ ਅਨਿਨ ਮੇਰੋ ਨਿਜ ਰੂਪ। ਅਨਿਨ ਦਾ ਅਰਥ ਹੁੰਦਾ ਜਿਹੜਾ ਇੱਕ ਤੋਂ ਬਿਨਾਂ ਕਿਸੇ ਹੋਰ ਦੀ ਟੇਕ ਨਹੀਂ ਲੈਂਦਾ। ਦਾਸ ਅਨਿਨ ਮੇਰੋ ਨਿਜ ਰੂਪ ਦਰਸ਼ਨ ਨਿਮਖ, ਉਸ ਗੁਰਮੁਖ ਦੇ ਇੱਕ ਨਿਮਖ ਦਰਸ਼ਨ ਕਰੋ। ਤਾਪ ਤ੍ਰੈ ਮੋਚਨ ਤਿੰਨੇ ਤਾਪ ਦੂਰ ਹੋ ਜਾਂਦੇ ਨੇ। ਪਰਸਤ ਮੁਕਤ ਕਰਤ ਗ੍ਰਹਿ ਕੂਪ, ਤੇ ਜਦੋਂ ਦੇ ਚਰਨਾਂ ਨੂੰ ਪਰਸੋ ਤੇ ਉਹ ਮਾਇਆ ਦੇ ਬੰਧਨਾਂ ਤੋਂ ਛੁਡਾ ਦਿੰਦਾ। ਸਾਹਿਬ ਅੱਗੇ ਕਹਿੰਦੇ ਨੇ ਕਿ ਮੇਰੀ ਬਾਂਧੀ ਭਗਤ ਛੁਡਾਵੇ, ਮੇਰੀਆਂ ਬੰਨੀਆਂ ਹੋਈਆਂ ਮੋਹਦੀਆਂ ਗੰਢਾਂ ਨੂੰ ਭਗਤ ਖੋਲ ਸਕਦਾ, ਪਰ ਬੰਧ ਹੈ ਭਗਤ ਨਾ ਛੁੱਟੈ ਮੋਹ ਹੈ। ਇੱਕ ਸਮੇਂ ਮੋਕੋ ਗਏ ਬੰਧ ਹੈ ਤੋ ਫੁਨ ਮੋਪੈ, ਜਵਾਬ ਨਾ ਹੋਏ। ਜਦੋਂ ਉਹ ਪ੍ਰੇਮ ਦੀ ਬੋਲੀ ਵਿਚ ਬੰਧ ਹੈ ਤੇ ਮੇਰੇ ਕੋਲ ਕੋਈ ਤਾਕਤ ਨਹੀਂ ਮੈਂ ਉਹਦੇ ਪ੍ਰੇਮ ਦੀ ਗੰਢ ਨੂੰ ਖੋਲ ਸਕਾਂ। ਅੱਗੇ ਭਗਤ ਜੀ ਕਹਿੰਦੇ ਨੇ ਮੈਂ ਗੁਣ ਬੰਧ ਸਗਲ ਕੀ ਜੀਵਨ, ਧਿਆਨ ਦੇਣਾ ਇਸ ਪੰਕਤੀ ਦੇ ਅਰਥਾਂ ਵੱਲ। ਕਹਿਣ ਲੱਗੇ ਨਾਮਦੇਵ ਮੈਂ ਉਹਨਾਂ ਭਗਤਾਂ ਦੇ ਗੁਣਾਂ ਦਾ ਬੱਚਾ ਪਿਆ ਵਾਂ। ਤੇ ਨਾਮਦੇਵ ਕਹਿੰਦਾ ਮੇਰੇ ਮਾਲਕਾ ਤੇਰੀ ਤਾਂ ਕਿਰਪਾ ਹਰ ਇੱਕ ਜੀਵ ਦੇ ਅੰਦਰ ਏ, ਤੂੰ ਸਾਰਿਆਂ ਜੀਵਾਂ ਅੰਦਰ ਵਰਤਣਾ ਤੇ ਤੇਰੀ ਜਿੰਦ ਕਿੱਥੇ ਵੇ, ਤੂੰ ਸਾਰਿਆਂ ਵਿਚ ਜਿੰਦ ਟਿਕਾਈ। ਤੇ ਅੱਗੋਂ ਆਵਾਜ਼ ਆਈ ਨਾਮਦੇਵ ਸਾਰਿਆਂ ਸ਼ਰੀਰਾਂ ਵਿਚ ਮੇਰੀ ਟਿਕਾਈ ਜਿੰਦੇ, ਤੇ ਜੇ ਮੇਰੀ ਜਿੰਦ ਦੇਖਣੀ ਚਾਹੁੰਦਾ ਮੇਰੀ ਜਿੰਦ ਪ੍ਰੇਮ ਕਰਨ ਵਾਲੇ ਭਗਤਾਂ ਵਿਚ ਟਿਕੀ ਹੋਈ। ਮੈਂ ਗੁਣਬੰਧ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ। ਅਸਲ ਵਿਚ ਮੇਰਾ ਜੀਵਨ ਉਹ ਨੇ ਜਿਹੜੇ ਪ੍ਰੇਮ ਵਾਲੇ ਕਿਰਦੇ ਉਸ ਮਾਲਕ ਨੂੰ ਪਿਆਰ ਪੈ ਕਰਦੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਿੱਖਾ ਜੇ ਉਹਦੇ ਨਾਲ ਗੱਲਾਂ ਕਰਨੀਆਂ ਨੀ, ਉਹਦੀ ਬੋਲੀ ਪ੍ਰੇਮ ਏ, ਤੇ ਪ੍ਰੇਮ ਫਿਰ ਉੱਚੀ ਪੁਕਾਰ ਦਾ ਨਹੀਂ। ਪ੍ਰੇਮ ਨੂੰ ਤਾਂ ਮੇਰਾ ਗੁਰੂ ਆਪਣੇ ਹਿਰਦੇ ਤੋਂ ਬੁੱਝ ਲੈਂਦਾ ਹੈ। ਮੈਂ ਅਰਜ਼ ਕਰ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਪਹਿਲਾ ਸਿੱਖ ਭਾਈ ਫੇਰੂ ਜਿਹਦੇ ਤੇ ਇੰਨੀ ਕਿਰਪਾ, ਤੇ ਦੂਜਾ ਸਿੱਖ ਇੱਕ ਹੋਇਆ ਭਾਈ ਮੀਆਂ ਸਾਹਿਬ, ਇਹਦਾ ਨਾਮ ਸੀ ਭਾਈ ਰਾਮਦੇਵ। ਹਰਿਆਣੇ ਵਿਚ ਇੱਕ ਪਿੰਡ ਜਿਹਦਾ ਨਾਮ ਹੈ ਤਮਤਾਣ, ਅੱਜ ਅਸੀਂ ਉਹਨੂੰ ਤਮਤਾਣ ਸਾਹਿਬ ਕਹਿੰਦੇ ਹਾਂ, ਤੇ ਜ਼ਿਲ੍ਹਾ ਪੈਂਦਾ ਜੀਂਦ। ਧਿਆਨ ਰੱਖਣਾ ਇਹ ਪੰਜਾਬ ਤੇ ਬਿਲਕੁਲ ਨੇੜੇ ਪੈਂਦਾ ਹੈ। ਆ ਪਾਤੜਾ ਖਨੌਰੀ ਤੋਂ ਆਪਾਂ ਨਿਕਲੀਏ ਤਮਤਾਣ ਪਿੰਡ ਆਉਂਦਾ, ਉੱਥੇ ਕੇਵਲ ਇੱਕ ਸਿੱਖਾਂ ਦਾ ਘਰ ਹੈ। ਮੇਰੇ ਗੁਰੂ ਤੇਗ ਬਹਾਦਰ ਜੀ ਉੱਥੇ ਵੀ ਗਏ ਤੇ ਉੱਥੇ ਵੀ ਇੱਕ ਹਿਰਦੇ ਨੇ ਇੰਨਾ ਕੁ ਪ੍ਰੇਮ ਕੀਤਾ, ਬੋਲਿਆ ਨਹੀਂ, ਸਤਿਗੁਰੂ ਨੇ ਬਿਨਾਂ ਬੋਲਣ ਤੋਂ ਉਹਦੇ ਹਿਰਦੇ ਦੀ ਪ੍ਰੇਮ ਦੀ ਖਿੱਚ ਵਿਚ ਕਿਰਪਾ ਇੰਨੀ ਕੁ ਕਰ ਦਿੱਤੀ, ਉਹਦੇ ਜੀਵਨ ਨੇ ਤਾਂ ਕਮਾਲ ਕਰ ਦਿੱਤੀ। ਗੁਰੂ ਤੇਗ ਬਹਾਦਰ ਗਏ, ਉੱਥੇ ਪਾਣੀ ਦੀ ਘਾਟ ਸੀ, ਪਾਣੀ ਲੱਭਦਾ ਨਹੀਂ, ਦੂਰ ਖੂਹ ਤੋਂ ਪਾਣੀ ਏ। ਕਹਿੰਦੇ ਨੇ ਉਹਨੇ ਕਦੀ ਚੈਨ ਨਹੀਂ ਕਰਨਾ, ਲੰਗਰ ਦਾ ਪ੍ਰਸ਼ਾਦਾ ਲੈਣਾ, ਉਹ ਵੀ ਸਿਰ ਤੇ ਗਾਗਰ ਰੱਖੀ ਹੋਣੀ ਤੇ ਤੁਰਦਿਆਂ ਤੁਰਦਿਆਂ ਬੁਰਕੀਆਂ ਤੋੜ ਕੇ ਮੂੰਹ ਵਿਚ ਪਾਈ ਜਾਣੀਆਂ। ਸਵੇਰ ਤੋਂ ਤੁਰਨਾ, ਸਾਰਾ ਦਿਨ ਪਾਣੀ ਧੋਣਾ, ਗੁਰੂ ਕੇ ਲੰਗਰ ਲਈ ਪਾਣੀ, ਗੁਰੂ ਕੇ ਘਰ ਵਰਤਣ ਵਾਸਤੇ ਜਲ, ਤੇ ਜਦੋਂ ਫਿਰ ਪਾਣੀ ਸਾਰਾ ਭਰਿਆ ਜਾਣਾ ਜਿੱਥੇ ਮੇਰੇ ਦਾਤੇ ਦਾ ਦਰਬਾਰ ਸਜਣਾ, ਬਾਂਗਰ ਦਾ ਇਲਾਕਾ ਰੇਤ ਉੱਠਦੀ ਏ, ਉਸ ਦਰਬਾਰ ਵਾਲੀ ਥਾਂ ਤੇ ਪਾਣੀ ਤਰੌਂਕ ਤਰੌਂਕ ਕੇ ਮਿੱਟੀ ਬਿਠਾ ਦੇਣੀ। ਸਵੇਰੇ ਵੀ ਜਲ ਤਰੌਂਕਣਾ, ਸ਼ਾਮ ਨੂੰ ਵੀ ਤਰੌਂਕਣਾ। ਕਹਿੰਦੇ ਨੇ ਕੁਝ ਦਿਨ ਤਾਂ ਉਹ ਸੇਵਾ ਕਰਦਾ ਬੋਲਦਾ ਰਿਹਾ, ਤੇ ਕੁਝ ਕੁ ਦਿਨ ਲੰਘੇ ਉਹਨੇ ਬੋਲਣਾ ਬੰਦ ਕਰ ਦਿੱਤਾ, ਪਰ ਉਹਦੀਆਂ ਅੱਖਾਂ ਵਿਚ ਖੁਮਾਰੀ ਆ ਗਈ, ਉਹਦੇ ਚਿਹਰੇ ਤੇ ਲਾਲੀ ਟਪਕਣ ਲੱਗੀ। ਜਦੋਂ ਉਹਨੇ ਤੁਰਨਾ, ਉਹਦੀ ਤੋਰ ਬਾਦਸ਼ਾਹ ਵਾਲੀ ਹੋ ਗਈ, ਤੇ ਉਹਦੀ ਨਜ਼ਰ ਜਿੱਥੇ ਟਿਕਣੀ ਉੱਥੇ ਖਿੜਾਓ ਆ ਜਾਣਾ, ਕਿਉਂਕਿ ਜਦੋਂ ਅੰਦਰੇ ਅੰਦਰ ਜਾਪਣੇ ਆ ਨਾ। ਮੈਂ ਇੱਕ ਵਾਰੀ ਅਰਜ਼ ਸ਼ਾਇਦ ਇੱਥੇ ਕੀਤੀ, ਉਹ ਇਹ ਫੁੱਲ ਕਦੋਂ ਖਿੜਦਾ? ਅਸੀਂ ਕਹਿੰਦੇ ਹਾਂ ਗੁਰੂ ਸਾਹਿਬ ਖੇੜਾ ਬਖਸ਼ੋ, ਚੇਤੇ ਰੱਖਿਓ ਫੁੱਲ ਉਦਨ ਖਿੜਦਾ ਜਿੱਦਨ ਮਹਿਕ ਨਾਲ ਭਰਿਆ ਜਾਏ, ਭਰੇ ਜਾਣ ਤੋਂ ਬਿਨਾਂ ਕਦੀ ਫੁੱਲ ਖਿੜਦੇ ਹੀ। ਫੁੱਲ ਦਾ ਸੁਭਾਅ ਏ, ਉਹਦੇ ਤੇ ਖੇੜੇ ਹੀ ਉਦਨ ਹੁੰਦਾ ਜਿੱਦਨ ਭਰਿਆ ਜਾਏ, ਤੇ ਜਿੱਦਨ ਸਿੱਖ ਕਮਾ ਕਮਾ ਕੇ ਅੰਦਰ ਨੂੰ ਸੁਗੰਧੀ ਨਾਲ ਭਰ ਦਿੰਦਾ ਨਾ, ਉਦੋਂ ਮੇਰਾ ਗੁਰੂ ਉਹਨੂੰ ਫੁੱਲ ਦੀ ਤਰ੍ਹਾਂ ਖੇੜਾ ਬਖਸ਼ ਦਿੰਦਾ, ਉਹਦਾ ਹਿਰਦਾ ਖਿੜ ਜਾਂਦਾ। ਅੱਜ ਗਾਗਰ ਚੁੱਕੀ, ਸੁੱਧ ਬੁੱਧ ਕੋਈ ਨਹੀਂ, ਕਿੰਨੇ ਦਿਨ ਹੋ ਗਏ ਨੇ ਗਾਗਰ ਹੀ ਨਹੀਂ ਸਿਰ ਤੋਂ ਲਾਈ, ਰਾਤ ਵੀ ਤੁਰਦੇ ਰਹਿਣਾ, ਸਿਰ ਵੀ ਦਿਨੇ ਵੀ ਤੁਰਦੇ ਰਹਿਣਾ, ਤੇ ਅੱਜ ਜਦੋਂ ਪਾਣੀ ਪਿਆ ਤਰੌਂਕਦਾ ਨਾ, ਤੇ ਮੇਰਾ ਨੌਵਾਂ ਸਤਿਗੁਰੂ ਗੁਰੂ ਨਾਨਕ ਗੁਰੂ ਤੇਗ ਬਹਾਦਰ ਜਦੋਂ ਲੰਘੇ ਨੇ ਪਾਣੀ ਤਰੌਂਕਦਿਆਂ ਦੇਖ ਕੇ ਭਾਈ ਰਾਮਦੇਵ ਨੂੰ ਕਹਿੰਦੇ ਨੇ ਇਹ ਤਾਂ ਸਾਡਾ ਮੀਂਹ ਹੈ, ਜਿਹਨੇ ਮੀਂਹ ਵਰਸਾ ਦਿੱਤਾ। ਸ਼ਬਦ ਸਾਹਿਬ ਨੇ ਵਰਤਿਆ ਇਹ ਮੇਰਾ ਮੀਆਂ ਸਾਹਿਬ ਏ, ਸਤਿਗੁਰੂ ਨੇ ਜਦੋਂ ਸ਼ਬਦ ਵਰਤਿਆ ਬਸ ਚਰਨਾਂ ਤੇ ਮੱਥਾ ਟੇਕਿਆ, ਬੋਲਿਆ ਫਿਰ ਵੀ ਕੁਝ ਨਹੀਂ। ਤੇ ਭਾਈ ਗੁਰਦਾਸ ਨੇ ਇੱਕ ਬਚਨ ਕੀਤਾ, ਕਹਿੰਦੇ ਨੇ ਮੁਰੀਦ ਜਿਹੜਾ ਮੁਰਦਾ ਬਣ ਜਾਂਦਾ ਹੈ ਨਾ, ਉਹਦਾ ਲੱਛਣ ਹੀ ਐਵੇਂ ਮੁਰਦਾ ਹੋਏ ਮੁਰੀਦ ਨਾਲ ਗੱਲੀ ਹੋਵਣਾ, ਸਬਰ ਸਿਦਕ ਸ਼ਹੀਦ ਭਰਮ ਭੋ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਤੇ ਕਹਿੰਦੇ ਉਹਦੀ ਬਿਰਤੀ ਕੀ ਏ ਪੀੜ ਹੋਏ ਜਦੀਦ, ਪਾਣੀ ਧੋਵਣਾ ਪੱਖੇ ਦੀ ਤਾਬੀਦ, ਪੱਗ ਮਲ ਧੋਵਣਾ, ਕਹਿਣ ਲੱਗੇ ਨਾ ਤਿਸ ਭੁੱਖ ਨਾ ਨੀਂਦ ਨਾ ਹੱਸਣ ਰੋਵਣਾ, ਨਾ ਕਦੀ ਉਹਨੂੰ ਹੱਸਦਾ ਕਿਸੇ ਦੇਖਿਆ ਨਾ ਰੋਂਦਾ ਤੱਕਿਆ, ਕਿਉਂਕਿ ਸਤਿਗੁਰੂ ਅੰਦਰ ਨੂੰ ਕਿਰਪਾ ਕਰਕੇ ਨਿਰੰਤਰਤਾ ਇੰਨੀ ਕੁ ਦੇ ਦਿੰਦੇ। ਭਾਈ ਮੀਆਂ ਸਾਹਿਬ ਕਿਹਾ ਮੇਰੇ ਗੁਰੂ ਨੇ ਕੀਤੀ ਕਿਰਪਾ, ਤੇ ਇੰਨਾ ਕੁ ਸਰੀਰ ਤੋਂ ਉੱਪਰ ਉੱਠ ਗਿਆ ਕਿ ਗਾਗਰ ਚੁੱਕ ਚੁੱਕ ਕੇ ਉਹਦਾ ਜਿਹੜਾ ਸਿਰ ਹੈ ਉਹਦੇ ਵਿੱਚ ਜ਼ਖਮ ਹੋ ਗਿਆ, ਖੂਨ ਟਪਕਣ ਲੱਗਾ। ਭਾਈ ਸੰਤੋਖ ਸਿੰਘ ਕਹਿੰਦੇ ਨੇ ਇੱਕ ਦਿਨ ਨਾ ਇਕਾਂਤ ਵਿੱਚ ਬੈਠਿਆ ਉਹਨੇ ਸੀਸ ਤੋਂ ਕੇਸ ਕੀ ਲਾਈ, ਦਸਤਾਰ ਲਾਈ ਤੇ ਆਪਣੇ ਕੇਸ ਪਿਆ ਖੋਲੇ, ਖੂਨ ਨਾਲ ਬੱਝੇ ਹੋਏ। ਜਦੋਂ ਮਾਤਾ ਨਾਨਕੀ ਨੇ ਚੱਕਿਆ, ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਨੇ ਅੱਖਾਂ ਵਿੱਚ ਨੀਰ ਭਰ ਲਿਆ, ਕਹਿਣ ਲੱਗੇ ਵਾਹ ਇਹੋ ਜਿਹਾ ਸਿੱਖ ਗੁਰੂ ਨਾਨਕ ਤੇਰੇ ਜਿਹੜੇ ਲੰਗਰ ਦੀ ਸੇਵਾ ਇੰਨੇ ਕੁ ਤਤਪਰ ਹੋ ਕੇ ਕਰਦੇ ਨੇ ਕਿ ਸਿਰ ਤੇ ਜ਼ਖਮ ਹੋ ਗਿਆ ਪਰ ਸ਼ਿਕਾਇਤ ਨਹੀਂ। ਮਾਤਾ ਜੀ ਨੂੰ ਦੇਖਦਿਆਂ ਸਰ ਫਟਾਫਟ ਆਪਣੇ ਸਿਰ ਨੂੰ ਟੱਕ ਲਿਆ। ਮਾਤਾ ਜੀ ਨੇ ਜਾ ਕੇ ਦੱਸਿਆ, ਕਹਿਣ ਲੱਗੇ ਸਤਿਗੁਰੂ ਉਹ ਜਿਹੜਾ ਸਿੱਖ ਤੇਰਾ ਗਾਗਰ ਢੁੰਦਾ ਹੈ ਉਹਦੇ ਸਿਰ ਤੋਂ ਕਦੀ ਦਸਤਾਰ ਤਾਂ ਉਤਰਵਾ ਕੇ ਦੇਖੋ, ਗਾਗਰ ਢੋ ਢੋ ਕੇ ਉਹਦਾ ਸਿਰ ਜ਼ਖਮੀ ਹੋ ਚੁੱਕਾ ਹੈ। ਗੁਰੂ ਤੇਗ ਬਹਾਦਰ ਜੀ ਮੁਸਕਰਾ ਕੇ ਕਹਿੰਦੇ ਨੇ ਮਾਂ ਮੈਨੂੰ ਪਤਾ ਹੈ ਪਰ ਮੈਂ ਇੰਤਜ਼ਾਰ ਕਰਦਾ ਪਿਆ ਸਾਂ ਫਲ ਪੱਕ ਜਾਏ। ਮਾਂ ਮੈਨੂੰ ਪਤਾ ਉਸ ਸਿੱਖ ਦਾ, ਉਹ ਤਾਂ ਮੈਨੂੰ ਆਪ ਨੀ ਟਿਕਣ ਦਿੰਦਾ, ਦੇਖਿਆ ਤੁਸੀਂ ਰਾਤ ਪਲੰਗ ਤੇ ਟਿਕਦੇ ਨਹੀਂ। ਕਹਿਣ ਲੱਗੇ ਨਹੀਂ ਮਾਂ, ਜਦੋਂ ਉਹ ਪ੍ਰੇਮ ਨਾਲ ਭਿੱਜ ਕੇ ਗਾਗਰ ਚੁੱਕਦੇ ਹੀ ਅਸਲੀਅਤ ਇਹੀ ਉਹਦੇ ਜ਼ਖਮਾਂ ਦੀ ਚੀਸ ਮੇਰੇ ਅੰਦਰ ਨੂੰ ਪੈਂਦੀ ਪਈ। ਉਹਨੂੰ ਪੁੱਛ ਕਦੀ ਚੀਸ ਪਈ ਏ? ਬਿਲਕੁਲ ਨਹੀਂ, ਕਿਉਂਕਿ ਉਹਦੇ ਹਿਰਦੇ ਵਿੱਚ ਪ੍ਰੇਮ ਇੰਨਾ ਹੈ, ਉਹਦੇ ਪ੍ਰੇਮ ਨੇ ਮੇਰੇ ਅੰਦਰ ਨੂੰ ਖਿੱਚਿਆ ਹੋਇਆ। ਧਿਆਨ ਰੱਖਣਾ, ਗੁਰੂ ਪ੍ਰੇਮ ਦੀ ਬੋਲੀ ਸਮਝਦਾ, ਭਾਖਿਆ ਭਾਉ ਅਪਾਰ। ਸਾਹਿਬ ਨੇ ਦੂਜੇ ਦਿਨ ਕੋਲ ਬੁਲਾਇਆ, ਆਪ ਉਹਦੀ ਦਸਤਾਰ ਉਤਾਰੀ, ਕੇਸ ਸਾਫ ਕੀਤੇ ਤੇ ਜਦੋਂ ਕਿਹਾ ਮੀਆਂ ਜਿੰਨੀ ਤੂੰ ਪਾਣੀ ਦੀ ਵਰਖਾ ਕੀਤੀ ਤੇ ਅੱਜ ਤੋਂ ਬਾਅਦ ਗੁਰੂ ਦੀ ਕਿਰਪਾ ਹੋ ਗਈ, ਤੂੰ ਤਪਦਿਆਂ ਥਾਵਾਂ ਤੇ ਪਾਣੀ ਤਰੋ ਕੇ ਠੰਡ ਪਾ ਦਿੱਤੀ, ਜਾਂ ਤੇਰੇ ਅੰਦਰ ਮੈਂ ਨਾਮ ਦੀ ਝੜੀ ਲਾ ਦਿੱਤੀ, ਅੱਜ ਤੋਂ ਬਾਅਦ ਤਪਦੇ ਹੋਏ ਹਿਰਦਿਆਂ ਤੇ ਨਾਮ ਦੀ ਵਰਖਾ ਕਰੀ, ਚਲਾ ਜਾ ਜਿੱਧਰ ਜਾਏਗਾ ਗੁਰੂ ਫਤਿਹ ਬਖਸ਼ੇਗਾ। ਤੇ ਤੁਰ ਲੱਗਿਆਂ ਮੇਰੇ ਸਾਹਿਬ ਨੇ ਇੱਕ ਨਿਸ਼ਾਨ ਸਾਹਿਬ ਦਿੱਤਾ, ਇੱਕ ਦੱਖਣੀ ਬਲਦ ਦਿੱਤਾ, ਇੱਕ ਨਗਾਰਾ ਦਿੱਤਾ। ਕਹਿਣ ਲੱਗੇ ਨਗਾਰਾ ਵਜਾਈ, ਨਿਸ਼ਾਨ ਗੁਰੂ ਦਾ ਚਲਾਈ ਤੇ ਸ਼ਬਦ ਗੁਰੂ ਨਾਨਕ ਦੇ ਜਪਾਈ, ਜਿੱਥੇ ਜਾਏਗਾ ਗੁਰੂ ਕਿਰਪਾ ਕਰੇਗਾ, ਨਾਮ ਦਾ ਮੀਂਹ ਵਰਖੇਗਾ। ਉਹਨੇ ਲਖਨਊ, ਬਾਰਾਬੰਕੀ, ਆ ਮੁਰਾਦਾਬਾਦ ਵਾਲੇ ਸਾਰੇ ਇਲਾਕੇ ਵਿੱਚ ਉਹਨੇ ਸਿੱਖੀ ਦਾ ਬੇਅੰਤ ਪ੍ਰਚਾਰ ਕੀਤਾ, ਮੇਰਾ ਗੁਰੂ ਪ੍ਰੇਮ ਦਾ ਭੁੱਖਾ ਹੈ। ਤੇ ਪਿਆਰਿਓ, ਪ੍ਰੇਮ ਵਾਲੇ ਹਿਰਦੇ ਦੀ ਚੀਸ ਗੁਰੂ ਨਾਨਕ ਦੇ ਅੰਦਰ ਨੂੰ ਪੈਂਦੀ ਹੈ। ਤੇ ਦੇਖੋ ਗੁਰੂ ਫਿਰ ਪ੍ਰੇਮ ਕਿਉਂ ਜਾ ਕਰਦਾ ਹੈ? ਅੱਜ ਉਸੇ ਗੁਰੂ ਨੇ ਮੂਰਤ ਬਦਲ ਲਈ, ਗੁਰੂ ਤੇਗ ਬਹਾਦਰ ਦੀ ਥਾਂ ਗੁਰੂ ਗੋਬਿੰਦ ਸਿੰਘ ਬਣ ਗਏ ਤੇ ਦਰਸ਼ਨ ਕਰ ਲਈ ਭਾਈ ਮੀਆਂ ਸਾਹਿਬ ਪਿਆਉਂਦੇ ਨੇ, ਜਿਨ੍ਹਾਂ ਨੂੰ ਸਾਹਿਬ ਨੇ ਦੱਖਣੀ ਬਲਦ, ਇੱਕ ਨਗਾਰਾ ਤੇ ਇੱਕ ਨਿਸ਼ਾਨ ਸਾਹਿਬ ਬਖਸ਼ਿਆ। ਇੰਨਾ ਕੁ ਪ੍ਰੇਮ ਵਿਚ ਮਗਨ ਕਿ ਗੁਰੂ ਕੇ ਦਰਬਾਰ ਵਿਚ ਵੀ ਨਗਾਰਾ ਵਜਾਉਂਦਾ ਆ ਗਿਆ। ਤੇ ਸਾਹਿਬ ਨੇ ਕਿਹਾ, ਕਹਿਣ ਲੱਗੇ ਕਿਹੜਾ ਭਾਈ ਦਇਆ ਸਾਹਿਬ ਨਗਾਰਾ ਵਜਾਉਣ ਵਾਲਾ? ਕਹਿਣ ਲੱਗੇ ਮਹਾਰਾਜ ਮੀਆਂ ਆਏ, ਮੀਆਂ ਸਾਹਿਬ। ਸਾਹਿਬ ਕਹਿਣ ਲੱਗੇ ਖੋਲੋ ਇਹਦੇ ਤੋਂ ਨਗਾਰਾ। ਉਸੇ ਟਾਈਮ ਨਗਾਰਾ ਖੋਲਿਆ, ਨਿਸ਼ਾਨ ਸਾਹਿਬ ਖੋਲਿਆ, ਬਲਦ ਖੋਲਿਆ ਤੇ ਚੁੱਪ ਕਰਕੇ ਮੱਥਾ ਟੇਕ ਕੇ ਕੋਲ ਬਹਿ ਗਿਆ। ਸਾਹਿਬ ਕਹਿਣ ਲੱਗੇ ਦੱਸ ਉਹ ਕਿੱਥੇ ਗਿਆ ਤੇਰਾ ਬਲਦ, ਕਿੱਥੇ ਗਿਆ ਤੇਰਾ ਨਗਾਰਾ, ਕਿੱਥੇ ਤੇਰਾ ਨਿਸ਼ਾਨ? ਤੇ ਚਰਨਾ ਤੇ ਡੇਕ ਕੇ ਕਹਿੰਦਾ, ਦੇਣ ਵਾਲਾ ਵੀ ਤੂੰ ਵੇ ਤੇ ਲੈਣ ਵਾਲਾ ਵੀ ਤੂੰ ਵੇ, ਦਿੱਤਾ ਵੀ ਤੂੰ ਤੇ ਲੈ ਵੀ ਤੂੰ ਲਿਆ। ਮੈਂ ਤਾਂ ਚਾਕਰ ਆ, ਬਲਦ ਦੇ ਕੇ ਸੇਵਾ ਕਰਾਲਾ, ਕੋਲ ਬਿਠਾ ਕੇ ਸੇਵਾ ਕਰਾਲਾ, ਗਾਗਰ ਚੁਕਾ ਕੇ ਸੇਵਾ ਕਰਾਲਾ, ਪਰ ਯਾਦ ਰੱਖੀ ਮੈਂ ਮਰਨ ਤੋਂ ਬਾਅਦ ਵੀ ਤੇਰੇ ਦਰ ਨੂੰ ਚੜਨਾ, ਮੈਂ ਤੇਰਾ ਹਾਂ। ਸਾਹਿਬ ਦੀਆਂ ਅੱਖਾਂ ਭਰ ਰਹੀਆਂ, ਕਹਿਣ ਲੱਗੇ ਬਲਦੇ ਦਾ ਮੋੜ ਦਿਓ। ਬਲਦ ਦਿੱਤਾ, ਨਗਾਰਾ ਨਿਸ਼ਾਨ ਸਾਹਿਬ ਦਿੱਤਾ ਤੇ ਭਰੇ ਦਰਬਾਰ ਵਿੱਚ ਆਪਣੀ ਅੱਧੀ ਦਸਤਾਰ ਦੇ ਦਿੱਤੀ, ਦਸਤਾਰ ਦਿੱਤੀ ਨਾਲ ਮੇਰੇ ਦਾਤੇ ਨੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਪੋਥੀ ਦਿੱਤੀ ਤੇ ਹਜ਼ੂਰ ਨੇ ਤੋਰਿਆ। ਕਹਿਣ ਲੱਗੇ ਜਾ ਓਏ ਮੀਆਂ, ਤੇਰੇ ਤੇ ਗੁਰੂ ਨਾਨਕ ਦੀ ਅਪਾਰ ਬਖਸ਼ਿਸ਼ੇ, ਦਸਤਾਰ ਲੈ ਜਾ, ਸ੍ਰੀ ਸਾਹਿਬ ਇੱਕ ਆਪਣੀ ਦਿੱਤੀ ਇਹ ਲੈ ਜਾ, ਅੱਗੇ ਤੂੰ ਗੁਰੂ ਗੁਰੂ ਵੀ ਜਪਾਇਆ ਤੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲੈ ਜਾ ਤੇ ਜਾ ਦੁਨੀਆ ਸੜਦੀ ਪਈ ਏ ਨਾਮ ਦੀ ਵਰਖਾ ਕਰਕੇ ਉਹਨਾਂ ਦੇ ਅੰਦਰ ਨੂੰ ਠਾਰ ਦੇ। ਮੇਰਾ ਸਤਿਗੁਰੂ ਪ੍ਰੇਮ ਦੀ ਬੋਲੀ ਸਮਝਦਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਬਖਸ਼ਾਂ ਦੇ ਘਰ ਨੇ, ਪਤਾ ਨੀ ਕਿੰਨਿਆਂ ਪੁੱਤੇ ਉੱਤੇ ਉਹਨਾਂ ਨੇ ਅਪਾਰ ਬਖਸ਼ਾਵਾਂ ਕੀਤੀਆਂ ਨੇ। ਖੈਰ ਆਪਾਂ ਅੱਜ ਦੇ ਵਿਸ਼ੇ ਤੇ ਫਿਰ ਆਈਏ। ਸਾਹਿਬ ਕਹਿੰਦੇ ਨੇ ਉਹਦੀ ਬੋਲੀ ਪ੍ਰੇਮ ਏ, ਕੋਈ ਵੀ ਕੰਮ ਕਰਾਣੇ ਤਾਂ ਪ੍ਰੇਮ ਦੀ ਬੋਲੀ ਬੋਲ। ਭਗਤ ਨਾਮਦੇਵ ਜੀ ਦੇ ਨਾ ਕੁਝ ਕੁ ਵਚਨ ਨੇ, ਥੋੜੀ ਜਿਹੀ ਤਵੱਜੋ ਤੇ ਇਕਾਗਰਤਾ ਜ਼ਰੂਰ ਬਖਸ਼ਿਆ ਜੇ। ਬਾਬਾ ਨਾਮਦੇਵ ਜੀ ਨੇ ਇੱਕ ਵਚਨ ਕੀਤਾ, ਉਹਨਾਂ ਦਾ ਵਚਨ ਹੁੰਦਾ ਹੈ, ਕਹਿੰਦੇ ਨੇ ਜਦੋਂ ਉਹ ਕੱਖਾਂ ਦੀ ਕੁੱਲੀ ਵਿਚ ਰਹਿੰਦੇ ਜੀ, ਝੱਖੜ ਆਇਆ ਤੂਫਾਨ ਆਇਆ, ਉਹ ਕੱਖਾਂ ਦੀ ਕੁੱਲੀ ਢਹਿ ਗਈ ਉੱਡ ਗਈ, ਤੇ ਦੂਸਰੇ ਤੀਸਰੇ ਦਿਨ ਦੇਖਿਆ ਸੋਹਣਾ ਮਕਾਨ ਬਣਿਆ। ਤੇ ਆਮ ਤੌਰ ਤੇ ਲੋਕ ਜਿਹੜੇ ਮਾਇਆ ਵਿਚ ਜੀਣ ਵਾਲੇ ਨੇ ਉਹ ਚਾਹੁੰਦੇ ਨੇ ਹਰ ਸੌਦਾ ਮਾਇਆ ਨਾਲ ਹੋਵੇ, ਪਰ ਪ੍ਰੇਮ ਦੀ ਖੇਡ ਖੇਡਣ ਵਾਲੇ ਚੇਤੇ ਰੱਖਣਾ ਕਦੀ ਮਾਇਆ ਨਾਲ ਸੌਦੇ ਨਹੀਂ ਜੇ ਕਰਦੇ। ਆ ਕਬੀਰ ਸਾਹਿਬ ਨੂੰ ਪੁੱਛਿਆ ਸੀ, ਹੈ ਤੂੰ ਜੁਲਾਇਆ ਤੇ ਅੰਦਰ ਤੇਰਾ ਭਿੱਜਿਆ, ਕੀ ਰੱਬ ਨੂੰ ਦਾਨ ਕੀਤਾ? ਉਹਨਾਂ ਨੇ ਇੱਕੋ ਪੰਕਤੀ ਵਿਚ ਨਿਰਉੱਤਰ ਕੀਤਾ, ਕਹਿਣ ਲੱਗੇ ਕੰਚਨ ਸਿਓ ਪਾਈਏ ਨਹੀਂ ਤੇਓਲ ਮਨ ਦੇ ਰਾਮ ਲਿਆ ਹੈ ਮੋਲ। ਗੁਰੂ ਅਰਜਨ ਸਾਹਿਬ ਦੇ ਚੌ ਬੋਲੇ ਹੁੰਦੇ ਨੇ। ਪਹਿਲਾ ਚੌ ਬੋਲਾ ਸੰਮਨ ਜਾਓ ਉਸ ਪ੍ਰੇਮ ਕੇ, ਉਹ ਸੋਹਣੇ ਮਨ ਵਾਲੇ ਗੁਰਮੁਖਾਂ ਜੇ ਯਾਦ ਰੱਖੀ ਵਾਹਿਗੁਰੂ ਰੁਪਈਆਂ ਦੇ ਬਦਲੇ ਪ੍ਰੇਮ ਦਿੰਦਾ ਹੋਵੇ ਨਾ, ਸੰਮਨ ਜਾਓ ਉਸ ਪ੍ਰੇਮ ਕੇ ਦਮ ਕਹੋ ਓਤੀ ਸਾਠ, ਰਾਵਣ ਉੱਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ। ਰਾਵਣ ਨੇ ਆਪਣੇ ਇਸ਼ਟ ਨੂੰ ਖੁਸ਼ ਕਰ ਲਈ, ਆਪਣੇ ਸਿਰ ਵੱਢ ਕੇ ਭੇਟ ਕੀਤਾ, ਤੇ ਜੇ ਪ੍ਰੇਮ ਕੇਵਲ ਰੁਪਈਆਂ ਦੇ ਬਦਲੇ ਮਿਲਦਾ ਹੁੰਦਾ ਤੇ ਰਾਵਣ ਦੀ ਤਾਂ ਲੰਕੇ ਸੋਨੇ ਦੀ ਸੀ। ਸਾਹਿਬ ਕਹਿੰਦੇ ਨੇ ਪ੍ਰੇਮ ਇਸ ਤਰ੍ਹਾਂ ਨਹੀਂ, ਭਗਤ ਦੀ ਉਹ ਕੱਖਾਂ ਦੀ ਕੁੱਲੀ ਬਣ ਗਈ। ਤੇ ਗਵਾਂਢਣ ਨੇ ਇੱਕੋ ਸਵਾਲ ਕੀਤਾ ਸੀ ਨਾ, ਨਾਮਦੇਵ ਦੱਸ ਖਾਂ ਕਾਰੀਗਰ ਜਿਨ੍ਹੇ ਤੇਰੀ ਇਸ ਕੋਠੀ ਨੂੰ ਤੇਰੇ ਇਸ ਘਰ ਨੂੰ ਬਣਾਇਆ? ਤੇ ਨਾਮਦੇਵ ਨੇ ਕਿਹਾ, ਦੱਸ ਭੈਣੇ ਕਿਹੜੇ ਥਾਂ ਤੇ ਉਹਦੀ ਦੱਸ ਪਾਵਾਂ, ਮੈਂ ਤਾਂ ਜਿੱਧਰ ਤੱਕਣਾ ਉਹ ਵੇ। ਉਹਨੇ ਸੋਚਿਆ ਸ਼ਾਇਦ ਇਹ ਸੋਚਦਾ ਮੈਂ ਮੁਫਤੀ ਕੰਮ ਕਰਾਣਾ। ਕਹਿਣ ਲੱਗੀ, ਨਹੀਂ ਵੀਰਨਾ, ਤੇਰੇ ਨਾਲੋਂ ਦੁੱਗਣੇ ਰੁਪਈਏ ਦਿਆਂਗੀ, ਦੱਸ ਤਾਂ ਪਾਓ ਕੰਮ ਕਿਵੇਂ ਕਰਦਾ, ਕਿਵੇਂ ਇਹ ਕਾਰਜ ਰਾਸ ਕਰਦਾ। ਤੇ ਅੱਗੋ ਭਗਤ ਨੇ ਕਿਹਾ ਸੀ, ਬਸ ਇੰਨਾ ਹੀ ਫਰਕ ਏ ਦੁਨੀਆਦਾਰ ਵਿਚ ਤੇ ਭਗਤ ਵਿਚ, ਤੁਸੀਂ ਹਰ ਕੰਮ ਰੁਪਈਏ ਨਾਲ ਕਰਾਉਂਦੇ ਹੋ ਤੇ ਜਿਹੜਾ ਬੇਟੀ ਮੇਰਾ ਕਾਰੀਗਰ ਏ ਉਹ ਰੁਪਈਏ ਕਦੀ ਪੁੱਛਦਾ ਨੀ, ਉਹ ਤਾਂ ਮਜ਼ਦੂਰੀ ਪ੍ਰੇਮ ਦੀ ਲੈਂਦਾ, ਕਿਉਂਕਿ ਉਹਦੀ ਬੋਲੀ ਕੇਵਲ ਪ੍ਰੇਮ ਏ। ਭਗਤ ਸਾਹਿਬ ਨੇ ਕਿਹਾ, ਕਹਿਣ ਲੱਗੇ ਪਾੜ ਪੜੋਸਨ ਪੂਛ ਲੈ ਨਾਮਾ, ਪਾੜ ਦਰ ਹੁੰਦਾ ਨਾਲ ਵਾਲੀ, ਪਾੜ ਦੇ ਪਾਸੇ ਵਾਲੀ, ਪੜੋਸਨ ਦਰ ਤੇ ਗਵਾਂਢਣ, ਪਾੜ ਪੜੋਸਨ ਪੂਛ ਲੈ ਨਾਮਾ, ਕਾਪੈ ਛਾਨ ਛਵਾਈ ਹੋ, ਤੋਪੈ ਦੁਗਨੀ ਮਜੂਰੀ ਦੇ ਹੂੰ, ਮੋਕੋ ਬੇਟੀ ਦਿਓ ਬਤਾਈ ਗੋ। ਅੱਗੋ ਕਹਿੰਦੇ ਨੇ ਰੀ ਬਾਈ, ਰੀ ਬਾਈ ਦਰ ਤੇ ਹੇ ਭੈਣੇ ਬੇਟੀ ਦੇ ਨਾ ਜਾਈ, ਦੇਖ ਬੇਟੀ ਰਹੋ ਸਮਾਈ। ਤੇ ਅਗਲਾ ਬਚਨ ਕੀਤਾ, ਬੇਟੀ ਪ੍ਰੀਤ ਮਜੂਰੀ ਮੰਗੇ, ਉਹ ਪ੍ਰੀਤ ਦੀ ਮਜੂਰੀ ਮੰਗਦਾ, ਕਿਉਂਕਿ ਭਾਖਿਆ ਭਾਓ ਅਪਾਰ, ਉਹਨੂੰ ਤਾਂ ਬੋਲੀ ਕੇਵਲ ਪ੍ਰੇਮ ਦੀ ਸਮਝ ਪੈਂਦੀ। ਬੇਟੀ ਪ੍ਰੇਤ ਮਜੂਰੀ ਮੰਗੇ, ਜੇ ਕੋ ਛਾਨ ਛਵਾਵੇ ਹੋ ਤੇ ਪ੍ਰੇਮ ਕਿਵੇਂ ਪੈਦਾ ਹੁੰਦਾ, ਲੋਕ ਕੁਟੰਬ ਸਭ ਹੂੰ ਤੇ ਤੋਰਾ ਤੋ ਆਪਣ ਬੇਟੀ ਆਵੇ ਹੋ। ਜਦੋਂ ਪੁੱਤਰਾ ਧੀਆਂ ਦੀ ਆ ਸਾਰੇ ਕੁਟੰਬ ਦੀ ਲੋਕ ਲਾਜ ਇੱਕ ਪਾਸੇ ਰੱਖੇਗਾ ਨਾ, ਤਾਂ ਉਹ ਬੇਟੀ ਕਿਰਪਾ ਕਰਦਾ। ਇਹੀ ਕਾਰਨ ਭਗਤ ਰਵਿਦਾਸ ਵਰਗੇ ਗੁਰਮੁਖਾਂ ਨੇ ਭਗਤਾਂ ਨੇ ਇੰਨੀ ਕਿਰਪਾ ਕੀਤੀ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿਚ ਸੋਰਠ ਰਾਗ ਵਿਚ ਉਨ੍ਹਾਂ ਦਾ ਬਚਨ ਹੁੰਦਾ, ਕੰਮ ਉਨ੍ਹਾਂ ਦਾ ਚਮੜੇ ਮਰੇ ਪਸ਼ੂ ਢੋਣਾ ਨਾ, ਤੇ ਕਮਾਲ ਦੀ ਖੇਡ ਇਹ ਵੇ ਕਿ ਜਿਹਦੇ ਅੰਦਰ ਸੱਚ ਪੈਦਾ ਹੋ ਜਾਏ ਉਹ ਕਦੀ ਜਾਤ ਵੀ ਨਹੀਂ ਜੇ ਲੁਕਾਉਂਦਾ। ਵੈਸੇ ਬਾਣੀ ਵਿਚ ਜਾਤ ਪਾਤ ਨੂੰ ਥਾਂ ਨਹੀਂ, ਸਤਿਗੁਰੂ ਨੇ ਗੱਲ ਇੱਕੋ ਮੁਕਾਈ ਏ ਕਿ ਅਵਲ ਅੱਲਾ ਨੂਰ ਉਪਾਇਆ ਜਾ ਬ੍ਰਹਮ ਬਿੰਦ ਤੇ ਸਭ ਉਤਪਾਤੀ। ਕਹਿਣ ਲੱਗੇ ਲੋਕੋ ਤੁਸੀਂ ਮੈਨੂੰ ਚਮਾਰ ਕਹੋ, ਉਹਨਾਂ ਤੇ ਬੜੇ ਬਚਨ ਵਰਤੇ ਨੇ, ਕਹਿ ਰਵਿਦਾਸ ਚਮਾਰ ਜਾਂ ਨਾਗਰ ਜਣਾ ਮੇਰੀ ਬਾਤ ਜਾਤ ਬਖਿਆਤ ਚਮਾਰੰਗ। ਸਤਿਗੁਰੂ ਕਿਰਪਾ ਕਰਿਓ, ਉਹਨਾਂ ਇੱਕ ਬਚਨ ਕੀਤਾ, ਕਹਿਣ ਲੱਗੇ ਵਾਹਿਗੁਰੂ ਜੀ ਹੈ ਤੇਰੇ ਕੋਲ ਵੀ ਬੜੀ ਤਾਕਤ, ਕੋਈ ਸ਼ੱਕ ਨਹੀਂ ਤੂੰ ਬੇਅੰਤ ਤਾਕਤਾਂ ਦਾ ਮਾਲਕ ਏ, ਪਰ ਇੱਕ ਗੱਲ ਥੋੜੀ ਜੀ ਯਾਦ ਰੱਖੀ, ਤੂੰ ਹਰ ਇੱਕ ਨੂੰ ਗੰਢ ਵਿਚ ਬੰਨੇ ਤੇ ਮੋਹ ਵੀ ਤਾਂ ਉਹਦੀ ਦਿੱਤੀ ਹੋਈ ਇੱਕ ਦਾਤ ਏ ਨਾ। ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੂਕਸ਼ਮਤਾ ਵਿਚ ਆਪਾਂ ਵਿਚਾਰ ਕਰੀਏ, ਜਿਹੜੇ ਸ਼ੁਕਰ ਕਰਨ ਵਾਲੇ ਨੇ ਉਹ ਮੋਹ ਵਿਚੋਂ ਵੀ ਨਾਮ ਜਪਣ ਦੀ ਯੁਗਤੀ ਲੱਭ ਲੈਂਦੇ ਨੇ। ਉਦਾਹਰਨ ਦੇ ਤੌਰ ਤੇ ਮਾਂ ਬਾਪ ਪੁੱਤਰ ਧੀਆਂ ਜਾਂ ਦੁਨੀਆਂ ਇੱਕ ਮੋਹ ਆਪਾਂ ਕਹਿੰਦੇ ਹਾਂ ਨਾ। ਮੇਰਾ ਗੁਰੂ ਅਮਰਦਾਸ ਕਹਿੰਦਾ, ਮੇਰੇ ਦਾਤਾ ਜੇ ਤੂੰ ਇਹ ਮੋਹ ਦੀ ਖਿੱਚ ਨਾ ਪੈਦਾ ਕੀਤੀ ਹੁੰਦੀ, ਇੱਥੇ ਕਿਸੇ ਬੰਦੇ ਨੇ ਕਿਸੇ ਨਾਲ ਨੇਹ ਨਹੀਂ ਸੀ ਕਰਨਾ, ਕਿਉਂਕਿ ਇੰਨੇ ਕੁ ਲੋਕ ਰੁਕੇ ਹੋਣੇ ਸਨ, ਹਰ ਇੱਕ ਬੰਦੇ ਨੇ ਆਪਣੀ ਮਰਜ਼ੀ ਕਰਨੀ ਸੀ। ਤੂੰ ਮੋਹ ਇਹੋ ਜਿਹਾ ਪੈਦਾ ਕੀਤਾ, ਜਦੋਂ ਮੋਹ ਤੋਂ ਉਪਰ ਉੱਠੀਦਾ ਇਹ ਮੋਹੀ ਤਾਂ ਪ੍ਰੇਮ ਬਣ ਜਾਂਦਾ। ਮੋਹ ਇੱਕ ਜਜ਼ਬਾ ਹੈ, ਜੇ ਤੂੰ ਮੋਹ ਵਾਲਾ ਜਜ਼ਬਾ ਹੀ ਪੈਦਾ ਨਾ ਕਰਦਾ ਤੇ ਪ੍ਰੇਮ ਬਣਨਾ ਕਿਵੇਂ ਸੀ। ਕਹਿਣ ਲੱਗੇ ਕੁਰਬਾਨ ਕੀਤਾ ਤਿਸਾ ਵਿਟੋਂ, ਅੱਗੇ ਤਾਂ ਕਹਿੰਦੇ ਨੇ ਮੈਂ ਉਹਦੇ ਤੋਂ ਕੁਰਬਾਨ ਕੀਤਾ ਜਿਹਨੇ ਨਾਮ ਦਿੱਤਾ, ਜਿਹਨੇ ਦੇਹ ਦਿੱਤੀ, ਜਿਹਨੇ ਅੰਗ ਦਿੱਤੇ, ਜਿਹਨੇ ਸਰੀਰ ਦਿੱਤਾ। ਪਰ ਇੱਕ ਬਚਨੇ ਵੀ ਕਹਿ ਦਿੱਤਾ, ਕੁਰਬਾਨ ਕੀਤਾ ਤਿਸਾ ਵਿਟੋਂ ਜਿਨ ਮੋਹ ਮਿੱਠਾ ਲਾਇਆ, ਜਿਹਨੇ ਮੋਹ ਦੀ ਇੱਕ ਦਾਤ ਦਿੱਤੀ। ਭਗਤ ਨਾਮਦੇਵ ਜੀ ਨੇ ਜਿਹੜੇ ਬਚਨ ਕਹਿ, ਭਗਤ ਰਵਿਦਾਸ ਕਹਿੰਦਾ ਮੇਰੇ ਮਾਲਕਾ ਤੂੰ ਸੁਣਿਆ, ਸਾਰੀ ਦੁਨੀਆਂ ਨੂੰ ਮੋਹ ਵਿੱਚ ਬੰਨਿਆ ਸੀ ਨਾ, ਤੇ ਦੇਖ ਹਾਂ ਮੈਂ ਚਮਾਰ, ਪਰ ਤੇਰੀਆਂ ਬੱਜੀਆਂ ਗੰਢਾਂ ਨੂੰ ਮੈਂ ਖੋਲ ਦਿੱਤਾ ਹੀ। ਯਾਦ ਰੱਖੀ ਤੈਨੂੰ ਪ੍ਰੇਮ ਦੀ ਗੰਢ ਬੰਨੀ ਏ, ਸਵਾਦ ਤਾਂ ਅੱਜ ਆਵੇਗਾ ਜੇ ਤੂੰ ਸਾਡੇ ਕੋਲੋਂ ਛੁੱਟ ਕੇ ਦਿਖਾਏ ਤਾਂ। ਅਸੀਂ ਤਾਂ ਛੁੱਟ ਗਏ ਹਾਂ। ਉਹਨਾਂ ਦੀ ਪੰਕਤੀ ਹੁੰਦੀ ਏ, ਜੋ ਹਮ ਬੰਨਦੇ ਮੋਹ ਫਾਂਸ, ਸਾਨੂੰ ਤੂੰ ਮੋਹ ਦੀਆਂ ਫਾਹੀਆਂ ਵਿੱਚ ਬੰਨੇ, ਹਮ ਪ੍ਰੇਮ ਬੰਧਨ ਤੁਮ ਬੰਨਦੇ, ਆਪਣੇ ਛੁੱਟਣ ਕੋ ਯਤਨ ਕਰੋ ਹਮ ਛੁੱਟੇ ਤੁਮ ਅਰਾਧੇ। ਉਸੇ ਕਿਸੇ ਕਹਿ ਦਿੱਤਾ ਰਵਿਦਾਸ ਤੂੰ ਇੰਨਾ ਪ੍ਰੇਮ ਕਰਨਾ, ਪਰ ਯਾਦ ਰੱਖੀ ਤੇਰੇ ਕੋਲ ਕਿਹੜੀ ਜੁਗਤੀ ਪ੍ਰੇਮ ਕਰਨ ਦੀ। ਸਵਾਲ ਕਰਨ ਵਾਲੇ ਨੇ ਕਹਿ ਦਿੱਤਾ ਰਵਿਦਾਸ ਜੇ ਉਹ ਮੇਰਾ ਖੁਦਾ, ਮੇਰਾ ਵਾਹਿਗੁਰੂ, ਮੇਰਾ ਭਗਵਾਨ ਜੀ ਦੀ ਬੋਲੀ ਪ੍ਰੇਮ ਹੈ, ਕਿਤੇ ਚੰਦਰਮਾ ਦਾ ਰੂਪ ਬਣ ਜਾਏ ਫਿਰ ਕੀ ਕਰੇਗਾ। ਕਹਿਣ ਲੱਗਾ ਜੁਗਤਾਂ ਮੇਰੀਆਂ ਮੇਰੇ ਕੋਲ ਬੜੀਆਂ ਨੇ, ਤੂੰ ਚੰਦਰਮਾ ਬਣ, ਮੈਂ ਸਾਰੀ ਸਾਰੀ ਰਾਤ ਚਕੋਰ ਬਣ ਕੇ ਤੈਨੂੰ ਦੇਖ ਕੇ ਤੇਰੇ ਗੀਤ ਗਾਵਾਂਗਾ। ਕਹਿਣ ਲੱਗੇ ਸੱਜਣਾ ਤੇ ਯਾਦ ਰੱਖੀ ਜੇ ਉਹ ਪਹਾੜ ਬਣ ਗਿਆ। ਕਹਿਣ ਲੱਗੇ ਤੁਸੀਂ ਪਹਾੜ ਬਣੋ, ਮੈਂ ਮੋਰ ਬਣ ਕੇ ਤੈਨੂੰ ਪ੍ਰੇਮ ਕਰਾਂਗਾ, ਤੈਨੂੰ ਦੇਖ ਕੇ ਪਹਿਲਾਂ ਪਾਵਾਂਗਾ। ਕਹਿਣ ਲੱਗੇ ਜੇ ਰੱਬ ਦੀਵਾ ਬਣ ਗਿਆ। ਕਹਿਣ ਲੱਗੇ ਤੂੰ ਛੱਡ ਕੇ ਜਾਏਗਾ ਕਿੱਥੇ, ਤੂੰ ਦੀਵਾ ਬਣ, ਮੈਂ ਬੱਤੀ ਬਣ ਕੇ ਤੇਰੇ ਵੀ ਸੜਾਂਗਾ। ਜੇ ਪੁੱਛਿਆ ਉਹ ਤੀਰਥ ਤੇ ਚਲਾ ਗਿਆ। ਕਹਿਣ ਲੱਗੇ ਤੂੰ ਤੀਰਥ ਤੇ ਜਾ ਸਹੀ, ਮੈਨੂੰ ਤੇਰੀ ਬੋਲੀ ਬੋਲਣੀ ਆਉਂਦੀ, ਮੈਂ ਯਾਤਰੀ ਬਣ ਕੇ ਜਾਵਾਂਗਾ। ਜਦੋਂ ਉਹਨਾਂ ਨੇ ਕਿਹਾ ਨਾ ਆਪਣੇ ਛੁੱਟਣ ਕੋ ਯਤਨ ਕਰੋ, ਤੇ ਅਗਲਾ ਬਚਨ ਸੀ ਜੋ ਤੁਮ ਗਿਰਵਰ ਤੋ ਹਮ ਮੋਰਾ, ਤੂੰ ਪਹਾੜ ਬਣ ਮੈਂ ਮੋਰ ਬਣਾਂਗਾ, ਜੋ ਤੁਮ ਚੰਦ ਤੋ ਹਮ ਭੈ ਹੈ ਚਕੋਰਾ, ਜੋ ਤੁਮ ਦੀਵਰਾ ਤੋ ਹਮ ਬਾਤੀ, ਜੋ ਤੁਮ ਤੀਰਥ ਤੋ ਹਮ ਜਾਤੀ, ਕਾਰਨ ਏਵੇ ਮਾਲਕਾ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਮਰ ਸੰਗ ਤੋਰੀ, ਕਿਉਂਕਿ ਤੇਰੀ ਬੋਲੀ ਭਾਖਿਆ ਭਾਉ ਅਪਾਰੇ, ਤੂੰ ਬੋਲੀ ਕੇਵਲ ਪ੍ਰੇਮ ਦੀ ਸਮਝਣਾ। ਉੱਥੇ ਫਿਰ ਉਹਨਾਂ ਨੇ ਇੱਕ ਬਚਨ ਕਿਹਾ ਬੜੇ ਕਮਾਲ ਦਾ, ਤੇ ਕਿਹਾ ਵੀ ਬਨਾਰਸ ਦੀ ਧਰਤੀ ਜਿੱਥੇ ਜਿੱਥੇ ਪੂਰਾ ਗੜ, ਜਿੱਥੇ ਸ਼ੂਦਰ ਵਿਚਾਰੇ ਦੀ ਚੱਲਦੀ ਕੋਈ ਨੀ, ਉੱਥੇ ਉਹਨਾਂ ਕਿਹਾ ਉਹ ਤੂੰ ਤਾਂ ਚਮਾਰ ਏ, ਤੇ ਰੱਬ ਤੈਨੂੰ ਕਿਵੇਂ ਮਿਲ ਗਿਆ। ਉਹਨੇ ਇੱਕ ਗੱਲ ਕਹੀ, ਕਈ ਵਾਰੀ ਆਪਾਂ ਸਿੱਧੀ ਜਿਹੜੀ ਜੋ ਬੋਲੀ ਬੋਲਦੇ ਹਾਂ ਜਟਕੀ ਬੋਲੀ, ਉਹ ਸ਼ਬਦ ਬੜੇ ਪਿਆਰੇ ਹੁੰਦੇ ਨੇ, ਤੇ ਗੁਰੂ ਗ੍ਰੰਥ ਸਾਹਿਬ ਚ ਕਈ ਸ਼ਬਦ ਐਸੇ ਨੇ ਜਿਨ੍ਹਾਂ ਨੂੰ ਪੜ੍ਹਨਿਆਂ ਰਸ ਬੜਾ ਹੁੰਦਾ। ਆਮ ਤੌਰ ਤੇ ਬੰਦਾ ਕੋਈ ਬਹੁਤੇ ਜ਼ੋਰ ਮਾਰੇ ਨਾ, ਤੇ ਆਪਾਂ ਗੁਰਦੁਆਰੇ ਵੀ ਆਉਂਦੇ ਹਾਂ ਜਾਂ ਕਿਤੇ ਸਾਂਝੀ ਥਾਂ ਤੇ ਜਾਈਏ, ਤੇ ਇੱਕ ਗੱਲ ਕਹਾਂਗੇ ਤੇਰੇ ਬਾਪੂ ਦੀ ਥਾਂ ਹੈ, ਆ ਪੇਂਡੂ ਬੋਲੀ ਅਸੀਂ ਵਰਤਦੇ ਹਾਂ, ਤੇਰੇ ਪਿਓ ਦੀ ਥਾਂ ਹੈ, ਸ਼ਬਦ ਵਰਤਦੇ ਹਾਂ। ਭਗਤ ਨੇ ਬਾਣੀ ਵਿੱਚ ਇਹ ਗੱਲ ਕਹੀ, ਕਹਿਣ ਲੱਗੇ ਸੱਜਣਾ ਜਿਹੜਾ ਤੂੰ ਦਾਵਾ ਕਰੀ ਬੈਠਾ ਹੈ ਕਿ ਰੱਬ ਕੇਵਲ ਮੇਰਾ ਹੈ, ਭਗਵਾਨ ਕੇਵਲ ਮੇਰਾ ਹੈ, ਭਗਵਾਨ ਕੀ ਉਪਾਸਨਾ ਕੇਵਲ ਮੈਂ ਕਰ ਸਕਦਾ ਹਾਂ। ਕਹਿਣ ਲੱਗਾ ਰੱਬ ਤੇਰੇ ਪਿਓ ਦਾ ਖਰੀਦਿਆ ਹੋਇਆ ਨਹੀਂ, ਰੱਬ ਤਾਂ ਪ੍ਰੇਮ ਦਾ ਭੁੱਖਾ ਹੈ, ਚਮਾਰ ਪ੍ਰੇਮ ਕਰੇ ਰੱਬ ਉਹਦਾ ਵੀ। ਉਹਨਾਂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਆਪਨ ਬਾਪਾ ਨਾ ਹੀ ਕਿਸੇ ਕੋ, ਰੱਬ ਕਿਸੇ ਦੇ ਬਾਪ ਦਾ ਖਰੀਦਿਆ ਹੋਇਆ ਨਹੀਂ, ਉਹ ਕਿਸੇ ਦੇ ਬਾਪੂ ਦੀ ਮਾਲਕੀਅਤ ਨਹੀਂ, ਆਪਨ ਬਾਪਾ ਨਾ ਹੀ ਕਿਸੇ ਕੋ, ਭਾਵਨ ਕੋ ਹਰ ਰਾਜਾ ਮੋਹ ਪਟਲ ਸਭ ਜਗਤ ਵਿਆਪਿਓ ਭਗਤ ਨਾਹੀ ਸੰਤਾਪਾ। ਕਹਿਣ ਲੱਗੇ ਰੱਬ ਕੇਵਲ ਪ੍ਰੇਮ ਦਾ ਭੁੱਖਾ, ਤੇ ਜਿਹਦੇ ਹਿਰਦੇ ਵਿੱਚ ਪ੍ਰੇਮ ਪੈਦਾ ਹੋ ਜਾਏ ਰੱਬ ਉਹਦਾ ਹੀ ਬਣ ਜਾਂਦਾ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਸਿੱਖਾ ਜੇ ਸਚਿਆਰ ਬੰਨੇ ਸਭ ਤੋਂ ਪਹਿਲੀ ਗੱਲ ਵਾਹਿਗੁਰੂ ਪ੍ਰੇਮ ਦਾ ਭੁੱਖਾ ਹੀ, ਉਹਦੀ ਬੋਲੀ ਪ੍ਰੇਮ ਏ। ਹੁਣ ਇਹ ਪ੍ਰੇਮ ਕਿਵੇਂ ਪੈਦਾ ਹੋਵੇ? ਸਿਆਣੇ ਕਹਿੰਦੇ ਨੇ ਨਿਉ ਨਾ ਲੱਗਦੇ ਜੋਰੀ, ਕਿਵੇਂ ਪ੍ਰੇਮ ਪੈਦਾ ਹੋਵੇ? ਜੇ ਪ੍ਰੇਮ ਕਰਨਾ ਤੇ ਕਦੀ ਪੜੋ ਭਾਈ ਵੀਰ ਸਿੰਘ ਹੋਰਾਂ ਨੂੰ, ਜਿਹੜੇ ਪ੍ਰੇਮ ਵਿਚ ਜੀ ਕੇ ਗਏ। ਉਹਨਾਂ ਦੀ ਇੱਕ ਰੁਬਾਈ ਮੈਂ ਪੜ੍ਹੀ, ਉਹ ਕਹਿੰਦੇ ਨੇ ਜਦੋਂ ਪ੍ਰੀਤਮ ਨਾਲ ਪਿਆਰ ਪੈਦਾ ਨਾ, ਉਹਨਾਂ ਨੇ ਇੱਕ ਬਚਨ ਕੀਤਾ ਬੜਾ ਪਿਆਰਾ, ਪਿਆਰ ਕਿਵੇਂ ਪੈਣਾ? ਕਹਿੰਦੇ ਨੇ ਜਦੋਂ ਮਾਲਕਾ ਪ੍ਰੇਮ ਪੈ ਜਾਏ, ਪਹਿਲੀ ਗੱਲ ਉਹਨਾਂ ਕਹੀ ਵੀ ਪ੍ਰੇਮ ਜਦੋਂ ਪੈ ਜਾਏ ਉਦੋਂ ਅਵਸਥਾ ਕੀ ਏ। ਜਦੋਂ ਪ੍ਰੇਮ ਪੈ ਜਾਏ ਤੇ ਕਦੀ ਮੇਰੇ ਮਾਲਕਾ ਤੂੰ ਮੇਰੇ ਨੇਤਰਾਂ ਤੋਂ ਦੂਰ ਨਾ ਜਾਈ, ਮੈਂ ਤੇਰੇ ਦਰਸ਼ਨ ਕਰਦਾ ਰਹਾਂ। ਕਹਿਣ ਲੱਗੇ ਹੋ ਸਕਦਾ ਕਦੀ ਸਮਾਂ ਐਸਾ ਆਵੇ ਤੂੰ ਮੇਰੀਆਂ ਅੱਖਾਂ ਤੋਂ ਦੂਰ ਚਲਾ ਜਾ, ਥੋੜੀ ਜੀ ਬਰੀਕੀ ਇਸ ਗੱਲ ਵੱਲ ਧਿਆਨ ਦੇ ਆ ਜੇ, ਜਦੋਂ ਤੇਰੇ ਨਾਲ ਪ੍ਰੇਮ ਪੈ ਜਾਏ ਮੇਰੇ ਸਤਿਗੁਰੂ, ਇਹਨਾਂ ਨੇਤਰਾਂ ਨੂੰ ਤੇਰੀ ਬਾਣੀ ਦੇ ਦਰਸ਼ਨ ਹੁੰਦੇ ਰਹਿਣ, ਤੇਰੇ ਦੀਦਾਰ ਮੇਰੇ ਤੋਂ ਕਦੀ ਦੂਰ ਨਾ ਹੋਣ। ਤੇ ਕਹਿੰਦੇ ਨੇ ਜੇ ਐਸਾ ਸਮਾਂ ਆਵੇ ਤੇਰੇ ਦਰਸ਼ਨ ਦੁਰਲੱਭ ਹੋ ਜਾਣ, ਤੇ ਕਿਰਪਾ ਕਰੀ ਤੇਰੀ ਜਿਹੜੇ ਸੁਰਤ ਹੈ ਨਾ, ਤੇਰੀ ਜਿਹੜੀ ਸ਼ਕਲ ਹੈ, ਸੂਰਤ ਹੈ, ਉਹ ਮੇਰੇ ਦਿਲ ਵਿੱਚ ਵਸ ਜਾਏ, ਕਦੀ ਮੇਰੇ ਦਿਲ ਤੋਂ ਦੂਰ ਨਾ ਜਾਈ। ਕਹਿੰਦੇ ਨੇ ਜੇ ਇੰਨੀ ਕੁ ਘਾਟ ਆ ਜਾਏ ਕਿ ਤੇਰੀ ਸੂਰਤ ਵੀ ਮੈਨੂੰ ਭੁੱਲ ਜਾਏ, ਤੇ ਕਿਰਪਾ ਕਰੀ ਤੇਰਾ ਨਾਮ ਕਦੀ ਮੇਰੀ ਜੀਵ ਤੋਂ ਦੂਰ ਨਾ ਜਾਏ। ਤੇ ਜਿੱਦਣ ਇਹੋ ਜਿਹੀ ਘਾਟ ਆ ਜਾਏ, ਵੀਰ ਸਿੰਘ ਦੀ ਜ਼ਬਾਨ ਤੋਂ ਤੇਰਾ ਨਾਮ ਭੁੱਲ ਜਾਏ, ਉਦਣ ਮੈਨੂੰ ਜਿੰਦ ਦੀ ਲੋੜ ਨਹੀਂ, ਨਾਮ ਭੁੱਲਣ ਤੋਂ ਪਹਿਲਾਂ ਮੇਰੇ ਵਿੱਚੋਂ ਜਿੰਦ ਕੱਢ ਕੇ ਲੈ ਗਈ, ਕਿਉਂਕਿ ਮੈਂ ਤੇਰੇ ਨਾਮ ਤੋਂ ਬਿਨਾਂ ਜੀ ਨਹੀਂ ਸਕਦਾ। ਉਹਨਾਂ ਨੇ ਇੱਕ ਬਚਨ ਕੀਤਾ, ਕਹਿੰਦੇ ਨੇ ਲੱਗੇ ਪਿਆਰ ਤਾਂ ਪਿਆਰੜਾ ਪਾਸ ਵਸੇ, ਜੇ ਪ੍ਰੀਤਮ ਦਿਲ ਪਿਆਰ ਹੋਵੇ ਤੇ ਗੁਰੂ ਦੇ ਨੇੜੇ ਰਹੀਏ, ਜੇ ਪਿਆਰ ਹੋਵੇ ਗੁਰੂ ਨਾਨਕ ਨਾਲ ਕਦੀ ਗੱਲ ਕੀਤੀ ਹੈ, ਧਿਆਨ ਦੇਣਾ ਪ੍ਰੇਮ ਪੈਦਾ ਹੋਣਾ ਗੁਰੂ ਕੀ ਬਾਣੀ ਪੜ ਕੇ। ਆ ਗੁਰਮੁਖਾਂ ਨੇ ਦੱਸਿਆ ਕਿ ਕਈ ਸੱਜਣ ਕਹਿੰਦੇ ਨੇ ਨਾਮ ਜਪਣ ਦਾ ਕੀ ਫਾਇਦਾ ਜਾਂ ਬਾਣੀ ਪੜਨ ਦਾ ਕੀ ਫਾਇਦਾ ਹੈ। ਧਿਆਨ ਰੱਖਿਓ, ਬਾਣੀ ਤੋਂ ਬਿਨਾਂ ਗੁਜ਼ਾਰਾ ਨਹੀਂ। ਬਾਣੀ ਸਾਡੇ ਮਨ ਨੂੰ ਇਕਾਗਰ ਕਰਦੀ ਏ। ਨਾਮ ਜਪਣੇ ਆ, ਖੁਸ਼ਕ ਜਾਂ ਵਿਸ਼ਾ ਪਹਿਲਾਂ ਖੁਸ਼ਕੀ ਜ਼ਰੂਰ ਆਉਂਦੀ ਏ। ਕਈ ਵਾਰੀ ਪਹਿਲੀ ਗੱਲ ਤੇ ਜਪਦਿਆਂ ਇਹ ਹੀ ਮਨ ਕਹੇਗਾ ਰੱਬ ਹੈ ਵੀ ਏ ਕਿ ਨਹੀਂ, ਮੈਂ ਵੀ ਨਹੀਂ ਕਿਤੇ ਵਾਹਿਗੁਰੂ ਵਾਹਿਗੁਰੂ ਕਹੀ ਜਾਂਦਾ। ਮਨ ਬੜਾ, ਕਿਉਂਕਿ ਇਹ ਤਾਂ ਪਾਰੇ ਦੀ ਤਰ੍ਹਾਂ ਟਿਕਦਾ ਹੀ ਨਹੀਂ। ਯਾਦ ਰੱਖਣਾ, ਜੇ ਇਹਨੂੰ ਤਰਵਾਸ ਦੇਣਾ ਤੇ ਗੁਰੂ ਦੀ ਗੱਲ ਜ਼ਰੂਰ ਸੁਣੀਏ। ਇਹ ਪੁਰਾਤਨ ਵਿਦਵਾਨਾਂ ਵਿੱਚ ਨਾ ਬਹਿਸ ਹੁੰਦੀ ਸੀ, ਚਰਚਾ ਹੋਣੀ, ਇੱਕ ਇੱਕ ਵਿਸ਼ੇ ਤੇ ਬੋਲੀ ਜਾਣਾ। ਤੇ ਮੈਂ ਇੱਕ ਦਿਨ ਗੁਰਮੁਖ ਵਿਦਵਾਨ ਦੇ ਜੀਵਨ ਨੂੰ ਪੜ੍ਹਿਆ, ਇੱਕ ਗੋਸ਼ਟੀ ਹੋਈ। ਪ੍ਰਿੰਸੀਪਲ ਗੰਗਾ ਸਿੰਘ ਬੜਾ ਸਿਆਣਾ ਵਿਦਵਾਨ ਸੀ, ਤੁਹਾਨੂੰ ਪਤਾ, ਪਰ ਇਹ ਗੱਲ ਵੱਖਰੀ ਹੈ। ਦਾਤਿਆ ਸਿੱਖੀ, ਤੂੰ ਨਿਭਾ ਦੇ, ਬੰਦੇ ਦੇ ਵੱਸ ਦਾ ਰੋਗ ਨਹੀਂ, ਤੂੰ ਹੱਥ ਦੇ ਕੇ ਰੱਖੀ। ਗੋਸ਼ਟੀ ਹੋਈ ਦੋ ਧਿਰਾਂ ਨੇ। ਪਹਿਲੇ ਦਿਨ ਪ੍ਰਿੰਸੀਪਲ ਗੰਗਾ ਸਿੰਘ ਨੇ ਇਹ ਸਿੱਧ ਕਰ ਦਿੱਤਾ ਵੀ ਰੱਬ ਹੈ, ਵਾਹਿਗੁਰੂ ਹੈ, ਕਿਉਂਕਿ ਦਲੀਲ ਉਹਦੇ ਕੋਲ। ਤੇ ਦੂਜੇ ਦਿਨ ਉਹਨੇ ਨਾਸਤਕਾਂ ਵਾਲੀ ਦਲੀਲ ਦੇਣੀ ਸੀ, ਰੱਬ ਨਹੀਂ, ਉਹਨੇ ਸਿੱਧ ਕਰ ਦਿੱਤਾ ਵੀ ਰੱਬ ਨਹੀਂ। ਚੇਤੇ ਰੱਖੋ, ਦਲੀਲ ਅਸੀਂ ਕਹਿੰਦੇ ਰੱਬ ਤੇ ਵਿਸ਼ਵਾਸ ਹੋਣਾ ਚਾਹੀਦਾ, ਮੈਂ ਕਹਿੰਦਾ ਨਹੀਂ, ਫੇਥ ਨਹੀਂ, ਬਲਾਇੰਡ ਫੇਥ ਹੋਣਾ ਚਾਹੀਦਾ। ਅੰਧ ਵਿਸ਼ਵਾਸ ਇੰਨਾ ਕੁ ਹੋਵੇ ਜੇ ਕਹਿ ਦਿੱਤਾ ਲੈਣਿਆ ਕਿੱਕਰ ਨੂੰ ਮਠਿਆਈ ਲੱਗਣੀ ਹੈ, ਇਹ ਅੰਧ ਵਿਸ਼ਵਾਸ ਨਹੀਂ ਕਿ ਕਿੱਕਰ ਨੂੰ ਤਾਂ ਸੂਲਾਂ ਲੱਗਦੀਆਂ ਨੇ। ਬਲਾਇੰਡ ਫੇਥ ਹੋਵੇ ਇਹਨਾਂ ਦਾਤਾ, ਜੇ ਤੂੰ ਕਹਿ ਦਿੱਤਾ ਤੇ ਕਿੱਕਰ ਨੂੰ ਮਠਿਆਈ ਜ਼ਰੂਰ ਲੱਗੇ। ਇੰਨਾ ਵਿਸ਼ਵਾਸ ਚਾਹੀਦਾ, ਵਿਸ਼ਵਾਸ ਤੋਂ ਬਿਨਾਂ ਨਹੀਂ। ਹੁਣ ਅਸੀਂ ਦਲੀਲ ਨਾਲ ਹਰ ਗੱਲ, ਤੇ ਜਿਹੜਾ ਬੰਦਾ ਦਲੀਲ ਨਾਲ ਹਰ ਗੱਲ ਖੰਡਨ ਕਰਦੇ ਕਰਦੇ ਅਸੀਂ ਕਿੰਨੇ ਸਿਆਣਾ ਬੜਾ, ਇਹ ਬੜਾ ਵਿਦਵਾਨ ਹੈ। ਨਹੀਂ, ਸਿਆਣਾ ਤੇ ਹੋਵੇ ਜਿਹੜਾ ਵਿਸ਼ਵਾਸ ਕਰਕੇ ਟਿਕ ਗਿਆ। ਉਹਨੇ ਪਹਿਲੇ ਦਿਨ ਸਿੱਧ ਕੀਤਾ ਰੱਬ ਹੈ, ਦੂਜੇ ਦਿਨ ਸਿੱਧ ਕੀਤਾ ਰੱਬ ਨਹੀਂ। ਤੇ ਉੱਥੇ ਗੁਰਮੁਖ ਪਿਆਰਾ ਬੈਠਾ ਸੀ, ਮਹਾਂਪੁਰਸ਼ ਪੜਨ ਵਾਲਾ, ਬਾਣੀ, ਖੱਦਰ ਦੇ ਕੱਪੜੇ ਪਾਏ, ਸਾਰਾ ਦਿਨ ਝਾੜੂ ਮਾਰਨਾ, ਤੇ ਉਹ ਵੀ ਕਿਤੇ ਸੁਣ ਕੇ ਆ ਗਿਆ। ਉਹਨੇ ਇੱਕ ਗੱਲ ਕਹੀ ਵਿੱਚੋਂ, ਕਹਿੰਦਾ ਮੈਂ ਬੋਲ ਸਕਦਾ? ਜਟਕੀ ਜੀ ਬੋਲੀ, ਉਹਨਾਂ ਕਿਹਾ ਬਾਬਾ ਬੋਲ। ਉਹ ਕਹਿੰਦਾ ਗੰਗਾ ਸਾਹਿਬ ਪੜਿਆ ਮੈਂ ਕੋਈ ਨਹੀਂ ਹੂੰ, ਊੜਾ ਏੜਾ ਮੈਨੂੰ ਕੋਈ ਨਹੀਂ ਆਉਂਦਾ, ਝਾੜੂ ਲਾਨਾ ਵਾ, ਲੰਗਰ ਛਕਣਾ ਵਾ, ਬਸ ਬਾਬੇ ਦਾ ਇੱਕ ਗੁਰੂ ਗੁਰੂ ਨਾਂ ਚੇਤੇ ਵੀ ਕਦੀ ਭੁਲਾਉਂਦਾ ਨਹੀਂ। ਪਰ ਮੈਂ ਇੱਕ ਗੱਲ ਤੈਨੂੰ ਪੁੱਛਣੀ ਚਾਹੁੰਦਾ, ਤੂੰ ਆਪਣੇ ਬਾਪੂ ਨੂੰ ਬਾਪ ਕਹਿੰਦਾ, ਪਿਤਾ ਕਹਿੰਦਾ, ਚਾਚਾ ਜਾਂ ਜੋ ਵੀ ਸ਼ਬਦ ਵਰਤਣਾ, ਤੈਨੂੰ ਕਿਵੇਂ ਪਿਤਾ ਪਤਾ ਲੱਗਾ ਤੇਰਾ ਬਾਪ ਏ? ਪਹਿਲੇ ਦਿਨ ਹਰ ਮਨੁੱਖ ਦੀ ਸ਼ਕਲ ਇੱਕੋ ਜਿਹੀ ਏ, ਤੂੰ ਉਹਨੂੰ ਹੀ ਬਾਪ ਕਿਉਂ ਕਹਿੰਦਾ? ਦੂਜੇ ਬੰਦੇ ਕਿਸੇ ਨੂੰ ਬਾਪ ਕਿਉਂ ਨਾ ਕਹਿ ਦਿੱਤਾ? ਚਾਚੇ ਤਾਏ ਨੂੰ ਬਾਪ ਕਿਉਂ ਨਾ ਕਿਹਾ? ਤੇ ਗੰਗਾ ਸਿੰਘ ਨੇ ਅੱਗੋਂ ਉੱਤਰ ਦਿੱਤਾ, ਸਿਆਣਾ ਉਹ ਵੀ ਸੀ, ਕਹਿਣ ਲੱਗਾ ਮੇਰੀ ਮਾਂ ਨੂੰ ਜਦੋਂ ਮੈਂ ਦੁੱਧ ਚੁੰਘਿਆ, ਦੁੱਧ ਤੋਂ ਬਾਅਦ ਮਾਂ ਦੀ ਸਮਝ ਪਈ ਤੇ ਮਾਂ ਨੇ ਅਗਲੀ ਗੱਲ ਸਮਝਾਈ, ਪੁੱਤਰ ਇਹ ਤੇਰਾ ਬਾਪੂ ਏ। ਮਾਂ ਹੀ ਸਮਝਾਉਂਦੀ ਹੈ ਨਾ, ਬੇਟਾ ਤੂੰ ਪਾਪਾ ਕਹਿ ਜਾ, ਡੈਡੀ ਕਹਿ ਜਾ, ਚਾਚਾ ਕਹਿ ਜਾ, ਪਿਤਾ ਕਹਿ। ਕਹਿਣ ਲੱਗਾ ਜਿਹੜਾ ਮੈਂ ਸ਼ੀਰ ਪੀਤਾ ਹੈ, ਜਿਸ ਮਾਂ ਨੇ ਜਨਮ ਦਿੱਤਾ ਹੈ, ਮੈਂ ਉਸ ਮਾਂ ਤੇ ਭਰੋਸਾ ਕਰਕੇ ਮੰਨ ਗਿਆ ਵਾਂ ਕਿ ਇਹ ਮੇਰਾ ਬਾਪ ਏ, ਕਿਉਂਕਿ ਮੇਰੀ ਮਾਂ ਨੂੰ ਪਤਾ ਹੈ ਕਿ ਗੰਗਾ ਸਿੰਘ ਦਾ ਪਿਓ ਇਹ ਵੇ, ਕਿਉਂਕਿ ਮਾਂ ਤੋਂ ਬਿਨਾਂ ਕਿਸੇ ਨੂੰ ਪਤਾ ਹੀ ਨਹੀਂ ਕਿ ਬੱਚੇ ਦਾ ਬਾਪ ਕੌਣ। ਜਟਕਾ ਜਿਹਾ ਬੰਦਾ ਉਹਨੇ ਕਮਾਲ ਕਰ ਦਿੱਤੀ, ਕਹਿਣ ਲੱਗਾ ਸੋਹਣਾ ਗੰਗਾ ਸਿੰਘ, ਤੂੰ ਇੱਕ ਮਾਂ ਤੇ ਭਰੋਸਾ ਕਰਕੇ ਕਹਿ ਦਿੱਤਾ ਇਹ ਮਨੁੱਖ ਮੇਰਾ ਬਾਪ ਏ, ਤੇ ਮੈਂ ਗੁਰੂ ਨਾਨਕ ਤੇ ਭਰੋਸਾ ਕਰਕੇ ਕਹਿੰਦਾ ਇਹ ਓੰਕਾਰ ਹੈ, ਮੈਨੂੰ ਕੋਈ ਪਤਾ ਨਹੀਂ ਰੱਬ ਕੀ ਚੀਜ਼ ਏ। ਤੂੰ ਮਾਂ ਤੇ ਯਕੀਨ ਕਰਕੇ ਇੱਕ ਬੰਦੇ ਨੂੰ ਬਾਪ ਮੰਨ ਲਿਆ, ਤੇ ਗੁਰੂ ਤੇ ਯਕੀਨ ਕਰਕੇ ਨਹੀਂ ਮੰਨਦਾ ਕਿ ਰੱਬ ਸੱਤ ਏ, ਉਸ ਦੀਵ ਕਰ ਰਹਿਣ ਵਾਲਾ। ਖੈਰ ਮੈਂ ਅਰਜ਼ ਕਰ ਰਿਹਾ, ਭਾਈ ਵੀਰ ਸਿੰਘ ਨੇ ਕਮਾਲ ਦੀ ਗੱਲ ਕੀ, ਕਹਿੰਦੇ ਨੇ ਲੱਗੇ ਪ੍ਰੀਤ ਤਾਂ ਪਿਆਰੜਾ ਪਾਸ ਵਸੇ। ਤੇ ਮੈਂ ਅਰਜ਼ ਕਰ ਰਿਹਾ ਸਾਂ, ਬਾਣੀ ਸਿੱਖ ਦਾ ਧੁਰੈ, ਜਿੱਦਣ ਬਾਣੀ ਤੋਂ ਟੁੱਟ ਜਾਓਗੇ ਪੱਲੇ ਕੁਝ ਨਹੀਂ ਜੇ ਰਹਿਣਾ, ਬਾਣੇ ਕਾਇਮ ਤਾਂ ਰਹਿਣੇ ਨੇ ਜੇ ਬਾਣੀ ਹੋਵੇਗੀ ਤਾਂ। ਬਾਣੀ ਨਹੀਂ, ਬਾਣੀ ਦੀ ਕੀ ਕੀਮਤ ਏ? ਆ ਫੁੱਲ ਆਪਾਂ ਕਿੰਨੇ ਕੁ ਰੱਖੇ ਨੇ, ਚੇਤੇ ਰੱਖੋ ਕਦੀ ਇਸ ਫੁੱਲ ਨੂੰ ਨਾਸ਼ਕਾ ਨਾਲ ਲਾਇਆ ਕਿਸੇ ਆਰਟੀਫਿਸ਼ਲ ਨੇ, ਜਿੰਨੇ ਮਰਜ਼ੀ ਰੰਗ ਭਰ ਦਿਓ ਇਹਦੇ ਵਿੱਚ ਮਹਿਕ ਨਹੀਂ ਆਉਣੀ। ਮਹਿਕ ਉਹਨਾਂ ਵਿੱਚ ਹੀ ਆਉਂਦੀ ਹੈ ਜਿਨ੍ਹਾਂ ਦਾ ਸੰਬੰਧ ਧਰਤੀ ਦੇ ਨਾਲ ਹੋਵੇ, ਜਿਨ੍ਹਾਂ ਦੀਆਂ ਜੜ੍ਹਾਂ ਕਿਤੇ ਹੋਣ ਤੇ ਉਹ ਜੜ੍ਹਾਂ ਜਿਹੜੀਆਂ ਹਰੀਆਂ ਹੋਣ। ਫੁੱਲ ਖਿੜੇ ਹੋਏ ਮੋਏ ਮਹਿਕ ਉਹ ਦਿੰਦੇ ਨੇ ਜਿਹੜੇ ਧਰਤੀ ਨਾਲ ਜੁੜੇ ਨੇ, ਤੇ ਚੇਤੇ ਰੱਖਣਾ ਬਾਣੇ ਵੀ ਉਹੀ ਜੀਵਨ ਪਲਟਦੇ ਨੇ ਜਿਹੜੇ ਬਾਣੀ ਨਾਲ ਜੁੜੇ ਹੋਏ। ਬਾਣੀ ਤੇ ਬਾਣੀ ਦਾ ਸੁਮੇਲ ਏ। ਕਈ ਵਾਰੀ ਫਿਰ ਸੱਜਣ ਕਹਿੰਦੇ ਨੇ ਨਾ ਵੀ ਬਾਣੇ ਦੀ ਕੀ ਲੋੜ ਏ, ਤੇ ਮੈਂ ਅਰਜ਼ ਕਰਾਂਗਾ ਫੁੱਲਾਂ ਦੀ ਉਦਾਹਰਣ ਹੀ ਲੈ ਲਓ, ਜੜ ਜੰਮੀ ਰਹਿੰਦੀ ਕੀ ਲੋੜ ਸੀ ਫੁੱਲ ਨੂੰ, ਕਿਉਂਕਿ ਅੰਦਰ ਦੀ ਜੜ ਦੀ ਤਾਕਤ ਨੂੰ ਪ੍ਰਗਟ ਕਰਨ ਲਈ ਫੁੱਲ ਨੂੰ ਜਨਮ ਦੇਣਾ ਪੈਣਾ। ਜੇ ਫੁੱਲ ਨਹੀਂ ਤੇ ਜੜ ਦੀ ਕੀਮਤ ਕੀ, ਜੇ ਬਾਣਾ ਨਹੀਂ ਤੇ ਫਿਰ ਗੁਰੂ ਦੀ ਸਿੱਖੀ ਦੀ ਵੀ ਕੋਈ ਪਤਾ ਨਹੀਂ ਲੱਗਦਾ। ਬਾਣਾ ਜ਼ਰੂਰੀ ਹੈ, ਰੱਬ ਨੇ ਹਰ ਚੀਜ਼ ਵਿੱਚ ਬਾਹਰ ਮੁਖੀ ਅੰਤਰ ਮੁਖੀ ਤੇ ਬਾਹਰ ਮੁਖੀ ਰੱਖਿਆ। ਅੰਦਰ ਆਤਮਾ ਤੇ ਚੇਤੇ ਰੱਖਿਓ ਆਤਮਾ ਦੀ ਕੀਮਤ ਕੋਈ ਨਹੀਂ ਜੇ ਸਰੀਰ ਨਹੀਂ ਤਾਂ। ਸਰੀਰ ਬਾਹਰ ਮੁਖੀ ਏ, ਆਤਮਾ ਅੰਤਰ ਮੁਖੀ ਏ, ਜੜ੍ਹਾਂ ਅੰਦਰ ਨੇ, ਫੁੱਲ ਬਾਹਰ ਏ। ਫੁੱਲ ਦੀ ਕੀਮਤ ਤਾਂ ਹੈ ਕਿਉਂਕਿ ਉਹ ਅੰਦਰ ਜੜ੍ਹਾਂ ਨੇ, ਤੇ ਜੜ ਦਾ ਅੰਦਰ ਦੀ ਤਾਕਤ ਦਾ ਪਤਾ ਤਾਂ ਲੱਗਦਾ ਉਹਨੇ ਫੁੱਲਾਂ ਨੂੰ ਜਨਮ ਦਿੱਤਾ ਹੋਇਆ। ਖੈਰ ਮੈਂ ਆਪਣੇ ਵਿਸ਼ੇ ਤੇ ਆਵਾਂ। ਬਾਣੀ ਸਾਡੇ ਅੰਦਰ ਨੂੰ ਕੇਂਦਰ ਕਰੇਗੀ। ਕਦੀ ਵੀ ਮਨ ਭਟਕੇ ਕਿਸੇ ਬੰਦੇ ਤੋਂ ਇਲਾਜ ਨਾ ਪੁੱਛੋ, ਠੀਕ ਹੈ ਗੁਰਮੁਖਾਂ ਤੋਂ ਅਸੀਂ ਪੁੱਛਦੇ ਹਾਂ ਕਿਵੇਂ ਕਰੀਏ, ਤੇ ਚੇਤੇ ਰੱਖੋ ਗਲ ਵਿੱਚ ਪਾਓ ਪੱਲਾ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜਾਓ ਖਲੋ ਤੇ ਟੇਕ ਕੇ ਗੁਰੂ ਨਾਨਕ ਨਾਲ ਗੱਲਾਂ ਕਰ ਲਓ। ਅੰਦਰ ਨੂੰ ਨਾ ਟਿਕਾ ਮਿਲੇ ਤੇ ਮੈਨੂੰ ਪੜਿਓ, ਪਰ ਵਿਸ਼ਵਾਸ ਚਾਹੀਦਾ ਅੰਦਰ ਟਿਕਾ ਹੋਵੇ। ਪ੍ਰੋਫੈਸਰ ਪੂਰਨ ਸਿੰਘ ਨੇ ਬੜੀ ਸੋਹਣੀ ਗੱਲ ਲਿਖੀ, ਉਹ ਕਹਿੰਦਾ ਮੇਰੇ ਵਰਗਾ ਕਮਲਾ ਬੰਦਾ ਜਿਹੜਾ ਇਹ ਦਾਅਵੇ ਕਰਦਾ ਰਿਹਾ ਰੱਬ ਨਾਂ ਦੀ ਕੋਈ ਚੀਜ਼ ਨਹੀਂ, ਕਹਿੰਦਾ ਬਾਬਾ ਤੇਰੀ ਬਾਣੀ ਨੇ ਤੀਰਾਂ ਦੀ ਤਰ੍ਹਾਂ ਮੈਨੂੰ ਵਿੰਨ ਦਿੱਤਾ, ਤੇ ਜਦੋਂ ਤੇਰੀ ਜਪਜੀ ਨੇ ਮੇਰੇ ਵਿੱਚ ਸੁਰਾਖ ਪਾਏ ਤੇ ਉਹਨਾਂ ਸੁਰਾਖਾਂ ਰਾਹੀਂ ਤੇਰਾ ਨਾਮ ਮੇਰੇ ਹਿਰਦੇ ਤੱਕ ਪਹੁੰਚ ਗਿਆ। ਬਾਣੀ ਅੰਦਰ ਨੂੰ ਕੀ ਹੁੰਦੀ ਏ, ਤੇ ਇਹਨਾਂ ਉਹ ਨਸ਼ੇ ਵਿੱਚ ਘੁੰਮ ਉੱਠਿਆ, ਸਤਲੁਜ ਦੇ ਕੰਢੇ ਤੇ ਬਹਿੰਦਾ ਇਹ ਪੰਜਾਬ ਦੇ ਦਰਿਆ, ਗੁਰਾਂ ਵਾਲੀ ਧਰਤੀ, ਇੱਥੇ ਤੀਰ ਆਏ, ਇੱਥੇ ਸ਼ਹਿਨਸ਼ਾਹ ਆਏ, ਇੱਥੇ ਕਲਗੀਆਂ ਵਾਲਾ ਆਇਆ, ਇੱਥੇ ਕਲਗੀ ਵਾਲੇ ਦੇ ਘੋੜੇ ਦੀਆਂ ਟਾਪਾਂ ਪਈਆਂ, ਤੇ ਜਿੱਧਰ ਕਲਗੀ ਵਾਲਾ ਲੰਘ ਗਿਆ ਉਹ ਧਰਤੀ ਜੱਪ ਪਈ ਜਾਂਦੀ। ਇਹਦਾ ਮਤਲਬ ਇੰਨਾ ਨੇੜੇ ਆਇਆ। ਅਖੀਰ ਤੇ ਇੰਨਾ ਕੁ ਟਿਕ ਗਿਆ, ਕਹਿੰਦਾ ਮਤ ਦਾਵਾ ਕਰੋ ਪੰਜਾਬ ਸਾਡਾ, ਕੋਈ ਕਹਿ ਮੁਸਲਮਾਨ ਮੇਰਾ, ਕੋਈ ਕਹਿ ਹਿੰਦੂ ਮੇਰਾ, ਕਹਿੰਦਾ ਪੰਜਾਬ ਨਾ ਹਿੰਦੂ ਦਾ ਨਾ ਮੁਸਲਮਾਨ ਦਾ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਇਹ ਗੁਰਾਂ ਵਾਲੀ ਧਰਤੀ, ਪੀਰਾਂ ਵਾਲੀ ਧਰਤੀ, ਇੱਥੇ ਬਲਕਾਰ ਆਏ, ਇੱਥੇ ਸ਼ਹਿਨਸ਼ ਆਏ, ਇੱਥੇ ਅਵਤਾਰ ਆਏ, ਇੱਥੇ ਕਹਿੰਦਾ ਉਹ ਕਲਗੀਆਂ ਵਾਲਾ ਆਇਆ ਜਿਹੜਾ ਸਿੱਖਾਂ ਦੀ ਝੋਲੀ ਵਿੱਚ ਆਪਣੇ ਪੁੱਤਰਾਂ ਦਾ ਦਾਨ ਪਾ ਗਿਆ। ਇੰਨਾ ਕੁ ਸ਼ਰਧਾ ਵਾਲਾ ਕਿਰਦਾ, ਬਾਣੀ ਨੂੰ ਜੁੜੋ, ਸਤਿਗੁਰੂ ਦੀ ਬਾਣੀ ਤੋਂ ਦੂਰ ਨਹੀਂ ਜਾਣਾ। ਜਦੋਂ ਅੰਦਰ ਨਾ ਟਿਕੇ ਸੁਰਤ ਨਾਲ ਜਪਜੀ ਸਾਹਿਬ ਦਾ ਪਾਠ ਕਰੋ। ਆਪਾਂ ਜ਼ਬਾਨ ਨਾਲ ਕਰਨੇ ਆ, ਕਦੀ ਸੁਰਤ ਨਾਲ ਕਰਕੇ ਦੇਖੋ, ਨੇਤਰ ਬੰਦ ਕਰੋ। ਜ਼ਬਾਨ ਨਾਲ ਕਈ ਵਾਰੀ ਬੋਲਦਿਆਂ ਬੋਲਦਿਆਂ ਪੂਰਾ ਪਾਠ ਹੋ ਜਾਂਦਾ, ਜਦੋਂ ਕੇਤੀ ਛੁੱਟੀ ਨਾਲ ਹੁੰਦੀ ਪਤਾ ਹੀ ਉਦੋਂ ਲੱਗਦਾ ਪਾਠ ਹੋ ਗਿਆ, ਤੇ ਜਦੋਂ ਸੁਰਤੀ ਨਾਲ ਕਰੋਗੇ ਇੱਕ ਪੰਕਤੀ ਮਾੜੀ ਜੀ ਭੁੱਲੇਗੀ, ਸੁਰਤ ਉੱਥੇ ਟਿਕ ਜਾਣੀ। ਕਿਉਂ ਭੁੱਲੀ? ਕਿਉਂਕਿ ਸੁਰਤੀ ਨਾਲ ਟਿਕਿਆ ਹੋਇਆ ਜਦੋਂ ਪਾਠ ਕਰਾਂਗੇ ਤੇ ਗੁਰੂ ਨਾਨਕ ਦੀ ਬਾਣੀ ਹੋਏ, ਹੱਦ ਹੋ ਗਈ। ਇਹਦੀ ਬਾਣੀ ਤਾਂ ਕੌਡਿਆਂ ਨੂੰ ਸੰਤ ਬਣਾ ਦਿੰਦੀ ਏ, ਤੇ ਦਾਤਾ ਠੀਕ ਏ, ਸਾਡੇ ਬਾਹਰ ਦੇ ਕਰਮ ਨਹੀਂ ਦਿਸਦੇ, ਮਨ ਕਰਕੇ ਤਾਂ ਆਪਾਂ ਕੌਡੇ ਨਾਲ ਵੀ ਮਾੜੇ ਹੋਵਾਂਗੇ। ਉਹ ਚੰਗਾ ਸੀ ਜਿਹਨੂੰ ਤੂੰ ਘਰ ਕਿਤੇ ਜਾ ਕੇ ਆਪ ਮਿਲ ਪਿਓ, ਅਸੀਂ ਤਾਂ ਉਹਦੇ ਨਾਲ ਵੀ ਮਾੜੇ ਹੋਵਾਂਗੇ, ਪਰ ਬਾਣੀ ਤਾਂ ਤੇਰੀ ਉਹੀ ਏ ਨਾ, ਸ਼ਬਦਾਂ ਸ਼ਬਦ ਤੇ ਤੇਰੇ ਉਹੀ ਨੇ। ਖੈਰ ਮੈਂ ਆਪਣੇ ਵਿਸ਼ੇ ਤੇ ਆ ਸਮਾਪਤੀ ਕਰਾਂ। ਭਾਈ ਸਾਹਿਬ ਕਹਿੰਦੇ ਨੇ ਲੱਗੇ ਪਿਆਰ ਤਾਂ ਪਿਆਲੜਾ ਪਾਸ ਵਸੇ, ਕਦੀ ਅੱਖੀਆਂ ਤੋਂ ਨਾ ਹੋਏ ਓਹਲੇ। ਕਹਿੰਦੇ ਨੇ ਕਦੀ ਅੱਖੀਆਂ ਤੋਂ ਜੇ ਹੋਏ ਓਹਲੇ, ਸੂਰਤ ਉਹਦੀ ਦਿਲੋਂ ਨਾ ਹੋਏ ਓਹਲੇ। ਦੋ ਸ਼ਬਦ ਨੇ, ਇੱਕ ਸੂਰਤ ਤੇ ਇੱਕ ਸੁਰਤ। ਸੂਰਤ ਦਾ ਅਰਥ ਸ਼ਕਲ ਏ। ਲੱਗੇ ਪਿਆਰ ਤਾਂ ਪਿਆਲੜਾ ਪਾਸ ਰੱਖੇ, ਕਦੀ ਅੱਖੀਆਂ ਤੋਂ ਨਾ ਹੋਏ ਓਹਲੇ, ਕਦੀ ਅੱਖੀਆਂ ਤੋਂ ਜੇ ਹੋਏ ਓਹਲੇ, ਸੂਰਤ ਉਹਦੀ ਦਿਲੋਂ ਨਾ ਹੋਏ ਓਹਲੇ, ਸੂਰਤ ਉਹਦੀ ਦਿਲੋਂ ਜੇ ਹੋਏ ਓਹਲੇ, ਨਾਮ ਜੀਵ ਤੋਂ ਕਦੀ ਨਾ ਹੋਏ ਓਹਲੇ। ਕਹਿੰਦਾ ਨਾਮ ਜੀਵ ਤੋਂ ਕਦੇ ਜੇ ਹੋਏ ਓਹਲੇ, ਸੁਰਤ ਦੇਹ ਤੋਂ ਸ਼ਾਲਾ ਤਦ ਹੋਏ ਓਹਲੇ। ਇੱਥੇ ਸੁਰਤ ਦਰ ਤੇ ਜਿੰਦ, ਜਿੱਦਣ ਨਾਮ ਭੁੱਲ ਜਾਏ ਸੁਰਤ ਦੇਹ ਤੋਂ ਸ਼ਾਲਾ ਤਦ ਹੋਏ ਓਹਲੇ, ਮੇਰੀ ਜਿੰਦ ਨਿਕਲ ਜਾਏ। ਆਓ ਜਿਹਦੀ ਬੋਲੀ ਪ੍ਰੇਮ ਏ, ਫਿਰ ਆਪਾਂ ਵੀ ਉਹਨੂੰ ਪ੍ਰੇਮ ਕਰੀਏ। ਤੇ ਮੇਰੇ ਗੁਰੂ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਉਸ ਰੀਤ ਨੂੰ, ਉਸ ਮਰਿਆਦਾ ਨੂੰ, ਉਸ ਕੰਮ ਨੂੰ ਅੱਗ ਲਾ ਕੇ ਫੂਕ ਦੇ ਜਿਸ ਕੰਮ ਵਿੱਚੋਂ ਤੈਨੂੰ ਪਿਆਰਾ ਭੁੱਲ ਜਾਂਦਾ। ਸਾਹਿਬ ਕਹਿੰਦੇ ਨੇ ਜਾਲੂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਸਾਈ ਭਲੀ ਪ੍ਰੀਤ ਨਾਨਕ ਸਾਹਿਬ ਛੇਤੀ ਪਤ ਰਹੇ। ਸਾਹਿਬ ਕਹਿੰਦੇ ਨੇ ਜੇ ਉਹਦੇ ਨਾਲ ਜੁੜੇ ਰਹੀਏ, ਉਹਦੀ ਬੋਲੀ ਪ੍ਰੇਮ ਏ, ਤੇ ਅੱਗੇ ਪ੍ਰੇਮ ਵਿੱਚ ਉਹਨੂੰ ਪਾਣਾ ਕਿਵੇਂ ਵੇ। ਇਸੇ ਪੌੜੀ ਵਿਚ ਆਪਾਂ ਅੱਗੇ ਤੁਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੇ ਬਿਰਦ ਭੁੱਲਾਂ ਹੁੰਦੀਆਂ ਨੇ। ਕਈ ਵਾਰੀ ਗੁਰੂ ਦੀ ਗੱਲ ਕਹਿੰਦਿਆਂ ਜਜ਼ਬਾਤ ਵਿਚ ਕਿਸੇ ਦੇ ਹਿਰਦੇ ਨੂੰ ਠੇਸ ਲੱਗ ਜਾਏ, ਬਖਸ਼ ਦੇਣਾ, ਪਰ ਜਿਹੜੀ ਸੱਚੀ ਉਹਨੇ ਰਹਿਣਾ ਸੱਚੀ ਹੋਈ ਜੇ। ਸਾਡੇ ਪਰਦੇ ਪਾਉਣ ਨਾਲ ਉਹਨੇ ਝੂਠੀ ਨਹੀਂ ਹੋਣਾ, ਜੇ ਪੰਗਤ ਹੈ ਤੇ ਰਹਿਣੀ ਪੰਗਤ ਹੀ ਏ। ਸਾਡੇ ਪਰਦੇ ਨਾਲ ਉਹਨੇ ਬਦਲ ਨਹੀਂ ਜਾਣਾ। ਗੁਰੂ ਕਿਰਪਾ ਕਰੇ ਸਾਨੂੰ ਸਮਝ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।